el Barikal.
ਦਿਲਾਂ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ ਜੀ ਆਇਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਚੜ੍ਹਦੀ ਕਲਾ ਚੋ ਤੰਦਰੁਸਤ ਹੋ ਤੇ ਆਓ ਫਿਰ ਸਾਰੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪ੍ਰੋਗਰਾਮ ਅਕਸਰ ਇੱਕ ਆਫ ਸਰਵਰ ਤੋਂ ਚੱਲਦਾ ਹੁੰਦਾ ਪਰ ਅੱਜ ਸਵੇਰੇ ਦਿਨ ਐਤਵਾਰ 21 ਜੁਲਾਈ ਨੂੰ 9:02 ਘੜੀ ਦਿਖਾ ਰਹੀ ਹੈ ਇਹ ਪ੍ਰੋਗਰਾਮ ਸਿਡਨੀ ਤੋਂ ਮੈਂ ਕਰ ਰਿਹਾ ਕਿਉਂਕਿ ਕੱਲ ਤਾਂ ਸਿਡਨੀ ਆਇਆ ਹੋਇਆ ਸੀ ਤੇ ਅੱਜ ਵਾਪਸੀ ਆ ਤੇ ਇਸ ਵੇਲੇ ਈਸਟ ਕੋਸਟ ਤੇ 9:03 ਹੋਏ ਨੇ 21 ਜੁਲਾਈ ਦੇ ਔਰ ਐਡਰੇਟ ਦੇ ਵਿੱਚ 8:33 ਸੁਬਹਾ ਦੇ ਔਰ 7:03 ਹੋਏ ਨੇ ਪਰਥ ਦੇ ਵਿੱਚ ਇੰਡੀਆ ਦੇ ਵਿੱਚ ਵੀ 4:33 ਹੋਏ ਨੇ ਤੜਕੇ ਦੇ ਸਰਬਜੀਤ ਮੇਰੇ ਨਾਲ ਉੱਥੋਂ ਜੁੜੇ ਹੋਏ ਨੇ ਮੇਰੇ ਨਾਲ ਹੈਲਪ ਕਰਾ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ ਤਕਨੀਕੀ ਸਾਥ ਦੇ ਰਹੇ ਨੇ ਤੇ ਇੰਗਲੈਂਡ ਦੇ ਵਿੱਚ 20 ਦਿਨ ਐਤਵਾਰ ਸ਼ੁਰੂ ਹੋ ਚੁੱਕਾ ਹੈ ਅੱਧੀ ਰਾਤ ਹੋਈ ਹੈ ਉੱਥੇ 12:03 ਅਮਰੀਕਾ ਮਹਾਂਦੀਪਾਂ ਦੇ ਵਿੱਚ ਅਜੇ ਸ਼ਨਿਚਰਵਾਰ ਦੀਆਂ ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਜੀ ਮੇਰੇ ਨਾਲ ਸ਼ਾਮਿਲ ਹੋ ਰਹੇ ਨੇ ਐਡਲੇਡ ਤੋਂ ਤਕਰੀਬਨ 25 ਮਿੰਟਾਂ ਤੱਕ ਜਦ ਤੱਕ ਤੁਸੀਂ ਚਾਹ ਪਾਣੀ ਧਰੋ ਕਿਉਂਕਿ ਮੈਂ ਤੁਹਾਨੂੰ ਥੋੜੇ ਥੋੜੇ ਵਧੀਆ ਵਧੀਆ ਗੀਤ ਵੀ ਸੁਣਾਉਣੇ ਆ ਤੇ ਨਾਲ ਮੌਸਮ ਦੀ ਜਾਣਕਾਰੀ ਸੁਨੇਹੇ ਵੀ ਵਿਚਾਰ ਵੀ ਆਪਾਂ ਸਾਂਝੇ ਕਰਨੇ ਆ ਪਰ ਤੁਸੀਂ ਰੈਡੀ ਰਹੋ ਜੀ ਅੱਜ ਕੁਛ ਮਸਲਿਆਂ ਤੇ ਹੱਲ ਕਰਾਂਗੇ ਇੱਕ ਬਹੁਤ ਵੱਡਾ ਮਸਲਾ ਪਾਣੀਆਂ ਦਾ ਪੰਜਾਬ ਦੇ ਦਾ ਤੇ ਉਸ ਤੇ ਬਾਰੇ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਨੇ ਸਿਮਰਜੀਤ ਸਿੰਘ ਬੈਂਸ ਲੁਧਿਆਣੇ ਤੋਂ ਔਰ ਉਹਨਾਂ ਨਾਲ ਅੱਜ ਅਸੀਂ ਲਾਈਵ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ ਤਕਰੀਬਨ 10 ਵਜੇ ਤੇ ਬੜਾ ਇੰਟਰਸਟਿੰਗ ਪ੍ਰੋਗਰਾਮ ਅੱਜ ਰਹੇਗਾ ਤੇ ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਮੁੱਦੇ ਹੋਰ ਗੱਲਾਂ ਬਾਤਾਂ ਵੀ ਆਪਾਂ ਕਰਨੀਆਂ ਨੇ ਤੁਸੀਂ ਆਪਣੇ ਸੁਨੇਹੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੀ request@harmanradio.com ਸਾਡਾ ਈਮੇਲ ਪਤਾ ਹੈ ਤੇ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਕੋਈ ਸੁਨੇਹਾ ਤਸਵੀਰ ਕੋਈ ਵੀ ਸਾਂਝ ਪਾ ਸਕਦੇ ਹੋ ਮੋਸਟ ਵੈਲਕਮ ਬਹੁਤ ਸਾਰੇ ਸੱਜਣ ਮਿੱਤਰ ਮਿਲਦੇ ਨੇ ਕਿਤੇ ਆਨੇ ਬਹਾਨੇ ਤਾਂ ਦੱਸਦੇ ਨੇ ਬੜਾ ਚੰਗਾ ਲੱਗਦਾ ਰਾਤੀ ਵੀ ਇੱਕ ਪਾਰਟੀ ਸੀ ਸਾਡੇ ਦੋਸਤ ਹੈਰੀ ਦੇ ਬੇਟੇ ਦੇ ਜਨਮ ਦਿਨ ਦੀ ਤੇ ਉੱਥੇ ਵੀ ਬਹੁਤ ਸਾਰੇ ਸਾਡੇ ਮਿੱਤਰ ਮਿਲੇ ਤੇ ਜਿਨ੍ਹਾਂ ਨੇ ਮਿਲ ਕੇ ਦੱਸਿਆ ਕਿ ਅਸੀਂ ਸੁਣਦੇ ਹਾਂ ਚੰਗਾ ਲੱਗਿਆ ਜੀ ਤੇ ਜਦੋਂ ਫੇਸ ਟੂ ਫੇਸ ਆਪਾਂ ਮਿਲਦੇ ਹਾਂ ਕਿਉਂਕਿ ਹੁਣ ਤਾਂ ਅਸੀਂ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਆਵਾਜ਼ ਦੇ ਰਾਹੀਂ ਇੱਕ ਦੂਜੇ ਨੂੰ ਜਾਣਦੇ ਪਹਿਚਾਣਦੇ ਹਾਂ ਜਾਂ ਈਮੇਲ ਦੇ ਰਾਹੀਂ ਸੁਨੇਹਾਂ ਦੇ ਰਾਹੀਂ ਇੱਕ ਦੂਜੇ ਨੂੰ ਜਾਣਦੇ ਪਹਿਚਾਣਦੇ ਹਾਂ ਪਰ ਫੇਸ ਟੂ ਫੇਸ ਮਿਲ ਕੇ ਵੀ ਚੰਗਾ ਬਹੁਤ ਲੱਗਦਾ ਸੋ ਅੱਜ ਦਾ ਜਿਹੜਾ ਵਿਚਾਰ ਮੈਂ ਸੋਚਿਆ ਤੁਹਾਡੇ ਨਾਲ ਸਾਂਝਾ ਕਰਾਂ ਕਾਫੀ ਦਿਨਾਂ ਤੋਂ ਮੇਰੇ ਮਨ ਦੇ ਵਿੱਚ ਗੱਲਾਂ ਸੀ ਅਕਸਰ ਸਹਿਜ ਦੇ ਵਿੱਚ ਬੈਠ ਕੇ ਕਈ ਵਾਰੀ ਦੇਖੀਦਾ ਆਲਾ ਦੁਆਲਾ ਮੁਲਾਂਕਣ ਕਰੀਦਾ ਮੁਲਾਂਕਣ ਦਾ ਮਤਲਬ ਅਨਾਲਿਸਿਸ ਕਰੀਦਾ ਹੈ ਤੇ ਦੇਖਦੇ ਹਾਂ ਕਿ ਸਾਡੇ ਆਸ ਪਾਸ ਹੀ ਸਾਡੇ ਸਰਕਲ ਦੇ ਵਿੱਚ ਹੀ ਕੌਣ ਕੌਣ ਬੰਦਾ ਜਿਹੜਾ ਆ ਜਾਂ ਸ਼ਖਸ ਹੈ ਪ੍ਰਾਣੀ ਹੈ ਈਵਨ ਕਿ ਜਾਨਵਰ ਵੀ ਸੁਖੀ ਆ ਜਾਂ ਸਟੇਬਲ ਹੈ ਤੇ ਕੌਣ ਕੌਣ ਸਟ੍ਰੈਸ ਦੇ ਵਿੱਚ ਹੈ ਕੋਈ ਦੁਖੀ ਵੀ ਹੈ ਤੇ ਕਈ ਜਿਹੜੇ ਨੇ ਉਹ ਡਿਪਰੈਸ਼ਨ ਦੇ ਵਿੱਚ ਵੀ ਨੇ ਮੈਂਟਲ ਸਮੱਸਿਆਵਾਂ ਵੀ ਨੇ ਤੇ ਇਹਦੇ ਬਾਰੇ ਕਾਫੀ ਮੈਂ ਸੋਚਦਾ ਰਹਿੰਦਾ ਮੈਂ ਦੇਖਿਆ ਅਬਜ਼ਰਵ ਕੀਤਾ ਕਿ ਅਸਲ ਚ ਜਦੋਂ ਅਸੀਂ ਆਪਣੀ ਪਰਸਨੈਲਿਟੀ ਸ਼ਖਸੀਅਤ ਸ਼ਖਸ ਅਸੀਂ ਇੱਕ ਸ਼ਖਸ ਹਾਂ ਇਸ ਸ਼ਖਸੀਅਤ ਨੂੰ ਡਿਵੈਲਪ ਕਰਦੇ ਹਾਂ ਪਰਸਨੈਲਿਟੀ ਨੂੰ ਤਾਂ ਕੀ ਕਰਦੇ ਹੁੰਦੇ ਆ ਅਸਲ ਦੇ ਵਿੱਚ ਪਰਸਨੈਲਿਟੀ ਤਾਂ ਸਾਡੀ ਹੁੰਦੀ ਆ ਸਾਡੇ ਕੋਲ ਪਰ ਉਹਦੇ ਵਿੱਚ ਐਰਰ ਬਹੁਤ ਹੁੰਦੇ ਆ ਉਹਦੇ ਵਿੱਚ ਖਾਮੀਆਂ ਬਹੁਤ ਹੁੰਦੀਆਂ ਅਸਲ ਦੇ ਵਿੱਚ ਅਸੀਂ ਖਾਮੀਆਂ ਨੂੰ ਹੀ ਦੂਰ ਕਰਨਾ ਹੈ ਇਹ ਸਾਡਾ ਨੁਕਤਾ ਹੋਣਾ ਚਾਹੀਦਾ ਆ। ਮੈਂ ਜਦੋਂ ਛੋਟਾ ਹੁੰਦਾ ਸੀ ਤਾਂ ਸਕੂਲੇ ਜਾਣਾ ਤਾਂ ਪੜ੍ਹਨਾ, ਉੱਥੇ ਤਾਂ ਚੈਪਟਰ ਆਉਣੇ, ਪਾਠ ਪੜ੍ਹਾਉਣਾ ਇੰਗਲਿਸ਼ ਦੇ ਵਿੱਚ ਹੁੰਦੇ ਸੀ ਕਿ ਆਪਣੀ ਪਰਸਨੈਲਿਟੀ ਡਿਵੈਲਪ ਕਰੋ, ਆਪਣੀ ਪਰਸਨੈਲਿਟੀ ਡਿਵੈਲਪ ਕਰੋ। ਮੈਂ ਆਪਣੇ ਕੁਛ ਟੀਚਰਸ ਤੋਂ ਬੜਾ ਪ੍ਰਭਾਵਿਤ ਸੀਗਾ, ਮੈਂ ਆਪਣੇ ਹੈੱਡ ਮਾਸਟਰ ਤੋਂ ਬੜਾ, ਪ੍ਰਿੰਸੀਪਲ ਸਰ ਤੋਂ ਬੜਾ ਪ੍ਰਭਾਵਿਤ ਸੀ। ਉਹ ਆਕਸਫੋਰਡ ਕੈਂਬਰਿਜ ਯੂਨੀਵਰਸਿਟੀ ਤੋਂ PhD ਜੋਗ੍ਰਾਫੀ ਦੇ ਸੀ, ਤਾਂ ਮੈਨੂੰ ਏਦਾਂ ਸੀਗਾ ਕਿ ਬਹੁਤ ਵੱਡੀ ਸ਼ਖਸੀਅਤ ਨੇ, ਹੈ ਨਾ। ਮੈਂ ਹਜੇ ਪਹਿਲੀ ਦੂਜੀ ਚੌਥੀ ਪੰਜਵੀਂ ਚ ਪੜ੍ਹ ਰਿਹਾ ਜਾਂ ਅੱਠਵੀਂ ਚ ਪੜ੍ਹ ਰਿਹਾ, ਤੇ ਮੈਂ ਵੀ ਕਦੇ ਏਦਾਂ ਦਾ ਬਣੂੰਗਾ। ਉਹ ਬੜੇ ਸੁਟਡ ਬੁਟਡ ਰਹਿੰਦੇ ਸੀ, ਬੜੇ ਸੋਚ ਸਮਝ ਕੇ ਗੱਲ ਕਰਦੇ ਸੀ, ਉਹਨਾਂ ਦੇ ਸਾਰੇ ਮੰਨਦੇ ਸੀ, ਤਾਂ ਮੈਂ ਉਹਨਾਂ ਨੂੰ ਦੇਖਦਾ ਸੀ ਕਿ ਇਹਨਾਂ ਦੀ ਪਰਸਨੈਲਿਟੀ ਕਿੱਦਾਂ। ਜਦੋਂ ਸਾਨੂੰ ਪੜ੍ਹਾਇਆ ਜਾਂਦਾ ਸੀ ਜਨਰਲ ਨੌਲੇਜ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਜਾਂ ਈਵਨ ਕਿ ਪੰਜਾਬੀ ਦੇ ਵਿੱਚ, ਤਾਂ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਲਈ ਮੇਰਾ ਅਕਸਰ ਹੁੰਦਾ ਸੀ ਕਿ ਮੈਂ ਕੀ ਕਰ ਸਕਦਾ ਹਾਂ, ਤੇ ਉਸ ਦੇ ਲਈ ਕਈ ਕਿਤਾਬਾਂ ਪੜ੍ਹੀਆਂ। ਫਿਰ ਇੱਕ ਕੰਪੀਟੀਸ਼ਨ ਸਕਸੈਸ ਮੈਗਜ਼ੀਨ ਆਉਂਦਾ ਹੁੰਦਾ ਸੀ, ਸੱਤਵੀਂ ਤੋਂ ਲੈ ਕੇ ਦਸਵੀਂ ਤੱਕ ਮੈਂ ਉਹ ਪੜ੍ਹਦਾ ਰਿਹਾ ਹਰੇਕ ਮਹੀਨੇ, ਤੇ ਉਸ ਦੇ ਵਿੱਚ ਪ੍ਰੋਬਲਮ ਸੋਲਵਿੰਗ, IAS ਦੀ ਤਿਆਰੀ ਜਾਂ NDA ਦੀ ਤਿਆਰੀ ਲਈ ਐਗਜ਼ਾਮ ਹੁੰਦੇ ਸੀ ਜਾਂ ਪਰਸਨੈਲਿਟੀ ਡਿਵੈਲਪਮੈਂਟ ਦੇ ਹੁੰਦੇ ਸੀ, ਤੇ ਉਸ ਮੈਗਜ਼ੀਨ ਦੇ ਵਿੱਚੋਂ ਪਹਿਲੀ ਵਾਰੀ ਮੈਂ ਇੱਕ ਸੀਰੀਜ਼ ਪੜ੍ਹੀ ਸੀਗੀ ਆਸਟ੍ਰੇਲੀਅਨ ਰਾਈਟਰ ਦੀ ਲਿਖੀ ਹੋਈ ਬੋਡੀ ਲੈਂਗੁਏਜ ਦੇ ਉੱਤੇ, ਕਿ ਬੋਡੀ ਲੈਂਗੁਏਜ ਉਹਨੇ ਡਾਇਗ੍ਰਾਮ ਵੀ ਦਿੱਤੇ ਹੁੰਦੇ ਸੀ ਕਿ ਜਦੋਂ ਬੰਦਾ ਏਦਾਂ ਖੜਦਾ ਆ ਤਾਂ ਉਸ ਦੇ ਆਹ ਅੰਦਰ ਚੱਲ ਰਿਹਾ ਹੁੰਦਾ ਆ, ਜਦੋਂ ਉਹਦੇ ਇਹ ਐਕਸ਼ਨ ਹੁੰਦੇ ਨੇ ਅੱਖਾਂ ਦੇ, ਹੱਥਾਂ ਦੇ, ਬਾਹਾਂ ਦੇ, ਤਾਂ ਉਹ ਇਸ ਤਰ੍ਹਾਂ ਸੋਚ ਰਿਹਾ ਹੁੰਦਾ। ਸੋ ਉਹ ਸਾਰਾ ਪੜ੍ਹਿਆ ਤੇ ਫਿਰ ਮੈਂ ਆਪਣੇ ਆਪ ਦਾ ਮੁਲਾਂਕਣ ਕੀਤਾ ਕਿ ਮੈਂ ਕੀ ਕਰ ਰਿਹਾ, ਮੈਂ ਕਿਸ ਤਰ੍ਹਾਂ ਖੜਦਾ ਆ, ਮੈਂ ਕਿਸ ਤਰ੍ਹਾਂ ਬਹਿਨਾ ਆ। ਫਿਰ ਮੈਂ ਆਪਣੇ ਆਪ ਨੂੰ ਸਟੱਡੀ ਕੀਤਾ ਕਿ ਮੇਰੇ ਕੀ ਹਰਕਤ, ਮੈਂ ਆਪਣੇ ਆਪ ਤੇ ਅਪਲਾਈ ਕਰਕੇ ਦੇਖਿਆ ਕਿ ਮੈਂ ਇਸੇ ਤਰ੍ਹਾਂ ਹੀ ਫੀਲ ਕਰ ਰਿਹਾ। ਔਰ ਬਹੁਤ ਸਾਰੀਆਂ ਗੱਲਾਂ ਨਾ ਸੱਜਣੋ ਮਿੱਤਰੋ ਠੀਕ ਸੀਗੀਆਂ। ਬੰਦਾ ਜਦੋਂ ਅਨਸਿਕਿਓਰ ਫੀਲ ਕਰਦਾ ਤਾਂ ਉਹ ਆਪਣੇ ਸਰੀਰ ਦੇ ਕਈ ਹਿੱਸਿਆਂ ਨੂੰ, ਕਈ ਅੰਗਾਂ ਨੂੰ ਨਾ ਵੱਖਰੇ ਤਰੀਕੇ ਦੇ ਨਾਲ ਹਿਲਾਉਂਦਾ ਆ ਜਾਂ ਉਹਨਾਂ ਨੂੰ ਉਹਨਾਂ ਨਾਲ ਬਿਹੇਵ ਕਰਦਾ ਆ। ਜਿੱਦਾਂ ਅਸੀਂ ਕਈ ਵਾਰੀ ਥੋੜੇ ਜਿਹੇ ਨਾ ਅਨਸਿਕਿਓਰ ਫੀਲ ਕਰੀਏ ਤੇ ਆਪਣੇ ਆਪ ਨੂੰ ਲੱਗੇ ਤੇ ਅਸੀਂ ਇਕੱਲੇ ਆ ਜਾਂ ਬੈਕਫੁੱਟ ਤੇ ਆ, ਤਾਂ ਅਸੀਂ ਨਾ ਕੱਛਾਂ ਦੇ ਹੱਥ ਦੇ ਕੇ ਖੜਦੇ ਆ, ਤੇ ਉਹਦਾ ਮਤਲਬ ਇਹ ਹੁੰਦਾ ਕਿ ਅਸੀਂ ਸ਼ੋ ਕਰਨ ਦੀ ਕੋਸ਼ਿਸ਼ ਕਰਦੇ ਆ, ਸਾਨੂੰ ਕੋਈ ਫਰਕ ਨੀ, ਸਾਡੀ ਛਾਤੀ ਵੱਡੀ ਆ। ਜਦ ਅਸੀਂ ਕੱਛਾਂ ਦੇ ਹੱਥ ਦੇ ਲੈਂਦੇ ਨਾ ਬਾਹਾਂ ਮੂਹਰੇ ਕਰਕੇ, ਤਾਂ ਅਸੀਂ ਐਕਚੁਅਲੀ ਕੀ ਆ ਕਿ ਆਪਣਾ ਜਿਹੜਾ ਬੋਡੀ ਮਾਸ ਹੈ ਮੋਰਲੇ ਬੰਦੇ ਲਈ ਉਹ ਵਧਾ ਰਹੇ ਹੁੰਦੇ ਆ, ਤਾਂ ਕਿ ਉਹਨੂੰ ਇਹ ਲੱਗੇ ਵੀ ਇਹ ਬੰਦਾ ਬੜਾ ਘੈਂਟ ਹੈ, ਇਹ ਬੰਦਾ ਬੜਾ ਸਟਰੋਂਗ ਹੈ। ਪਰ ਅਸਲ ਦੇ ਵਿੱਚ ਕੀ ਆ, ਅਸੀਂ ਆਪਣੇ ਆਪ ਅੰਦਰ ਇਨਸਿਕਿਓਰ ਫੀਲ ਕਰ ਰਹੇ ਹੁੰਦੇ ਕਿ ਉਹ ਬੰਦਾ ਜਿਹੜਾ ਹੈ ਸਾਨੂੰ ਸਭ ਤੋਂ ਜ਼ਿਆਦਾ ਵੱਡਾ ਜਾਂ ਤਾਕਤਵਰ ਹੋ ਸਕਦਾ ਹੈ। ਸੋ ਇਹੋ ਜਿਹੜੇ ਰਿਵਰਸ ਸਾਈਕੋਲੋਜੀ ਵਾਲੇ ਜੈਸਚਰ ਹੈ ਸਾਡੀ ਬੋਡੀ ਅਸੀਂ ਬਣਾਉਂਦੇ ਹਾਂ ਬੋਡੀ ਦੇ ਰਾਹੀਂ ਦੂਸਰਿਆਂ ਨੂੰ ਸ਼ੋ ਕਰਨ ਦੇ ਲਈ। ਇੱਕ ਕਲਾਸਿਕ ਐਗਜ਼ਾਮਪਲ ਮੋਰ ਦੀ ਆ, ਬਰਸਾਤ ਵੇਲੇ ਜਦੋਂ ਮੇਟਿੰਗ ਸੀਜ਼ਨ ਆਉਂਦਾ ਆ ਤਾਂ ਮੋਰਨੀ ਨੂੰ ਪ੍ਰਭਾਵਿਤ ਕਰਨ ਲਈ ਮੋਰ ਜਿਹੜਾ ਆ ਉਹ ਪਹਿਲਾਂ ਪਾਉਂਦਾ ਆ, ਉਹ ਵੱਡਾ ਹੁੰਦਾ, ਰੰਗ ਦਿਖਾਉਂਦਾ ਆ, ਤੇ ਅਸਲ ਦੇ ਵਿੱਚ ਉਹ ਕੀ ਦਿਖਾਉਂਦਾ ਕੀ ਆ ਕਿ ਉਹ ਅਸਲ ਦੇ ਵਿੱਚ ਮੀਟਿੰਗ ਕਰਨਾ ਚਾਹੁੰਦਾ ਹੁੰਦਾ। ਸੋ ਇਹ ਉਹਦੇ ਪਿੱਛੇ ਅੰਡਰਲਾਈਨ ਭਾਵਨਾ ਕੀ ਆ, ਹਨਾ, ਕੋਈ ਬੰਦਾ ਐਕਸ਼ਨ ਕਰਦਾ ਆ ਉਹਦੇ ਪਿੱਛੇ ਉਹ ਚਾਹ ਕੀ ਰਿਹਾ ਹੁੰਦਾ, ਉਸ ਐਕਸ਼ਨ ਦੇ ਪਿੱਛੇ ਉਹਦੀ ਭਾਵਨਾ ਕੀ ਹੁੰਦੀ ਆ, ਉਹ ਕੀ ਰਿਜ਼ਲਟ ਲੈਣਾ ਚਾਹੁੰਦਾ। ਸੋ ਇਹ ਜਿਹੜੇ ਪਰਸਨੈਲਿਟੀ ਡਿਵੈਲਪਮੈਂਟ ਹੈ ਇਹਦੇ ਲਈ ਥੋੜਾ ਜਿਹਾ ਦਿਮਾਗ ਖੁਰੀ ਕਰਨਾ ਪੈਂਦਾ, ਥੋੜਾ ਜਿਹਾ ਧਿਆਨ ਦੇਣਾ ਪੈਂਦਾ ਆਪਣੇ ਵੱਲ ਨੂੰ। ਪਰ ਸਲਾਹ ਵੀ ਲਈ ਜਾ ਸਕਦੀ ਆ, ਕੰਸਲਟੈਂਟ ਦੀ ਸਲਾਹ ਵੀ ਲਈ, ਕਿਸੇ ਸਿਆਣੇ ਦੀ, ਟੀਚਰ ਵੀ ਤੁਹਾਨੂੰ ਦੱਸ ਸਕਦੇ ਨੇ ਕਿ ਨਾਲ ਹੀ ਸੋਚ ਰਿਹਾ ਸੀਗਾ ਕਿ ਇੱਕ ਪ੍ਰੋਸੀਜਰ ਚੱਲ ਰਿਹਾ, ਬੰਦੇ ਸੋਚ ਰਹੇ ਨੇ, ਹਨਾ, ਤੇ ਉਹਨਾਂ ਦਾ ਕੰਮ ਸਿਰੇ ਨੀ ਚੜ ਰਿਹਾ, ਕਿਉਂ ਨੀ ਚੜ ਰਿਹਾ, ਉਹਨਾਂ ਨੂੰ ਪਤਾ ਨੀ ਲੱਗ ਰਿਹਾ। ਫਿਰ ਉਹ ਕਿਸੇ ਸਿਆਣੇ ਬੰਦੇ ਕੋਲ ਜਾਂਦੇ ਨੇ, ਜਿਹੜੇ ਇੰਡੀਆ ਆਪਾਂ ਕਹਿੰਦੇ ਨੇ ਪੁੱਛਾਂ ਪੁਆਣ ਜਾਂਦੇ ਆ ਜਾਂ ਕਿੱਦਾਂ, ਜਾਂ ਪਿੰਡ ਦੇ ਸਿਆਣੇ ਬੰਦੇ ਕੋਲ ਜਾਂਦੇ, ਵੀ ਗੁਰੂ ਜੀ ਜਾਂ ਉਸਤਾਦ ਜੀ ਜਾਂ ਕੁਛ ਵੀ, ਹਨਾ, ਵੀ ਮੇਰਾ ਕੰਮ ਸਿਰੇ ਨੀ ਚੜ ਰਿਹਾ, ਤੇ ਉਹ ਤੁਹਾਡਾ ਫਿਰ ਪੂਰਾ ਤੁਹਾਨੂੰ ਜਾਣਦਾ ਦੇਖਦਾ ਆ, ਵੀ ਉਹ ਤੁਹਾਡੀ ਪਰਸਨੈਲਿਟੀ ਨੂੰ ਦੇਖਦਾ ਆ। ਉਹ ਅਸਲ ਦੇ ਵਿੱਚ ਕੀ ਆ, ਸੋਚ ਦੇ ਵਿੱਚ ਕਿਤੇ ਨਾ ਕਿਤੇ ਐਰਰ ਹੁੰਦਾ ਆ। ਜਿਸ ਤਰ੍ਹਾਂ ਜਦੋਂ ਅਸੀਂ ਸੋਫਟਵੇਅਰ ਲਿਖੀਏ, ਪ੍ਰੋਗਰਾਮ ਲਿਖੀਏ, ਤਾਂ ਲਿਖਦੇ ਤਾਂ ਅਸੀਂ ਇਹ ਆ ਵੀ ਅਸੀਂ ਆਹ ਪ੍ਰੋਗਰਾਮ ਲਿਖਣਾ, ਇਹਦਾ ਨਤੀਜਾ ਆਹ ਨਿਕਲਣਾ ਚਾਹੀਦਾ, ਪਰ ਉਹ ਕੱਢ ਨੀ ਰਿਹਾ ਹੁੰਦਾ। ਉਹ ਤਾਂ ਨੀ ਕੱਢ ਰਿਹਾ ਹੁੰਦਾ ਕਿਉਂਕਿ ਕਿਤੇ ਨਾ ਕਿਤੇ ਲੌਜਿਕ ਦੇ ਵਿੱਚ ਜਾਂ ਕੋਡ ਦੇ ਵਿੱਚ ਅਸੀਂ ਉਹ ਐਰਰ ਹੁੰਦਾ ਆ, ਜਿਹੜਾ ਕਿ ਐਰਰ ਜਨਰੇਟ ਕਰ ਰਿਹਾ ਹੁੰਦਾ। ਸਾਡੀਆਂ ਜਿਹੜੀਆਂ ਸ਼ਖਸੀਅਤਾਂ ਆ, ਸਾਡੇ ਜਿਹੜੇ ਪਰਸਨੈਲਿਟੀਆਂ ਆ, ਉਹ ਵੀ ਇਸੇ ਤਰ੍ਹਾਂ ਆ। ਅਸੀਂ ਜੋ ਚਾਹੁੰਦੇ ਹੁੰਦੇ ਆ, ਜੋ ਸਾਤੋਂ ਐਕਸਪੈਕਟਡ ਹੁੰਦਾ, ਉਹ ਤਾਂ ਨਤੀਜੇ ਨਹੀਂ ਨਿਕਲ ਰਹੇ ਹੁੰਦੇ, ਕਿਉਂਕਿ ਕਿਤੇ ਨਾ ਕਿਤੇ ਸਾਡੇ ਖੋਟ ਹੁੰਦੀ ਆ ਉਹ ਮਨ ਦੇ ਵਿੱਚ ਜਾਂ ਸਾਡੇ ਪਰਸਨੈਲਿਟੀ ਦੇ ਵਿੱਚ। ਸੋ ਜਿਹੜਾ ਗੁਰੂ ਹੈ, ਉਸਤਾਦ ਹੈ, ਜਾਂ ਅਸੀਂ ਗੁਰਬਾਣੀ ਦਾ ਓਟ ਆਸਰਾ ਲੈਂਦੇ ਹਾਂ, ਤਾਂ ਉਹ ਜਿਹੜੀ ਖੋਟ ਹੀ ਕੱਢਣੀ ਹੁੰਦੀ ਆ। ਕੰਮ ਸਾਰੇ ਪਹਿਲਾਂ ਹੀ ਸਾਡੇ ਅੰਦਰ ਹੀ ਰੱਬ ਨੇ, ਪਰਮਾਤਮਾ ਨੇ ਲੌਜਿਕ ਦਿੱਤੇ ਹੁੰਦੇ ਆ, ਉਹਨਾਂ ਚ ਖੋਟ ਖੋਟ ਕੱਢ ਲੈਣੀ ਹੁੰਦੀ ਆ, ਤੇ ਖਰਾ ਖਰਾ ਰਹਿ ਜਾਣਾ ਹੁੰਦਾ। ਇਸ ਤਰ੍ਹਾਂ ਜਿਹੜੀ ਆਪਣੀ ਪਰਸਨੈਲਿਟੀ ਆ, ਉਹ ਡਿਵੈਲਪ ਕਰੀ ਦੀ ਆ ਜਾਂ ਕੀਤੀ ਜਾਂਦੀ ਆ। ਅਸੀਂ ਵੀ ਇਹ ਗੱਲਾਂ ਸਿੱਖੀਆਂ ਨੇ, ਸਾਡੇ ਟੀਚਰਾਂ ਨੇ ਸਾਨੂੰ ਸਿਖਾਲੀਆਂ, ਮੇਰੇ ਪ੍ਰਿੰਸੀਪਲ ਸਾਹਿਬ ਨੇ ਬੜਾ ਮੇਰੇ ਤੇ ਟਾਈਮ ਸਪੈਂਡ ਕੀਤਾ, ਤੇ ਉਹਨਾਂ ਨੇ ਕਾਫੀ ਮਤਲਬ ਸਾਡੀ ਪਰਸਨੈਲਿਟੀ ਨੂੰ ਡਿਵੈਲਪ ਕੀਤਾ। ਉਹ ਪਰਸਨੈਲਿਟੀ ਕਈ ਵਾਰੀ ਇੱਦਾਂ ਵੀ ਡਿਵੈਲਪ ਕਰੀ ਦੀ ਆ ਕਿ ਕੋਈ ਕਾਰਜ ਦੇ ਦਿੱਤਾ ਜਾਂਦਾ ਆ, ਕੰਮ ਦੇ ਦਿੱਤਾ ਜਾਂਦਾ ਕਿ ਉਹਨੂੰ ਪੂਰਾ ਕਰਨਾ ਆ, ਇੱਕ ਵਾਰੀ ਤਰੀਕਾ ਦੱਸ ਦਿੱਤਾ ਜਾਂਦਾ ਆ। ਫਿਰ ਉਹ ਕਹਿੰਦੇ ਨੇ ਕਿ ਇਹਨੂੰ ਇੱਕ ਵਾਰੀ ਕਰੋ, 10 ਵਾਰੀ ਕਰੋ, 100 ਵਾਰੀ ਕਰੋ, ਕਰੀ ਜਾਓ, ਤਾਂ ਕਿ ਉਹ ਜਿਹੜਾ ਪ੍ਰੋਸੀਜਰ ਹੈ ਉਹ ਤੁਹਾਡੇ ਅੰਦਰ ਦਿਮਾਗ ਦੇ ਵਿੱਚ ਬਹਿ ਜਾਵੇ, ਤੇ ਜਿਹੜਾ ਫਲੋਡ ਜਾਂ ਖੋਟ ਵਾਲਾ ਪ੍ਰੋਸੀਜਰ ਆ ਉਹ ਦੱਬ ਹੋ ਜਾਵੇ, ਤੁਹਾਨੂੰ ਪਤਾ ਲੱਗ ਜਾਵੇ ਵੀ, ਸਮਝ ਆ ਜਾਵੇ ਵੀ ਇੱਥੇ ਮੇਰੀ ਖੋਟ ਸੀ, ਉਹ ਮੈਂ ਹੁਣ ਖਤਮ ਕਰ ਲਈ ਹੈ, ਤੇ ਮੈਂ 100 ਵਾਰੀ ਆਹ ਚੀਜ਼ ਦੁਬਾਰਾ ਕਰ ਲਈ ਆ, ਤੇ ਉਹ ਡਿਲੀਟ ਕਰਕੇ ਉਹਦੇ ਪਰ ਨਵਾਂ ਪ੍ਰੋਸੀਜਰ ਪ੍ਰਿੰਟ ਕਰ ਲਿਆ ਆਪਣੀ ਮਾਨਸਿਕਤਾ ਤੇ ਜਾਂ ਮੈਮਰੀ ਤੇ। ਸੋ ਇਸ ਤਰ੍ਹਾਂ ਜਿਹੜੀ ਆਪਣੀ ਪਰਸਨੈਲਿਟੀ ਡਿਵੈਲਪ ਕਰਨੀ ਚਾਹੀਦੀ ਆ ਸਾਨੂੰ, ਪਰ ਸਾਰਿਆਂ ਨਾਲੋਂ ਮੂਲ ਜਿਹੜਾ ਨੁਕਤਾ ਇਹ ਆ ਕਿ ਇਹ ਕਿਸੇ ਨੇ ਨਹੀਂ ਕਰਨੀ। ਗੁਰੂ ਸਾਨੂੰ ਰਾਹ ਦੱਸ ਸਕਦਾ, ਉਸਤਾਦ ਟੀਚਰ ਸਾਨੂੰ ਤਰੀਕਾ ਦੱਸ ਸਕਦੇ ਨੇ, ਪਰ ਚੱਲਣਾ ਅਸੀਂ ਆਪ ਹੈ, ਸਿੱਖਣਾ ਅਸੀਂ ਆਪ ਹੈ। ਜੇ ਅਸੀਂ ਆਪ ਨਹੀਂ ਤਤਪਰ, ਤਾਂ ਕਦੇ ਵੀ ਉਹ ਜਿਹੜੀ ਖੋਟ ਨਿਕਲਣੀ ਨਹੀਂ ਹੈਗੀ। ਸੋ ਸਾਨੂੰ ਆਪਣੇ ਮੁਲਾਂਕਣ ਪਹਿਲਾਂ ਆਪ ਕਰਨੇ ਪੈਣੇ ਆ। ਅਸੀਂ ਹੈਲਪ ਲੈ ਸਕਦੇ ਹਾਂ, ਪਰ ਉਹ ਹੈਲਪ ਨੂੰ ਲੈ ਕੇ ਆਪਣੇ ਮਨ ਚ ਬਿਠਾਉਣਾ ਪੈਣਾ, ਮੰਨਣਾ ਪੈਣਾ ਵੀ ਇਹ ਮੇਰੀਆਂ ਇਹ ਗਲਤੀਆਂ ਨੇ ਮੇਰੀ ਪਰਸਨੈਲਿਟੀ ਦੇ ਵਿੱਚ, ਤੇ ਮੈਂ ਇਹਨਾਂ ਗਲਤੀਆਂ ਨੂੰ, ਇਹਨਾਂ ਐਰਰਸ ਨੂੰ ਦੂਰ ਕਰਨਾ ਆ। ਤੇ ਇੱਦਾਂ ਕਰਦੇ ਕਰਦੇ ਵੀ ਪਹਿਲੇ ਸਟੈਪ ਨੇ ਆਪਣੇ ਆਪ ਨੂੰ ਡਿਵੈਲਪ ਕਰਨ ਦੇ। ਇਹ ਤੋਂ ਬਾਅਦ ਰੂਹਾਨੀਅਤ ਤੇ ਜਦੋਂ ਆਪਾਂ ਚੱਲਣਾ ਆ, ਅਧਿਆਤਮਕ ਧਰਮ ਦੇ ਆਪਾਂ ਅੰਦਰੂਨੀ ਤਹਿਾਂ ਤੱਕ ਪਹੁੰਚਣਾ ਆ, ਤਾਂ ਇਹ ਨੁਕਤਾ ਬਹੁਤ ਵੱਡਾ ਨੁਕਤਾ, ਇਹਨੂੰ ਸਿੱਖ ਕਹਿੰਦੇ ਨੇ, ਸੀਕਰ ਵੀ ਲੱਭ ਰਿਹਾ ਆ। ਸੀਕ ਕੀ ਆ? ਲੱਭ ਆਪਣੀਆਂ ਖੋਟਾਂ ਹੀ ਰਿਹਾ ਅਸਲ ਦੇ ਵਿੱਚ, ਉਹ ਖੋਟਾਂ ਨੂੰ ਦੂਰ ਕਰੀ ਜਾਣਾ ਤੇ ਜਿਹੜਾ ਆ ਨਿਤਰੀ ਜਾਣਾ, ਤੁਸੀਂ ਵਧੀਆ ਹੋਈ ਜਾਣਾ ਤੇ ਤੁਹਾਡੇ ਅੰਦਰ ਉਹੀ ਪ੍ਰਕਾਸ਼ ਹੋਣ ਲੱਗ ਜਾਣਾ। ਸੋ ਮੈਂ ਕਈ ਦਿਨਾਂ ਤੋਂ ਸੋਚਦਾ ਸੀ ਕਿ ਸਾਡੇ ਆਲੇ ਦੁਆਲੇ ਜਿਹੜੇ ਲੋਕ ਨੇ, ਪਸ਼ੂ ਨੇ, ਪੰਛੀ ਨੇ, ਮਿੱਤਰ ਸੱਜਣ ਨੇ, ਦਰਖਤ ਨੇ, ਉਹ ਦਰਖਤਾਂ ਦੇ ਵਿੱਚ ਵੀ ਕਈ ਐਰਰ ਆ ਜਾਂਦੇ ਨੇ, ਉਹਨਾਂ ਦੀ ਪ੍ਰੂਨਿੰਗ ਕਰਨੀ ਪੈਂਦੀ ਆ, ਫਿਰ ਉਹ ਠੀਕ ਹੋ ਜਾਂਦੇ ਨੇ, ਹਨਾ। ਇਸ ਤਰ੍ਹਾਂ ਐਵਰੀਬਡੀ ਨੀਡਸ ਹੈਲਪ, ਇਨਕਲੂਡਿੰਗ ਅਸ, ਹਨਾ। ਤੇ ਆਪਾਂ ਨੂੰ ਲੈ ਲੈਣੀ ਚਾਹੀਦੀ ਹੈ ਹੈਲਪ, ਆਪਣੇ ਆਪ ਨੂੰ ਡਿਵੈਲਪ ਕਰਨਾ ਚਾਹੀਦਾ, ਆਪਣੇ ਆਪ ਨੂੰ ਸੋਹਣਾ ਬਣਾਉਣਾ ਚਾਹੀਦਾ। ਤੁਸੀਂ ਦੇਖਿਆ ਹੋਣਾ ਕਿ ਤੁਸੀਂ ਕਿਸੇ ਦੇ ਘਰ ਚਲ ਜਾਓ, ਉਹਨਾਂ ਦੇ ਘਰ ਦੇ ਆਲੇ ਦੁਆਲੇ ਤੁਹਾਨੂੰ ਸਾਰਾ ਕੁਛ ਬੜਾ ਵਧੀਆ ਲੱਗੇਗਾ, ਉਹ ਵੀ ਵਧੀਆ ਬੜੇ ਵਧੀਆ ਲੱਗਣਗੇ, ਕਿਉਂਕਿ ਉਹਨਾਂ ਨੇ ਸਾਰਾ ਕੁਛ ਜੋ ਗਲਤ ਹੋ ਰਿਹਾ, ਜੇ ਕੋਈ ਡਾਹਣੀ ਸੁੱਕ ਗਈ ਉਹਨੂੰ ਵੱਢ ਦਿੱਤਾ ਆ, ਜੇ ਕੋਈ ਘਾਹ ਫੂਸ ਜੰਮ ਪਿਆ ਉਹਨੂੰ ਕੱਢ ਦਿੱਤਾ ਆ, ਜੇ ਕੋਈ ਉਹਨਾਂ ਦਾ ਜਿਹੜੇ ਪਸ਼ੂ ਪੰਛੀ ਨੇ ਉਹ ਵੀ ਤੰਦਰੁਸਤ ਨੇ, ਖੇਡ ਰਹੇ ਨੇ, ਆਨੰਦ ਮਾਣ ਰਹੇ ਨੇ, ਕਿਉਂਕਿ ਉਹਨਾਂ ਦੇ ਜਿਹੜੇ ਦੋ ਰੋਗ ਨੇ ਉਹ ਵੀ ਖਤਮ ਕਰ ਦਿੱਤੇ ਨੇ, ਆਪ ਵੀ ਸਹੀ ਨੇ। ਪਰ ਤੁਸੀਂ ਕਈ ਘਰਾਂ ਚਲ ਜਾਓ, ਕਈ ਬੰਦਿਆਂ ਨੂੰ ਮਿਲੋ, ਤਾਂ ਉਹ ਦਲਿੱਦਰੀ ਟਾਈਪ ਤੁਹਾਨੂੰ ਲੱਗਣਗੇ, ਹਨਾ। ਉਹਨਾਂ ਦਾ ਆਲਾ ਦੁਆਲਾ ਵੀ ਬੜਾ ਮਤਲਬ ਵਿਖਰਿਆ ਵਿਖਰਿਆ ਜਿਹਾ ਲੱਗੇਗਾ, ਕਿਉਂਕਿ ਉਹ ਅੱਜ ਦਾ ਵਿਚਾਰ ਮੇਰਾ ਖਿਆਲ ਇੰਨਾ ਹੀ ਆ, ਤੇ ਆਪਾਂ ਨੂੰ ਇਹੀ ਤੱਤ ਕੱਢਦੇ ਆ ਕਿ ਸਾਡੀ ਜਿਹੜੀ ਪਰਸਨੈਲਿਟੀ ਆ ਸਾਨੂੰ ਡਿਵੈਲਪ ਕਰਨੀ ਚਾਹੀਦੀ ਆ, ਤੇ ਸਤਿਗੁਰੂ ਦਾ ਓਟ ਆਸਰਾ ਸਾਨੂੰ ਲੈਣਾ ਚਾਹੀਦਾ। ਸਾਇੰਸ ਜੋ ਮਰਜ਼ੀ ਕਰ ਲਵੇ, ਜੋ ਮਰਜ਼ੀ ਅਸੀਂ ਦੁੱਖ ਨੂੰ ਦੂਰ ਕਰਨ ਦੇ ਲਈ ਸਾਧਨ ਬਣਾ ਲਈਏ ਟੈਂਪਰੇਰੀ, ਜੋ ਮਰਜ਼ੀ ਔਜ਼ਾਰ ਬਣਾ ਲਈਏ, ਪਰ ਜਦੋਂ ਅਸੀਂ ਬਹਿੰਦੇ ਹਾਂ ਨਾ, ਅੰਦਰ ਸੋਚਦੇ ਹਾਂ, ਅੰਦਰ ਕੋਈ ਵੀ ਸਾਡੇ ਔਜ਼ਾਰ ਸਾਇੰਸ ਦਾ ਬਣਾਇਆ ਹੋਇਆ ਇੰਸਟਰੂਮੈਂਟ ਨਹੀਂ ਜਾਂਦਾ, ਉੱਥੇ ਸਿਰਫ ਸਾਡੀ ਸੁਰਤ, ਮਤ, ਮਨ ਤੇ ਬੁੱਧ ਹੀ ਅੰਦਰ ਸਾਡੇ ਕੰਮ ਕਰਦੀ ਹੈ। ਔਰ ਇਹ ਕਿੱਥੇ ਘੜਨੀ ਆ? ਸਰਮਖੰਡ ਚ, ਮਿਹਨਤ ਵਾਲੀ ਖੰਡ ਚ, ਜਿੱਥੇ ਘੜੀ ਹੈ ਸੁਰਤ, ਮਤ, ਮਨ, ਬੁੱਧ, ਉੱਥੇ ਆਪਾਂ ਘੜਨੀ ਆ। ਤੇ ਇਹਨੂੰ ਘੜਨ ਦੇ ਲਈ ਸਾਨੂੰ ਬਾਣੀ ਦਾ ਓਟ ਆਸਰਾ, ਅਧਿਆਤਮਕ ਰਾਹ ਦੇ ਉੱਤੇ ਚੱਲਣਾ ਤੇ ਸਤਿਗੁਰੂ ਦੀ ਲੋੜ ਪੈਂਦੀ ਆ। ਸੋ ਆਓ ਆਪਾਂ ਇੱਕ ਗੀਤ ਸੁਣਦੇ ਫਿਲਮ ਅਰਦਾਸ ਦੇ ਵਿੱਚੋਂ, ਉਸ ਤੋਂ ਬਾਅਦ ਮੌਸਮ ਦੀ ਜਾਣਕਾਰੀ ਤੁਹਾਡੇ ਸੁਨੇਹੇ ਤੇ ਫਿਰ ਬਾਅਦ ਚੋਂ ਮਿੰਟੂ ਭਾਜੀ ਨਾਲ ਆਪਾਂ ਸੰਪਰਕ ਕਾਇਮ ਕਰਾਂਗੇ।
ਬੱਚਿਆਂ ਨੇੜੇ ਆਉਣ ਨਾ ਦਿੰਦੇ ਜੀ, ਨਾਮ ਦਾ ਗਹਿਣਾ ਮਨ ਆਪਣੇ ਚੋਂ ਲਾਉਣ ਨਾ ਦਿੰਦੇ ਜੀ, ਨਾਲ ਨਾਲ ਚੱਲਦੇ ਨੇਰਾ ਪਟਕਾਉਣ ਨਾ ਦਿੰਦੇ ਜੀ, ਸਤਿਗੁਰ ਪਿਆਰੇ ਸਤਿਗੁਰ ਪਿਆਰੇ ਗੁਰੂਆਂ ਨੇ ਹੈ ਦੱਸਿਆ ਕਿ ਸਦਾ ਵੰਡ ਕੇ ਖਾਈਦਾ ਵੰਡ ਕੇ ਖਾਈਦਾ, ਬੇਸਮਝਾਂ ਦੇ ਮਨ ਅੰਦਰ ਸੋਚੀ ਪਾਉਂਦੇ ਨੇ, ਸਤਨਾਮ ਹੀ ਸਤਨਾਮ ਦਾ ਜਾਪ ਕਰਾਉਂਦੇ ਨੇ, ਅੰਨੇ ਤਾਈ ਸੁਝਾ ਕੇ ਗੂੰਗੇ ਬੋਲਣ ਲਾਉਂਦੇ, ਸਤਿਗੁਰ ਪਿਆਰੇ ਸਤਿਗੁਰ ਪਿਆਰੇ ਸਤਿਗੁਰ ਪਿਆਰੇ ਸਤਿਗੁਰ ਪਿਆਰੇ ਸਤਿਗੁਰ ਪਿਆਰੇ ਜੀ।
ਅਰਦਾਸ ਇੱਕ ਦੀ ਹੀ ਕੰਟੀਨਿਊਟੀ, ਅਰਦਾਸ ਟੂ ਕਹਿ ਸਕਦੇ ਹਾਂ ਅਸੀਂ। ਸੋਹਣਾ ਪ੍ਰੋਜੈਕਟ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਹੋਣਾ, ਵੈਸੇ ਅਮਨ ਖਟਕੜ ਉਹਨਾਂ ਨੇ ਫਿਲਮ ਬਣਾਈ ਆ, ਜਦੋਂ ਇੱਥੇ ਪਿੱਛੇ ਜੇ ਆਏ ਹੋਏ ਸੀ ਗੇਮਾਂ ਤੋਂ ਬਾਅਦ ਤੇ ਆਪਣੇ ਘਰੇ ਵੀ ਸੀ ਤਾਂ ਦੱਸ ਰਹੇ ਸੀਗੇ ਕਿ ਉਹ ਵੀ ਸ਼ਾਇਦ ਇਹਦੇ ਵਿੱਚ ਰੋਲ ਕਰ ਰਹੇ ਨੇ, ਤੇ ਮੈਂ ਇਹਦੀ ਫਿਲਮ ਵੈਸੇ ਦੇਖੀ ਨੀ ਹੈਗੀ, ਸਮਾਂ ਨੀ ਲੱਗਿਆ, ਪਰ ਦੇਖਾਂਗਾ ਜ਼ਰੂਰ। ਚੰਗੀ ਫਿਲਮ ਦੱਸੀ ਜਾ ਰਹੀ ਹੈ, ਇੱਕ ਅਲੈਦਾ ਕਾਫੀ ਵਧੀਆ ਸਾਰਥਿਕ ਫਿਲਮ, ਘਰੇਲੂ ਫਿਲਮ। ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਇੱਕ ਦੋ ਰਿਵਿਊ ਇਹੋ ਜਿਹੇ ਵੀ ਦੇਖੇ ਨੇ ਜਿਹੜੇ ਟੋਟਲੀ ਖੱਬੇ ਪੱਖੀ, ਨਾਕਾਰਾਤਮਕ, ਮਤਲਬ ਪੂਰੇ ਨੈਗੇਟਿਵ, ਕੀ ਲੋੜ ਪਈ ਆ ਜੀ ਸਾਇੰਟਿਫਿਕ ਪਲਾਨਾ ਤੇ ਮਕੜਾ। ਮੈਨੂੰ ਹਾਸਾ ਆਉਂਦਾ ਇਹਨਾਂ ਬੰਦਿਆਂ ਦੇ ਉੱਤੇ, ਇੱਕ ਮਤਲਬ ਤੁਹਾਨੂੰ ਮਾਨਸਿਕ ਤੌਰ ਤੇ ਸਟੇਬਲ ਕਰ ਰਹੇ ਆ, ਤੁਹਾਨੂੰ ਤਰੀਕੇ ਦੱਸ ਰਹੇ ਆ ਕਿੱਦਾਂ ਦੁੱਖ ਸੁੱਖ ਨਾਲ ਡੀਲ ਕਰਨਾ, ਜੂਝਣਾ ਆ, ਮਤਲਬ ਉਹਨਾਂ ਤੇ ਵੀ ਨੁਕਤਾਚੀਨੀਆਂ ਕਰ ਰਹੇ ਨੇ, ਇਹਦੀ ਕੀ ਲੋੜ ਸੀ, ਉਹ ਕੀ ਲੋੜ ਸੀ। ਤੇ ਨਫ਼ਰਤ ਜਿਹੜੀ ਆ ਨਾ ਉਹਨਾਂ ਨੂੰ ਗੁਰਬਾਣੀ ਦੇ ਨਾਲ ਜਾਂ ਸਿੱਖ ਸਿਧਾਂਤਾਂ ਦੇ ਨਾਲ ਉਹ ਝਲਕ ਪੈਂਦੀ ਆ ਬੰਦਿਆਂ ਦੇ ਨਾ, ਤੇ ਮੈਂ ਤਾਂ ਉਹਨਾਂ ਦਾ ਮਤਲਬ ਮੂੰਹ ਦੇਖ ਕੇ ਰਾਜੀ ਨੀ ਹੈਗਾ, ਜਿਹੜੇ ਬੰਦੇ ਮਤਲਬ ਕੋਈ ਵੀ ਕਿਸੇ ਵੀ ਧਰਮ ਦੇ ਹੋਣ, ਜੇ ਆਪਣੇ ਧਰਮ ਦੇ ਰਾਹੀਂ ਕਿਸੇ ਨੂੰ ਸਕੂਨ ਦੇ ਸਕਦੇ ਨੇ ਜਾਂ ਕਹਿ ਲੋ ਕਿ ਉਹ ਪੋਜ਼ਿਟਿਵ ਅਸਲੀ ਧਰਮ ਨੂੰ ਦੱਸ ਸਕਦੇ ਨੇ ਤਾਂ ਵਾਈ ਨੋਟ ਹੈ ਨਾ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਮਨਮੁੱਖਾਂ ਦੇ ਤਾਂ ਮੂੰਹ ਨੀ ਲੱਗਣਾ ਚਾਹੀਦਾ, ਮੈਂ ਫੇਸਬੁੱਕ ਤੇ ਨਿੱਤ ਉਹਨਾਂ ਦੇ ਲੱਗਦਾ ਤੇ ਮੈਂ ਹੁਣ ਹੌਲੀ ਹੌਲੀ ਉਹ ਡਿਲੀਟ ਕਰ ਰਿਹਾ, ਕਿਉਂਕਿ ਕਹਿੰਦੇ ਕਿ ਜਮਾ ਹੀ ਨੀ ਲਾਗੇ ਨੀ ਲੱਗਣਾ ਚਾਹੀਦਾ। ਖੈਰ ਪ੍ਰੋਗਰਾਮ ਆਪਾਂ ਅੱਗੇ ਵਧਾਉਂਦੇ ਹਾਂ ਤੇ ਬਹੁਤ ਸਾਰੇ ਸੁਨੇਹੇ ਪ੍ਰੋਗਰਾਮ ਦੇ ਵਿੱਚ ਆਏ ਨੇ, ਸ਼ੁਰੂ ਹੋਏ ਨੇ ਸਵੇਰ ਤੋਂ ਹੀ। ਸਾਰਿਆਂ ਦਾ ਸਵਾਗਤ ਹੈ, ਸੱਜਣਾ ਮਿੱਤਰਾਂ ਦਾ, ਹਰਜਿੰਦਰ ਘੁੰਮਣ ਭਾਜੀ ਸਵੇਰ ਤੋਂ ਸਾਨੂੰ ਸੁਣ ਰਹੇ ਨੇ ਤੇ ਉਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ। ਤੇ ਹਰਿਆਣਾ ਤੇ ਰਾਜਸਥਾਨ ਨੂੰ ਪੰਜਾਬ ਦਾ ਪਾਣੀ ਮੁਫ਼ਤ ਦਿੰਦੇ ਨੇ, ਤੇ ਬਾਕੀ ਕਹਿੰਦੇ ਪੜ੍ਹਾਈ ਤੇ ਪਾਣੀ ਨੇ ਆਪਣਾ ਰਸਤਾ ਆਪ ਬਣਾਉਣਾ ਹੈ ਜੀ। ਬੈਂਸ ਜੀ ਤੇ ਸਿੱਧੂ ਜੀ ਆਪਣਾ ਵਟਸਐਪ ਨੰਬਰ ਜ਼ਰੂਰ ਭੇਜ ਦਾਂ ਜੀ, ਬਿਲਕੁਲ। ਹਾਂਜੀ ਮਨਪ੍ਰੀਤ, ਐਸ ਐਸ ਕੇ ਅਕਾਊਂਟੈਂਟ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਮੈਲਬਨ ਤੋਂ, ਅੱਜ ਦਾ ਵਿਚਾਰ ਬਹੁਤ ਵਧੀਆ ਜੀ। ਆਫ ਏਅਰ ਜਾਣੀ ਕਿ ਗਾਣੇ ਦੇ ਦੌਰਾਨ ਅਸੀਂ ਅਕਾਊਂਟਿੰਗ ਦੀ ਗੱਲ ਕਰ ਰਹੇ ਸੀ, ਇੰਡੀਆ ਦੇ ਵਿੱਚ ਕਾਫੀ ਸਖ਼ਤ ਕੰਮ ਹੋਇਆ ਪਿਆ ਤੇ ਇੱਥੇ ਵੀ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਜਿਹੜਾ ਕਾਫੀ ਸਖ਼ਤ ਹੈ ਇਸ ਸਾਲ। ਤੇ ਦੋਸਤੋ ਮਿੱਤਰੋ, ਐਸ ਐਸ ਕੇ ਅਕਾਊਂਟੈਂਟ ਵਾਲੇ ਮਨਪ੍ਰੀਤ ਮੈਲਬਨ ਤੋਂ ਸਾਡੇ ਆਪਣੇ ਬੜੇ ਕਲੋਜ਼ ਨੇ ਤੇ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਟੈਕਸ ਸਲਾਹ ਦਿੰਦੇ ਨੇ। ਤੇ ਜਦੋਂ ਤੁਸੀਂ ਕੰਮ ਕਰ ਰਹੇ ਹੁੰਦੇ ਨਾ ਤਾਂ ਯੂ ਡੋਂਟ ਵਾਂਟ ਟੂ ਬੀ ਔਨ ਦਾ ਨੈਗੇਟਿਵ ਸਾਈਡ ਆਫ ਟੈਕਸ ਆਫਿਸ, ਮੇਕ ਸ਼ੋਰ ਕਿ ਤੁਹਾਡੇ ਟੈਕਸ ਸਹੀ ਆ, ਤੇ ਨਹੀਂ ਤਾਂ ਜੇ ਟੈਕਸ ਦਾ ਕਦੇ ਆਡਿਟ ਹੋਣ ਲੱਗ ਜਾਵੇ ਨਾ ਤੇ 2-3 ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੇ ਆ। ਸੋ ਇਸ ਕਰਕੇ ਪਹਿਲੀ ਵਾਰੀ ਵਧੀਆ ਅਕਾਊਂਟੈਂਟ ਤੋਂ ਕੰਮ ਕਰਵਾਇਆ ਜਾਵੇ ਤਾਂ ਜ਼ਿਆਦਾ ਵਧੀਆ। ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਵੀ ਆ ਗਏ ਨੇ, ਹਾਂਜੀ ਮਹਿਤਾ ਚੌਂਕ ਤੋਂ ਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਬਹੁਤ ਸੋਹਣਾ ਵਿਚਾਰ ਹੈ ਜੀ, ਸਰੀਰਕ ਮੂਵਮੈਂਟ ਦੀ ਜਾਣਕਾਰੀ ਦਿੰਦੇ ਆ, ਕੁਛ ਕਿਤਾਬਾਂ ਦੀ ਲਿਸਟ ਭੇਜੋ। ਹਾਂਜੀ ਇਹਦੀ ਵੈਸੇ ਪੰਜਾਬੀ ਦੇ ਤਰਜਮੇ ਵੀ ਸ਼ਾਇਦ ਹੋਏ ਆ ਇਸ ਕਿਤਾਬ ਦੇ, ਪਰ ਮੈਂ ਤੁਹਾਨੂੰ ਇਹ ਕਿਤਾਬ ਦੇ ਨਾ ਭੇਜਾਂਗਾ, ਆਪਣੇ ਸਰੋਤਿਆਂ ਨਾਲ ਵੀ ਆਉਣ ਵਾਲੇ ਦਿਨਾਂ ਚ ਸ਼ੇਅਰ ਕਰ ਦਾਂਗਾ। ਇਹ 1970 ਚ ਲਿਖੀ ਸੀ ਆਸਟ੍ਰੇਲੀਅਨ ਸਾਈਕੋਲੋਜਿਸਟ ਨੇ, ਤੇ ਬਹੁਤ ਵਧੀਆ ਕਿਤਾਬ ਸੀ, ਉਸਦੀ ਸੀਰੀਜ਼ ਆਉਂਦੀ ਹੁੰਦੀ ਸੀ ਉਸ ਮੈਗਜ਼ੀਨ ਦੇ ਵਿੱਚ। ਤੇ ਬਾਕੀ ਹੋਰ ਸੱਜਣ ਸਾਡੇ ਨਾਲ ਜੁੜਨੇ, ਜੀ ਐਸ ਚਾਹਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਤਾਂ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਥੋੜੀ ਗੱਲ ਹੈ, ਉਹ ਵੀ ਆਪਾਂ ਕਰਾਂਗੇ, ਮਿੰਟੂ ਭਾਜੀ ਨੂੰ ਆ ਲੈਣ ਦਿਓ। ਤੇ ਸੱਤੀ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ, ਕਹਿੰਦੇ ਨੇ ਅੱਜ ਲਾਈਵ ਸੁਣ ਰਹੇ ਹਾਂ, ਆਓ ਜੀ ਆਇਆਂ ਨੂੰ। ਅਮਰਪ੍ਰੀਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ, ਕਹਿੰਦੇ ਨੇ ਕਿ ਇੱਕ ਗੀਤ ਸੁਣਾ ਦਿਓ, ਆਵਾਜ਼ ਜ਼ਿੰਮੇਵਾਰੀ ਮਾਰਦਾ। ਇਹ ਗੀਤ ਮੈਨੂੰ ਲੱਗਦਾ ਸਰਬਜੀਤ ਨੂੰ ਲੱਭ ਨਹੀਂ ਸੀ ਲਿਆ ਰਿਹਾ, ਥੋੜੀ ਹੋਰ ਜਾਣਕਾਰੀ ਦਿਓ ਕਿ ਸਿੰਗਰ ਕੌਣ ਨੇ ਤਾਂ ਕਿ ਗੀਤ ਨੂੰ ਲੋਕੇਟ ਕੀਤਾ ਜਾਵੇ। ਸੁਖਵਿੰਦਰ ਸਿੰਘ ਭਾਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਸਿਡਨੀ ਦੇ ਵਿੱਚ ਅੱਜ ਸ਼ਾਨਦਾਰ ਸਵੇਰ ਚੜ ਚੁੱਕੀ ਆ ਤੇ ਧੁੱਪ ਖਿੜੀ ਹੋਈ ਆ, ਹਲਕੀ ਹਲਕੀ ਹਵਾ ਚੱਲ ਰਹੀ, ਸ਼ਾਇਦ ਕੋਰੇ ਤੋਂ ਬਚਾਅ ਹੋ ਗਿਆ ਹੋਵੇ। ਤੇ ਲੱਕੀ ਖੰਡਾ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕੀ ਹਾਲ ਚਾਲ ਹੈ ਜੀ। ਤੇ ਜਗਜੀਤ ਧਾਲੀਵਾਲ ਵੀ ਗੁੱਡ ਮਾਰਨਿੰਗ, ਤੇ ਸਾਰੇ ਸਾਰਿਆਂ ਦਾ ਸਵਾਗਤ ਹੈ। ਤਾਂ ਨਵਰਾਜ ਪਾਲ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਹਾਂ, ਕਹਿੰਦੇ ਸੁਣ ਰਹੇ ਹਾਂ ਜੀ, ਵਧੀਆ ਚੱਲ ਰਿਹਾ ਵਿਚਾਰ, ਵਧੀਆ ਸੀ। ਰਾਜਨਦੀਪ ਕੈਨਬਰਾ ਤੋਂ ਵੀ ਸ਼ਾਮਿਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਆਓ ਹੁਣ ਆਪਾਂ ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਦੇ ਉੱਤੇ ਵੀ ਝਾਤੀ ਮਾਰੀਏ। ਸਿਡਨੀ ਦੇ ਵਿੱਚ ਅੱਜ 22 ਡਿਗਰੀ, ਦਿਨ ਬਹੁਤ ਵਧੀਆ ਰਹੇਗਾ। ਮੈਲਬਨ ਦੇ ਵਿਚ 10 ਤੋਂ ਲੈ ਕੇ 15 ਡਿਗਰੀ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਕੇਨਸ ਦੇ ਵਿਚ 15 ਤੋਂ 26 ਡਿਗਰੀ, ਬ੍ਰਿਸਬਨ ਦੇ ਵਿਚ 9 ਤੋਂ 23 ਡਿਗਰੀ ਦਿਨ ਸਾਫ਼, ਕੈਨਬਰਾ ਦੇ ਵਿਚ 1 ਤੋਂ ਲੈ ਕੇ 15 ਡਿਗਰੀ ਦਿਨ ਸਾਫ਼ ਤੇ ਐਡਲੇਡ ਦੇ ਵਿਚ ਹਲਕੇ ਬੱਦਲ 9 ਤੋਂ 15 ਡਿਗਰੀ, ਪਰਥ ਦੇ ਵਿਚ 13 ਤੋਂ 19 ਡਿਗਰੀ, ਡਾਰਵਿਨ ਦੇ ਵਿਚ ਦਿਨ ਸੁੱਕਾ ਹੀ 18 ਤੋਂ ਲੈ ਕੇ 32 ਡਿਗਰੀ, ਐਡਲੇਡ ਦੇ ਵਿਚ ਦਿਨ ਸਾਫ਼ ਰਹੇਗਾ 9 ਤੋਂ ਲੈ ਕੇ 22 ਡਿਗਰੀ ਤਾਪਮਾਨ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਕੁਛ ਖਬਰਾਂ ਵੀ ਬਣ ਰਹੀਆਂ ਨੇ ਜਿਹੜੀਆਂ ਕਿ ਚਿੰਤਾ ਦਾ ਵਿਸ਼ਾ, ਇਰਾਨ ਦੀਆਂ ਖਬਰਾਂ ਕਾਫੀ ਆ ਰਹੀਆਂ ਨੇ ਤੇ ਇਸ ਦੇ ਬਾਰੇ ਆਪਾਂ ਥੋੜੀ ਗੱਲ ਕਰਾਂਗੇ, ਸ਼ਾਇਦ ਮਿੰਟੂ ਭਾਜੀ ਜਦੋਂ ਆਉਣ ਤਾਂ ਉਦੋਂ ਆਪਾਂ ਕਰ ਦਈਏ। ਪਰ ਇਰਾਨ ਨੇ ਇੰਗਲੈਂਡ ਦਾ ਦੂਜਾ ਟੈਂਕਰ ਵੀ ਜ਼ਬਤ ਕਰ ਲਿਆ ਗਿਆ, ਜਿਸ ਤੇ ਹੁਣ ਟੈਨਸ਼ਨ ਜਿਹੜੀ ਵੱਧ ਗਈ ਆ, ਪਰ ਇੰਗਲੈਂਡ ਵਾਲੇ ਹੁਣ ਥੋੜਾ ਜਿਹਾ ਪਿੱਛਾ ਛਡਾਉਂਦੇ ਫਿਰਦੇ ਨੇ ਤੇ ਕਹਿੰਦੇ ਨੇ ਕਿ ਨਹੀਂ ਨਹੀਂ ਮਿਲਟਰੀ ਨਾਲ ਨੀ ਇਹਦਾ ਹੱਲ ਹੋਣਾ, ਇਹ ਹੁਣ ਗੱਲਾਂ ਬਾਤਾਂ ਰਾਹੀਂ ਕਰਾਂਗੇ। ਤੇ ਜੇ ਗੱਲਾਂ ਬਾਤਾਂ ਹੀ ਕਰਨੀਆਂ ਸੀ ਤਾਂ ਵੈਸੇ ਵੀ ਕੀਤੀਆਂ ਜਾ ਸਕਦੀਆਂ ਸੀ, ਇੰਨੀ ਖੱਜਲ ਖੁਆਰੀ ਕਰਕੇ ਕਿਉਂ ਕਰਨੀਆਂ ਸੀ। ਤੇ ਬਲਵਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਜੀ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਲਵਿੰਦਰ ਸਿੰਘ ਵਿਰਕ, ਤੇ ਕੀ ਹਾਲ ਚਾਲ ਨੇ ਜੀ? ਠੀਕ ਠਾਕ ਹੈ, ਤੁਸੀਂ ਆਪਣੇ ਸੁਣਾਓ ਚੜ੍ਹਦੀ ਕਲਾ ਚੋਂ। ਤੇ ਲਓ ਹੁਣ ਇੱਕ ਤੁਹਾਨੂੰ ਹੋਰ ਗੀਤ ਸੁਣਾਉਂਦੇ ਆ, ਗੀਤ ਤੋਂ ਬਾਅਦ ਫਿਰ ਆਪਾਂ ਮਿੰਟੂ ਭਾਜੀ ਨੂੰ ਪ੍ਰੋਗਰਾਮ ਚ ਲੈ ਕੇ ਆਵਾਂਗੇ ਤੇ ਫਿਰ ਕਰਾਂਗੇ ਮਸਲਿਆਂ ਦੇ ਹੱਲ।
ਹੋ ਜੇ ਮੇਰਾ ਨਾਲੇ ਉਹ ਵੀ ਹੋ ਜੇ ਮੇਰਾ, ਸਮਝੇ ਕਿਉਂ ਨਾ ਇੱਥੇ ਕੁਝ ਵੀ ਨਾ ਤੇਰਾ, ਆ ਵੀ ਹੋ ਜੇ ਮੇਰਾ ਨਾਲੇ ਉਹ ਵੀ ਹੋ ਜੇ ਮੇਰਾ, ਸਮਝੇ ਕਿਉਂ ਨਾ ਇੱਥੇ ਕੁਝ ਵੀ ਨਾ ਤੇਰਾ, ਜਿਹੜਾ ਮਿਲਿਆ ਹੰਡਾਲਾ ਉਹਦਾ ਸ਼ੁਕਰ ਮਨਾ ਲੈ, ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਘੀ ਜ਼ਿੰਦਗੀ, ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਘੀ ਜ਼ਿੰਦਗੀ, ਉਹ ਮਨਾ ਰੋਵੇਗਾ ਬੰਦਿਆ ਕੰਮ ਕਾਰ ਨਹੀਂ ਮੁੱਕਦੇ, ਬੰਦਾ ਮੁੱਕ ਜਾਂਦਾ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆਂ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰਦਾ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਅੱਜ ਦਿਨ ਐਤਵਾਰ ਵਾਲੇ ਦਿਨ ਸਾਡਾ ਤੁਹਾਡਾ ਸਾਥ ਬਣਿਆ ਹੋਇਆ, ਬੜੀ ਹੀ ਸੋਹਣੀ ਸਵੇਰ ਸਿਡਨੀ ਦੇ ਵਿੱਚ ਚੜੀ ਹੈ ਤੇ ਅਰਦਾਸ ਕਰਦੇ ਹਾਂ ਕਿ ਸਾਰੇ ਪਾਸੇ ਖੁਸ਼ੀਆਂ ਖੇੜੇ ਚੱਲ ਰਹੇ ਹੋਣ ਤੇ ਬਹੁਤ ਸਾਰੇ ਸੱਜਣ ਮਿੱਤਰ ਵੀ ਪ੍ਰੋਗਰਾਮ ਦੇ ਵਿੱਚ ਸਵੇਰ ਤੇ ਸਾਡੇ ਨਾਲ ਸ਼ਾਮਿਲ ਨੇ, ਮੈਸੇਜ ਵੀ ਭੇਜ ਰਹੇ ਨੇ। ਕੁਛ ਸਰੋਤੇ ਜਿਹੜੇ ਨੇ ਉਹ ਸ਼ਾਂਤਮਈ ਤਰੀਕੇ ਦੇ ਨਾਲ ਦਿਨ ਐਤਵਾਰ ਆਪਣਾ ਮਨਾ ਰਹੇ ਨੇ। ਕਈ ਵਾਰੀ ਸਰੋਤੇ ਮਿਲਦੇ ਨੇ ਕਹਿੰਦੇ ਕਿ ਅਸੀਂ ਸਾਇਲੈਂਟ ਲਿਸਨਰ ਹਾਂ, ਕੋਈ ਗੱਲ ਨੀ, ਮੋਸਟ ਵੈਲਕਮ ਜੀ। ਤੇ ਹੁਣ ਇੱਦਾਂ ਕਿ ਅਸੀਂ ਨੀ ਸਾਇਲੈਂਟ ਰਹਿ ਸਕਦੇ ਨਾ, ਸਾਡੀ ਇਹ ਸਮੱਸਿਆ ਹੈ ਕਿਉਂਕਿ ਜੇ ਅਸੀਂ ਸਾਇਲੈਂਟ ਰਹਿ ਕੇ ਤਾਂ ਪ੍ਰੋਗਰਾਮ ਬੰਦ ਹੋ ਜਾਣਾ। ਤਾਂ ਮੈਂ ਹੁਣ ਮਿੰਟੂ ਭਾਜੀ ਨੂੰ ਆਵਾਜ਼ ਮਾਰਾਂ ਤੇ ਉਹ ਵੀ ਸਾਇਲੈਂਟ ਨੀ ਰਹਿ ਸਕਦੇ, ਮੈਂ ਵੀ ਨੀ ਰਹਿ ਸਕਦਾ, ਤੇ ਇੱਕ ਸਾਡੇ ਜੋ ਤਿੰਨਾਂ ਚੋਂ ਸਾਇਲੈਂਟ ਹੈਗਾ ਤਾਂ ਇੱਕ ਅੱਧਾ ਤਾਂ ਚਾਹੀਦਾ, ਉਹ ਸਰਬਜੀਤ ਹੈ ਇਸ ਵੇਲੇ ਜੋ ਸਾਇਲੈਂਟਲੀ ਪਿੱਛੋਂ ਕੰਮ ਕਰ ਰਿਹਾ। ਮਿੰਟੂ ਭਾਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਲ ਚਾਲ ਵਧੀਆ ਜੀ, ਬਹੁਤ ਹੀ ਖੂਬਸੂਰਤ ਦਿਨ ਅੱਜ ਲੱਗਿਆ ਹੋਇਆ ਜੀ ਰਿਵਰਲੈਂਡ ਦੇ ਵਿੱਚ, ਐਨ ਕੜਕ ਧੁੱਪ ਚੜੀ ਹੋਈ ਆ, ਟੈਂਪਰੇਚਰ ਅੱਜ 15-16 ਡਿਗਰੀ ਤੱਕ ਰਹਿਣ ਦੀ ਸੰਭਾਵਨਾ, ਜਿਹੜਾ ਕਿ ਇੱਕ ਪਰਫੈਕਟ ਵੈਦਰ ਕਹਿ ਸਕਦੇ ਆ ਅੱਜ, ਜਿਹੜਾ ਇੱਕ ਪਿਕਿੰਗ ਲਈ ਬਣਿਆ ਹੋਇਆ ਤੇ ਸਾਡੇ ਨੌਜਵਾਨ ਅੱਜ ਪਿਕਿੰਗ ਕਰ ਰਹੇ ਆ ਜੀ ਅਫੋਰਾ ਮੈਂਡਰਿਨ ਦੀ, ਤੇ ਆਪਾਂ ਆਨੰਦ ਮਾਣ ਰਹੇ ਆ ਜੀ ਨਾਲ ਨਾਲ, ਤੇ ਜਿਹੜਾ ਬਣਦਾ ਕੰਮ ਆਪਣਾ ਉਹ ਕਰ ਰਹੇ ਆ। ਸੋ ਇਸ ਟਾਈਮ ਰਿਵਰਲੈਂਡ ਦੇ ਵਿੱਚ ਜੇ ਇਹੋ ਜਿਹਾ ਦਿਨ ਚੜ੍ਹਦਾ ਤਾਂ ਕੰਮ ਏ ਲੋਕਾਂ ਲਈ ਬਹੁਤ ਇੱਕ ਵਧੀਆ ਦਿਨ ਮੰਨਿਆ ਜਾਂਦਾ।
ਪਰਫੈਕਟ, ਤੇ ਉਧਰ ਕੰਮੇ ਹੋਰ ਵੀ ਬਹੁਤ ਲੱਗੇ ਹੋਏ ਨੇ, ਉਹਨਾਂ ਦਾ ਵੀ ਆਪਾਂ ਹਾਲ ਚਾਲ ਪੁੱਛ ਲਈਏ, ਕਿਉਂਕਿ ਜਗਵੀਰ ਸੇਖੋਂ ਵੀ ਟਰੱਕ ਚਲਾ ਰਹੇ ਨੇ ਤੇ ਕਹਿੰਦੇ ਨਾਲ ਦਿਲ ਵਾਲੀਆਂ ਗੱਲਾਂ ਦਾ ਆਨੰਦ ਮਾਣ ਰਹੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ। ਗੁਰਿੰਦਰ ਭੰਗਲ ਹੁਣੀ ਬੇਰੀਆਂ ਤੋੜ ਰਹੇ ਨੇ ਤੇ ਇਹ ਕੌਸਰਬਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕੀ ਹਾਲ ਚਾਲ ਹੈ, ਠੀਕ ਠਾਕ ਹੈ ਗੁਰਿੰਦਰ। ਤੇ ਲਾਜਵਿੰਦਰ ਸਿੰਘ ਸੌਂਦ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਰਬੱਤ ਦਾ ਭਲਾ ਮੰਗ ਰਹੇ ਨੇ ਤੇ ਆਪ ਜੀ ਦਾ ਵਿਚਾਰ ਵਧੀਆ ਲੱਗਿਆ ਜੀ, ਸ਼ੁਕਰੀਆ ਜੀ। ਤੇ ਬਹੁਤ ਸਾਰੇ ਸੱਜਣ ਮਿੱਤਰ ਸੁਨੇਹ ਭੇਜਦੇ ਨੇ, ਧੰਨਵਾਦ ਜੀ ਸਾਰਿਆਂ ਦਾ। ਸੋ ਮਿੰਟੂ ਭਾਜੀ ਪ੍ਰੋਗਰਾਮ ਆਪਾਂ ਅੱਗੇ ਤੋਰਦੇ ਆ ਤੇ ਪਹਿਲਾਂ ਤਾਂ ਜਿਹੜੀ ਇਰਾਨ ਦੀ ਸਿਚੁਏਸ਼ਨ ਹੈ ਉਹਦੇ ਬਾਰੇ ਦੱਸ ਦਈਏ, ਕਿਉਂਕਿ ਮੈਂ ਨਿਗਾਹ ਰੱਖ ਰਿਹਾ, ਕਿਉਂਕਿ ਆਪਾਂ ਨੂੰ ਇੱਕ ਹੋਰ ਲੜਾਈ ਨੀ ਚਾਹੀਦੀ ਹੈ ਨਾ।
ਬਿਲਕੁਲ ਜੀ ਬਿਲਕੁਲ।
ਤੇ ਇਰਾਨ ਵਾਲਿਆਂ ਨੇ ਦੂਜਾ ਟੈਂਕਰ ਵੀ ਇੰਗਲੈਂਡ ਵਾਲਿਆਂ ਦਾ ਜ਼ਬਤ ਕਰ ਲਿਆ ਆ ਤੇ ਵੀਡੀਓ ਵੀ ਉਹਨਾਂ ਨੇ ਪਾਈ ਆ, ਤੇ ਆਹ ਦੇਖੋ ਚੱਕ ਲਿਆ, ਹੁਣ ਕਰ ਲੋ ਕੀ ਕਰਨਾ। ਤੇ ਹੁਣ ਇੰਗਲੈਂਡ ਦੀ ਜਿਹੜੀ ਟੋਨ ਹੈ ਉਹ ਥੋੜੀ ਠੰਡੀ ਹੋਈ ਆ, ਕਿਉਂਕਿ ਇਲਤ ਪਹਿਲਾਂ ਇੰਗਲੈਂਡ ਵਾਲਿਆਂ ਨੇ ਛੇੜੀ ਸੀ, ਉਹਨਾਂ ਨੇ ਇਰਾਨ ਦਾ ਇੱਕ ਟੈਂਕਰ ਜ਼ਬਤ ਕੀਤਾ ਸੀ ਤੇ ਹੁਣ ਉਹਨਾਂ ਨੇ ਦੋ ਕਰ ਲਏ ਆ, ਤੇ ਇਸ ਕਰਕੇ ਹੁਣ ਉਹ ਕਹਿੰਦੇ ਚਲੋ ਦੱਸੋ ਹੁਣ ਕੀ ਕਰਨਾ। ਹੁਣ ਕਹਿੰਦੇ ਨਹੀਂ ਹੁਣ ਗੱਲਬਾਤ ਨਾਲ ਹੀ ਸਾਰਾਂਗੇ ਆਪਾਂ, ਹੋਰ ਨੀ ਕੁਛ ਕਰਨਾ। ਤੇ ਮੈਨੂੰ ਬੜਾ ਇਹ ਨਾ ਜਾਣੀ ਕਿ ਇਲਤਾਂ ਕਰਦੇ ਨੇ ਸਾਰੇ, ਉਦਾਂ ਦੁਨੀਆਂ ਵੀ ਕਹਿ ਰਹੀ ਹੈ ਕਿ ਇਹ ਸਿਰਫ ਆਪਣੀਆਂ ਜਿਹੜੀਆਂ ਮੰਡੀਆਂ ਆ ਉਹਨਾਂ ਦੇ ਭਾਅ ਤੇਜ ਕਰ ਰਹੇ ਨੇ ਤੇ ਫਾਇਦਾ ਉਠਾ ਰਹੇ ਨੇ, ਮਤਲਬ ਪੈਸੇ ਦਾ, ਹੋਰ ਕੋਈ ਏਡਾ ਵੱਡਾ ਕੱਢਣ ਪਾਉਣ ਨੂੰ ਹੈ ਨੀ ਹਨਾ। ਦੇਖ ਰਹੇ ਨੇ, ਟੈਸਟ ਕਰ ਰਹੇ ਨੇ ਕਿ ਇਰਾਨ ਦੇ ਵਿੱਚ ਕਿੰਨਾ ਕੁ ਦਮ ਹੈ।
ਦੇਖੋ ਸਿੱਧੂ ਸਾਹਿਬ, ਮੈਨੂੰ ਲੱਗਦਾ 20 ਸਾਲਾਂ ਬਾਅਦ ਇਹਨਾਂ ਕੋਲ ਇਹ ਮਸਲਾ ਵੀ ਮੁੱਕ ਜੂਗਾ ਲੜਾਈ ਦਾ, ਕਿਉਂਕਿ ਜਿਹੜਾ ਅਰਬ ਕੰਟਰੀਆਂ ਨਾਲ ਜਾਂ ਇਰਾਨ ਇਰਾਕ ਨਾਲ ਲੜਾਈ ਆ, ਉਹ ਅਸਲ ਚ ਤਾਂ ਤੇਲ ਦੀ ਲੜਾਈ ਆ, ਪਾਵਰ ਦੀ ਲੜਾਈ ਆ, ਇੰਧਨ ਦੀ ਲੜਾਈ ਆ, ਜਿਹਦੇ ਨਾਲ ਦੁਨੀਆਂ ਤੁਰ ਰਹੀ ਆ। ਜਿਹੜਾ ਉਹਦੇ ਚ ਫਿਊਲ ਪੈ ਰਿਹਾ ਉਹਦੀ ਲੜਾਈ ਅਸਲ ਦੇ ਵਿੱਚ ਤੇ ਜਿਹੜੇ ਅੰਕੜੇ ਦੱਸਦੇ ਆ ਵੀ ਜੇ ਅੰਕੜੇ ਪਾਣੀ ਮਕਾਈ ਜਾਂਦੇ ਆ ਤੇ ਅੰਕੜੇ ਤੇਲ ਵੀ ਮਕਾ ਰਹੇ ਆ ਪਾਣੀ ਜੇ ਮੁਕਦੇ ਪਾਸੇ ਜਾ ਰਿਹਾ ਤਾਂ ਤੇਲ ਵੀ ਮੁਕਦੇ ਵਾਲੇ ਪਾਸੇ ਜਾ ਰਿਹਾ ਤਾਂ ਉਦੋ ਬਾਅਦ ਇਹਨਾਂ ਦੀ ਲੜਾਈ ਫਿਰ ਕੀ ਰੱਬ ਨਾ ਕਰਨਗੇ ਕਿਉਂਕਿ ਉਦੋਂ ਬਾਅਦ ਇੰਧਨ ਤਾਂ ਸੂਰਜ ਆ
ਰੱਬ ਨਾਲ ਹੋ ਗਈ ਹੋਇਆ ਰੱਬ ਨਾਲ ਸ਼ੁਰੂ ਹੋਇਆ ਰੱਬ ਨਾਲ ਤਾਂ ਇਹਨਾਂ ਨੂੰ ਕਰਨ ਦੀ ਲੋੜ ਨੀ ਰੱਬ ਨਾਲ ਤਾਂ ਸਾਡੇ ਬਥੇਰੇ ਜਿਹੜੇ ਮੁਨਕਰ ਹੋਏ ਗੁਰੂ ਤੋਂ ਕਰੀ ਜਾ ਰਹੇ ਹਾਂ
ਜੀ ਜੀ ਜੀ
ਹਾਂਜੀ ਉਹ ਏਦਾਂ ਆ ਵੀ ਲੜਾਈ ਤਾਂ ਫਿਰ ਕਬਜਿਆਂ ਤੇ ਗੱਲ ਤਾਂ ਇਹ ਆ ਕਬਜ਼ਾ ਕਰਨਾ ਹੁੰਦਾ ਹੋਰ ਕੁਛ ਨੀ ਰੌਲਾ ਪੈਸੇ ਦਾ ਹੀ ਆ
ਜੀ
ਹੋਰ ਕੋਈ ਨੀ ਜਦੋਂ ਤੇਲ ਵੀ ਨੀ ਸੀ ਉਦੋਂ ਵੀ ਖੱਜਲ ਖੁਆਰੀਆਂ ਏਦਾਂ ਹੁੰਦੀਆਂ ਹੁੰਦੀਆਂ ਸੀ ਤੇ ਮਿੰਟੂ ਭਾਜੀ ਕੁਛ ਸੱਜਣ ਸਾਡੇ ਨਾਲ ਜੁੜੇ ਰਵਿੰਦਰ ਸਿੰਘ ਮੈਲਬਨ ਵਾਲੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਸ਼ਾਮਿਲ ਹੋਏ ਨੇ ਤੇ ਜੀ ਐਸ ਚਾਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਭਾਜੀ ਅੱਜ ਨਾ ਇੱਕ ਮਸਲਾ ਆਇਆ ਜਿਹੜਾ ਮੇਰੇ ਮਨ ਹਿੱਕ ਚ ਵੱਜਿਆ ਪਰਸੋਂ ਚੌਥ ਜੇ ਤੇ ਉਹ ਨਾ ਮੈਂ ਕਾਫੀ ਅਪਸੈਟ ਜਿਹਾ ਹੋ ਗਿਆ ਬਾਅਦ ਚੋ ਮੈਨੂੰ ਤਰਸ ਜਿਹਾ ਆਇਆ ਉਹਦੇ ਬਾਰੇ ਕਰਨਾ ਵੈਸੇ ਤਾਂ ਇਹ ਬਹੁਤ ਪੁਰਾਣਾ ਮਸਲਾ ਕੋਈ ਨਵੀਂ ਗੱਲ ਨੀ ਹੈਗੀ ਮੈਂ ਆਪਣੀ ਜ਼ਿੰਦਗੀ ਵਿਚ ਕਈ ਵਾਰੀ ਇਹੋ ਜਿਹੇ ਘਟਨਾਕ੍ਰਮ ਦੇਖੇ ਨੇ ਕਿ ਖੱਜਲ ਖੁਆਰੀਆਂ ਹੁੰਦੀਆਂ ਦੇਖੀਆਂ ਨੇ ਇੱਕ ਨਾ ਨੌਜਵਾਨ ਦੀ ਮੈਂ ਥੋੜੀ ਜਿਹੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ ਬੜਾ ਸੋਹਣਾ ਮਤਲਬ ਆਪਣਾ ਐਜ ਏ ਸਟੂਡੈਂਟ ਵੀਜ਼ੇ ਤੇ ਆਇਆ ਹੋਇਆ ਪੜ੍ਹ ਰਿਹਾ ਹਨਾ ਨਰਸਿੰਗ ਕਰ ਰਿਹਾ ਡਿਗਰੀ ਕਰ ਰਿਹਾ ਇੱਕ ਨੀ ਕਈ ਹੋਰ ਵੀ ਕਈ ਡਿਗਰੀਆਂ ਕਰ ਰਿਹਾ ਤੇ ਮਤਲਬ ਪ੍ਰਤੱਖ ਐਗਜ਼ਾਮਪਲ ਹੈ ਸਾਡੇ ਸਾਹਮਣੇ ਤੇ ਸਿਰੇ ਤੇ ਗਈ ਉਹਨਾਂ ਦੀਆਂ ਡਿਗਰੀਆਂ ਇੱਕ ਉਹਨਾਂ ਦੇ ਨਾਲ ਇਲਤੀ ਮੁੰਡੇ ਨੇ ਉਹਨਾਂ ਦੇ ਨੂੰ ਇਹ ਬਰਗਲਾਇਆ ਵੀ ਤੁਹਾਨੂੰ ਪੜ੍ਹਨ ਦੀ ਕੀ ਲੋੜ ਹੈ ਤੁਹਾਨੂੰ ਮਤਲਬ ਉਹਦੇ ਦੇਖ ਲਿਆ ਨਾ ਵੀ ਇਹ ਥੋੜੇ ਕਮਜ਼ੋਰ ਨੇ ਹਨਾ ਇਹ ਲੱਗ ਨੇ ਇਹਨਾਂ ਨੂੰ ਬਾਹਰ ਦਾ ਪਤਾ ਨੀ ਮਤਲਬ ਤੇਜ਼ ਤਰਾਰ ਮੁੰਡਾ ਸੀ ਉਹ ਤੇ ਤੁਹਾਨੂੰ ਕੀ ਲੋੜ ਹੈ ਛੱਡੋ ਤੁਸੀਂ ਆਹ ਸਾਡੇ ਕੋਲ ਇੱਕ ਵਕੀਲ ਹੈ ਇਹ ਬੜਾ ਘੈਂਟ ਵਕੀਲ ਹੈ ਇਹਨੇ ਮਤਲਬ ਤੁਹਾਡਾ ਇੱਕ ਕੇਸ ਪਾਣਾ ਆ ਤੇ ਨਾਲ ਹੀ ਤੁਹਾਨੂੰ ਵਰਕ ਰਾਈਟ ਮਿਲ ਜਾਣੇ ਆ ਤੇ ਨਾਲ ਹੀ ਤੁਹਾਨੂੰ ਮੁਫ਼ਤ ਪੜ੍ਹਾਈ ਮਿਲ ਜਾਣੀ ਆ
ਅੱਛਾ
ਹਾਂ ਪੈਸੇ ਵੀ ਨੀ ਦੇਣੇ ਪੈਣੇ ਫੀਸਾਂ ਵੀ ਨੀ ਦੇਣੀਆਂ ਪੈਣੀਆਂ ਤੇ ਜਦੋਂ ਤੁਹਾਡੀ ਪੜ੍ਹਾਈ ਪੂਰੀ ਹੋ ਗਈ ਉਹ 6 ਮਹੀਨੇ ਦਾ ਕੋਰਸ ਤੇ ਨਾਲ ਦੀ ਨਾਲ ਤੁਹਾਡਾ ਜਿਹੜਾ ਆ 189 ਜਾਂ ਜਿਹੜਾ 190 ਵੀਜ਼ਾ ਪੈ ਜਾਣਾ ਤੇ ਤੁਸੀਂ ਉਸ ਆਧਾਰ ਤੇ ਪੱਕੇ ਹੋ ਜਾਣਾ ਨਾ ਤੁਹਾਡਾ ਕੋਈ ਪੈਸਾ ਲੱਗਣਾ ਨਾ ਤੁਹਾਨੂੰ ਇੰਗਲਿਸ਼ ਕਰਨੀ ਪੈਣੀ ਹੈ ਨਥਿੰਗ
ਅੱਛਾ
ਹਾਂਜੀ ਤੇ ਉਹ ਉਹਨਾਂ ਦੇ ਚੋਂ ਪੰਜਾਂ ਜਣਿਆਂ ਦੇ ਉਹਨੇ ਵੀਜ਼ੇ ਪਵਾ ਦਿੱਤੇ ਉਹ ਫਾਈਲਾਂ ਪਤਾ ਕਿਸੇ ਨੂੰ ਨੀ ਮਤਲਬ ਘਰਦਿਆਂ ਨੂੰ ਵੀ ਨੀ ਪਤਾ ਕਿਸੇ ਹੋਰ ਨੂੰ ਵੀ ਨੀ ਪਤਾ ਅੰਦਰੋਂ ਅੰਦਰ ਹੀ ਘਰਦਿਆਂ ਨੂੰ ਨੀ ਦੱਸਣਾ ਸਰਪ੍ਰਾਈਜ਼ ਦੇਣਾ ਜੀ ਕਹਿੰਦੇ ਉਹਨਾਂ ਨੂੰ ਮਤਲਬ ਬਿਨਾ ਪੈਸਿਆਂ ਤੋਂ ਪੱਕੇ ਹੋ ਗਏ ਇੰਨੇ ਸੌਖੇ ਪੱਕੇ ਹੋ ਗਏ ਤਾਂ ਪਤਾ ਹੀ ਕਿਸੇ ਨੂੰ ਨੀ ਉਹ ਵਕੀਲ ਨੇ ਰਾਹ ਕੱਢਿਆ ਏਦਾਂ ਕਰ ਕਰਕੇ ਜੀ ਵੀਜ਼ੇ ਪਤਾ ਕਿਹੜੇ ਪਵਾਏ ਜੀ ਉਹਨਾਂ ਦੇ ਪ੍ਰੋਟੈਕਸ਼ਨ ਵੀਜ਼ੇ
ਮਤਲਬ ਰੌਲਾ ਤਾਂ ਹੋਈ ਆ ਜਿਹੜੇ ਪਿਛਲੇ 30 ਸਾਲਾਂ ਤੋਂ ਲੋਕ ਪਾਉਂਦੇ ਆ ਰਹੇ ਆ ਉਹ ਪਹਿਲਾਂ ਪਹਿਲਾਂ ਚੱਲ ਗਈ ਜੀ ਖੇਡ ਉਹ ਹੁਣ ਖੇਡ ਤੁਹਾਨੂੰ ਪਤਾ ਹੀ ਆ ਵਿਗੜੀ ਹੋਈ ਆ
ਨਹੀਂ ਖੇਡ ਨੀ ਨਾ ਚੱਲੀ ਉਹ ਦੇਖੋ ਉਹਨਾਂ ਦੇ 25-30 ਲੱਖ ਫੀਸਾਂ ਖਰਾਬ ਹੋ ਗਈਆਂ ਤੇ ਮੁੜ ਕੇ ਵੀਜ਼ੇ ਦਿੱਤੇ ਪਵਾ ਤਾਂ ਆਪ ਅਮਰੀਕਾ ਦਾ ਵੀਜ਼ਾ ਲਵਾ ਕੇ ਅਮਰੀਕਾ ਨੂੰ ਭੱਜ ਗਿਆ ਉਹਨਾਂ ਤੋਂ ਪੈਸੇ ਲੈ ਕੇ ਪਤਾ ਲੱਗਿਆ ਕਿ $4,000 ਲਿਆ ਵੀਜ਼ੇ ਲਵਾਉਣ ਦਾ ਪ੍ਰੋਟੈਕਸ਼ਨ
ਅੱਛਾ
ਤੇ ਇਹ ਵੀ ਪਤਾ ਲੱਗਿਆ ਕਿ ਉਹ ਜਿਹੜੀ ਫਾਈਲਾਂ ਲੱਗੀਆਂ ਇਹਨਾਂ ਤੋਂ ਹੀ ਲਵਾਈਆਂ ਇਹਨਾਂ ਦੀ ਈਮੇਲ ਚੋਂ ਇਹਨਾਂ ਤੋਂ ਫਾਰਮ ਭਰਾਏ ਆਪ ਕੁਛ ਵੀ ਨਹੀਂ ਕੀਤਾ ਤੇ 4,000 ਲੈ ਲਿਆ ਤੇ ਹੁਣ ਇਨਵੈਸਟੀਗੇਸ਼ਨ ਅਸੀਂ ਵੀ ਕੀਤੀ ਆ ਕਰਦੇ ਆ ਤਾਂ ਉਹ ਵਕੀਲ ਨੂੰ ਤਾਂ ਉਹਨੇ $1,000 ਹੀ ਦਿੱਤਾ ਤਿੰਨ ਹਜ਼ਾਰ ਉਹਨਾਂ ਤੋਂ ਹੀ ਲੈ ਗਿਆ $15,000-$20,000 ਲੈ ਕੇ ਅਮਰੀਕਾ ਨੂੰ ਭੱਜ ਗਿਆ
ਸਿਰਫ $15,000-$20,000 ਪਿੱਛੇ ਪੰਜ ਜ਼ਿੰਦਗੀਆਂ ਖਰਾਬ ਕਰ ਗਿਆ
ਤੇ ਮਤਲਬ ਉਹ ਮੈਂ ਤਾਂ ਹੀ ਸਵੇਰੇ ਕੀਤਾ ਸੀ ਵੀ ਜਿਹੜੇ ਪਰਸਨੈਲਿਟੀ ਡਿਵੈਲਪਮੈਂਟ ਕਰੋ ਆਪਣਾ ਬਾਹਰ ਦੇਖੋ ਟੇਕ ਯੋਰ ਹੈਲਥ ਮਤਲਬ ਇਹ ਇੱਕ ਨੀ ਤਕਰੀਬਨ ਮੈਂ ਦੇਖਦਾ ਕਿ ਬਹੁਤ ਵੱਡੀ ਸਮੱਸਿਆ ਆ ਜਿਹੜੇ ਨਿਆਣੇ ਆਉਂਦੇ ਆ ਨਾ ਸਾਡੇ ਬੱਚੇ ਬੱਚੀਆਂ ਆਉਂਦੇ ਨੇ ਪੜ੍ਹਨ ਉਹ ਇੱਕ ਤਾਂ ਪੁਰਾਣੇ ਬੰਦਿਆਂ ਤੋਂ ਸਲਾਹ ਨੀ ਲੈਂਦੇ ਇੱਕ ਉਹ ਮੀਡੀਆ ਚ ਪੜ੍ਹਦੇ ਨੀ ਸੁਣਦੇ ਨੀ ਦੇਖਦੇ ਨੀ ਹੈਗੇ ਮਤਲਬ ਪ੍ਰੋਪਰ ਗਾਈਡੈਂਸ ਨੀ ਲੈ ਰਹੇ ਉਹਨਾਂ ਨੂੰ ਏਦਾਂ ਦੱਸਿਆ ਜਾਂਦਾ ਕਿ ਜਿਹੜੇ ਪੁਰਾਣੇ ਬੰਦੇ ਨਾ ਇਹ ਤਾਂ ਤੁਹਾਡੇ ਬਹੁਤ ਵੱਡੇ ਦੁਸ਼ਮਣ ਆ ਇਹਨਾਂ ਨਾਲ ਨਾ ਗੱਲ ਕਰਿਓ ਫਿਰ ਉਹ ਇੱਕ ਨਾ ਸਬ ਕਲਚਰ ਬਣਾ ਲੈਂਦੇ ਉਹਨਾਂ ਦੇ ਵਿੱਚੋਂ ਜਿਹੜੇ ਦੇਖ ਲੈਂਦੇ ਨੇ ਜਿਹੜੇ 2-4 ਇਲਤੀ ਹੁੰਦੇ ਨੇ ਉਹ ਸਾਰੇ ਵਰਗ ਨੂੰ ਹੀ ਖਰਾਬ ਕਰਦੇ ਚਲੇ ਜਾਂਦੇ ਆ ਮਤਲਬ ਮੈਂ ਇਹ ਦੇਖਾਂ ਮੈਨੂੰ ਲੱਗਦਾ ਕਿ 60% ਮਿਸਲੀਡ ਹੋ ਜਾਂਦੇ ਨੇ ਕਰ ਰਹੇ ਨੇ ਇਸ ਵੇਲੇ ਬਹੁਤ ਵੱਡੀ ਸਮੱਸਿਆ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ
ਪਤਾ ਕੀ ਹੁੰਦਾ, ਜਦੋਂ ਜਿਹਦੀ ਜਿਹਨੂੰ ਪੀੜ ਹੁੰਦੀ ਹੈ ਨਾ, ਤੇ ਉਹਨੂੰ ਹਰ ਬੰਦੇ ਚ ਹੀ ਇਲਾਜ ਦਿਖਾਈ ਦਿੰਦਾ ਹੁੰਦਾ, ਉਹਨੂੰ ਹਰ ਬੰਦੇ ਤੋਂ ਆਪਦਾ ਐ ਲੱਗਦਾ ਹੁੰਦਾ ਵੀ ਇਹ ਮੇਰੀ ਪੀੜ ਦਾ ਨਿਤਾਰਾ ਕਰ ਦੂਗਾ ਸ਼ਾਰਟਕੱਟ ਨਾਲ। ਤੇ ਉਹ ਜੇ ਤਾਂ ਹੁਣ ਉਸ ਨੂੰ ਸਮਝ ਲੈਣ ਗੱਲ ਨੂੰ, ਚਮਤਕਾਰ ਤੇ ਵਿਸ਼ਵਾਸ ਨਾ ਕਰਨ ਵੀ ਚਮਤਕਾਰ ਕੁਛ ਨੀ ਹੁੰਦਾ, ਪਾਣੀ ਨੇ ਪੁਲ ਹੇਠ ਦੀ ਲੰਘਣਾ ਤੇ ਤੁਸੀਂ ਉੱਥੇ ਉਹਨੂੰ ਸਹਿਜ ਨਾਲ ਵਗਦਾ ਰਹੂਗਾ ਤੇ ਉਹ ਲੰਘ ਵੀ ਜਾਊਗਾ, ਤੇ ਜੇ ਕੁਛ ਗਲਤ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹ ਨਹੀਂ ਲੰਘਣਾ। ਸੋ ਇਸ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਆ ਵੀ ਜਦੋਂ ਬੰਦਾ ਕਹਿੰਦੇ ਹੁੰਦੇ ਨਾ ਠੱਗ ਆ ਜਿਹੜਾ ਉਹ ਕਸੂਰਵਾਰ ਓਨਾ ਨੀ ਹੁੰਦਾ ਜਿੰਨਾ ਖੁਦ ਠੱਗਿਆ ਜਾਣ ਵਾਲਾ ਕਸੂਰਵਾਰ ਹੋ ਜਾਂਦਾ, ਕਿਉਂਕਿ ਠੱਗਿਆ ਜਾਣ ਵਾਲੇ ਵਾਲਾ ਲਾਲਚ ਚ ਆ ਜਾਂਦਾ, ਲਾਲਚ ਚ ਆ ਕੇ ਤੇ ਠੱਗਿਆ ਜਾਂਦਾ, ਠੱਗ ਦਾ ਕਸੂਰ ਅੱਧਾ ਰਹਿ ਜਾਂਦਾ ਉਹਨੂੰ, ਉਹਨੂੰ ਦੁਨੀਆਂ ਦੀ ਕਚਹਿਰੀ ਚ ਵੀ ਤੇ ਰੱਬ ਦੀ ਕਚਹਿਰੀ ਚ ਵੀ ਕਿਤੇ ਨਾ ਕਿਤੇ ਰਾਹਤ ਦੇ ਜਾਂਦਾ ਠੱਗਿਆ ਜਾਣ ਵਾਲਾ ਬੰਦਾ ਹੀ, ਕਿਉਂਕਿ ਉਹ ਵੀ ਇੱਕ ਲਾਲਚੀ ਹੋ ਜਾਂਦਾ। ਸੋ ਇਹ ਇੱਕ ਕਾਰਨ ਬਣਦਾ। ਦੂਜੀ ਇੱਕ ਉਮਰ ਦਾ ਤਕਾਜਾ ਹੁੰਦਾ ਜੀ, ਉਮਰ ਦਾ ਇੱਕ ਦੌਰ ਹੁੰਦਾ, ਉਸ ਉਮਰ ਦੇ ਦੌਰ ਦੇ ਵਿੱਚ ਨਾ ਬੰਦੇ ਦੀ ਓਨੀ ਸੋਝੀ ਨਹੀਂ ਹੁੰਦੀ, ਸਿਰਫ ਭਰਮ ਹੁੰਦਾ। ਤੁਸੀਂ ਦੇਖੋਗੇ 20 ਸਾਲ ਦਾ ਜਵਾਕ ਆ ਉਹਨੂੰ ਭਰਮ ਪੈ ਜਾਂਦਾ ਵੀ ਮੈਂ ਬਹੁਤ ਸਿਆਣਾ ਹੋ ਗਿਆ, ਸਾਨੂੰ ਵੀ ਇਹ ਭਰਮ ਰਿਹਾ, ਅਸੀਂ ਵੀ ਇਸ ਭਰਮ ਚੋਂ ਗੁਜ਼ਰੇ ਹਾਂ, ਕੋਈ ਉਹਨਾਂ ਦਾ ਕਸੂਰ ਨਹੀਂ ਹੈ ਕਿ ਦੁਨਿਆਵੀ ਇੱਕ ਸੱਚਾਈ ਆ। ਪਰ ਜਿਵੇਂ ਜਿਵੇਂ ਉਮਰ ਦਾ ਉਹਦਾ ਸਕੇਲ ਵੱਧਦਾ, ਉਮਰ ਵੱਧਦੀ ਆ, ਉਵੇਂ ਉਵੇਂ ਉਹਨੂੰ ਪਤਾ ਲੱਗਦਾ ਵੀ ਨਹੀਂ ਉਹ ਇੱਕ ਭਰਮ ਸੀ, ਸਿਆਣਪ ਤਾਂ ਮੈਨੂੰ ਹਜੇ ਵੀ ਨਹੀਂ ਆਈ। ਅਖੀਰ 40-45 ਸਾਲ ਦੀ ਉਮਰ ਦੇ ਵਿੱਚ ਬੰਦਾ ਖੁਦ ਇਹ ਕਹਿੰਦਾ ਗਾ 50 ਤੱਕ ਆ ਕੇ ਵੀ ਨਹੀਂ ਸਿਆਣਪ ਤਾਂ ਹਜੇ ਵੀ ਮੇਰੇ ਤੋਂ ਕੋਹਾਂ ਦੂਰ ਆ, ਤੇ ਮੈਨੂੰ ਭਰਮ ਪਹਿਲਾਂ ਹੀ ਪੈ ਗਿਆ ਸੀ ਵੀ ਮੈਂ ਸਿਆਣਾ ਹੋ ਗਿਆ। ਕਈ ਵਾਰੀ ਆਲਾ ਦੁਆਲਾ ਪਾ ਦਿੰਦਾ ਤੁਹਾਨੂੰ ਭਰਮ, ਤੇ ਕਈ ਵਾਰੀ ਬੰਦਾ ਆਪ ਇਹ ਝੂਠੀ ਭਰਮ ਦਾ ਸ਼ਿਕਾਰ ਹੋ ਜਾਂਦਾ। ਸੋ ਉਹ ਜਿਹੜੀ ਉਮਰ ਦਾ ਤਕਾਜਾ, ਉਸ ਚ ਜ਼ਿਆਦਾ ਸਿਆਣਪ ਦੇ ਸਮਝਣ ਨਾਲ ਵੀ ਮੈਂ ਸਿਆਣਾ ਹੋ ਗਿਆ, ਆਲੇ ਦੁਆਲੇ ਪੁੱਛਣ ਨਾਲ ਉਹਨੂੰ ਐਂ ਲੱਗਦਾ ਵੀ ਮੇਰੀ ਹੇਠੀ ਆ, ਜਾਂ ਪੁਰਾਣੇ ਬੰਦੇ ਨੂੰ ਤਾਂ ਐਂ ਲੱਗਦਾ ਤਾਂ ਅਨਪੜ੍ਹ ਆ, ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਇਸ ਗੱਲ ਬਾਰੇ ਕੀ ਪਤਾ। ਸੋ ਇਹ ਚੀਜ਼ਾਂ ਆੜੇ ਆਉਂਦੀਆਂ, ਤੇ ਹਮੇਸ਼ਾ ਉਹਨਾਂ ਨੂੰ ਕੁਝ ਕੁ ਲੋਕ ਮਿਸਯੂਜ਼ ਕਰ ਜਾਂਦੇ ਆ, ਵਰਤ ਜਾਂਦੇ ਆ, ਤੇ ਉਹ ਅੱਜ ਪਹਿਲੀ ਵਾਰ ਨੀ ਹੋਇਆ। ਖਾਸ ਕਰਕੇ ਜਿਹੜੇ ਮਾਈਗ੍ਰੇਸ਼ਨ ਏਜੰਟ ਆ ਨਾ, ਮਾਈਗ੍ਰੇਸ਼ਨ ਏਜੰਟ ਦੇ ਮਾਮਲੇ ਚ ਮੈਂ ਅਕਸਰ ਕਹਿਣਾ ਵੀ ਇਹਨਾਂ ਚ 5-4% ਬੰਦੇ ਖਰਾਬ ਹੁੰਦੇ ਆ, ਤੇ ਸਾਰੇ 95% ਜਿਹੜੇ ਚੰਗੇ ਵੀ ਹੁੰਦੇ ਆ, ਪਰ ਉਹ 5-4% ਇਹਨਾਂ ਦੇ 95% ਦੇ ਪ੍ਰੋਫੈਸ਼ਨ ਨੂੰ ਇੰਨਾ ਕੁ ਖਰਾਬ ਕਰ ਦਿੰਦੇ ਆ, ਇੰਨਾ ਕੁ ਖਰਾਬ ਕਰ ਦਿੰਦੇ ਆ ਵੀ ਏਜੰਟ ਦਾ ਨਾਂ ਆਉਣ ਸਾਰ ਬੰਦਾ ਗੱਲ ਨੂੰ ਪੈਂਦਾ। ਮੈਂ ਹੁਣੇ ਦੱਸਦਾ ਤੁਹਾਨੂੰ ਵੀ ਮੇਰੇ ਕੋਲ ਨਾ ਐਵਰੇਜ 20-30 ਫੋਨ ਆਉਂਦੇ ਆ ਪਿੰਡ ਆਸਟ੍ਰੇਲੀਆ ਤੋਂ ਦੇਖਣ ਤੋਂ ਬਾਅਦ, ਤੇ ਉਹਨਾਂ ਦਾ ਜਿਹੜਾ ਇੱਕ ਕਾਮਨ ਕੁਐਸਚਨ ਹੁੰਦਾ ਵੀਜ਼ੇ ਦਾ, ਆ ਹੁਣੇ ਥੋੜਾ ਚਿਰ ਪਹਿਲਾਂ ਸਾਊਦੀ ਅਰਬ ਤੋਂ ਇੱਕ ਨੌਜਵਾਨ ਦਾ ਫੋਨ ਆਇਆ, ਤੇ ਉਹ ਮੈਨੂੰ ਆਹਦਾ ਕਹਿੰਦਾ ਬਾਈ ਜੀ ਵੀ ਮੈਨੂੰ ਦੱਸਿਓ ਆ ਵੀਜ਼ਾ ਪ੍ਰੋਸੈਸ। ਮੇਰਾ ਜਵਾਬ ਹੁੰਦਾ ਵੀ ਦੇਖੋ ਅਸੀਂ ਵੀਡੀਓ ਬਣਾਉਣੇ ਆ, ਅਸੀਂ ਖੇਤੀ ਦਿਖਾਉਣੇ ਆ, ਇਧਰੀਆਂ ਉਧਰੀਆਂ ਬਿਜ਼ਨਸ ਦਿਖਾਉਣੇ ਆ, ਪਰ ਇਹਦਾ ਮਤਲਬ ਇਹ ਨੀ ਵੀ ਅਸੀਂ ਐਕਸਪਰਟ ਆ, ਅਸੀਂ ਵੀਜ਼ੇ ਦੇ ਐਕਸਪਰਟ ਆ, ਅਸੀਂ ਜੋ ਦੇਖਿਆ ਸੋ ਦਿਖਾ ਦਿੰਨੇ ਆ। ਸੋ ਬੈਸਟ ਆਈਡੀਆ ਤੁਸੀਂ ਕਿਸੇ ਏਜੰਟ ਨਾਲ ਗੱਲ ਕਰੋ ਜਾਂ ਇਮੀਗ੍ਰੇਸ਼ਨ ਦੀ ਸਾਈਟ ਤੇ ਜਾ ਕੇ ਉੱਥੇ ਪੜੋ। ਤਾਂ ਮੂਹਰਲਾ ਬੰਦਾ ਨਾ ਭੜਕ ਕੇ ਪੈਂਦਾ ਜਦੋਂ ਏਜੰਟ ਦਾ ਨਾਂ, ਨਾ ਨਾ ਬਾਈ ਉਹ ਤਾਂ ਠੱਗ ਬੈਠਿਆ, ਉਹ ਤਾਂ ਠੱਗ ਬੈਠਿਆ, ਉਹ ਤਾਂ ਠੱਗ ਲੈਂਦੇ ਆ, ਤੁਸੀਂ ਦੱਸੋ ਕੋਈ ਹੈਗਾ। ਤਾਂ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਨਾ ਵੀ ਦੇਖੋ ਅਸੀਂ 99% ਲੋਕ ਆ ਜਿਹੜੇ ਏਜੰਟ ਦੇ ਜ਼ਰੀਏ ਹੀ ਵਿਦੇਸ਼ਾਂ ਚ ਪਹੁੰਚੇ ਆ, ਬਿਨਾਂ ਏਜੰਟ ਤੋਂ ਤਾਂ ਬਹੁਤ ਰੇਅਰ ਚਾਂਸ ਹੁੰਦਾ ਵੀ ਕੋਈ ਡਾਇਰੈਕਟ ਫਾਈਲ ਲਾ ਕੇ ਪਹੁੰਚ ਗਿਆ, ਪਰ ਏਜੰਟ ਦੇ ਜ਼ਰੀਏ ਪਹੁੰਚਦੇ ਆ। ਪਰ ਫੇਰ ਵੀ ਅਸੀਂ ਏਜੰਟ ਨੂੰ ਇਹ ਜਿਹਾ ਸਮਝਦੇ ਆ, ਕਾਰਨ ਕੀ ਆ, ਉਹ ਗਿਣਤੀ ਦੇ ਬੰਦੇ ਆ ਜਿਹੜੇ ਕਿ ਸਿਰਫ ਤੇ ਸਿਰਫ ਪੈਸੇ ਲਈ ਇਹ ਕੰਮ ਕਰਦੇ ਆ, ਤੇ ਪੈਸੇ ਲਈ ਕਰਕੇ ਉਹਨਾਂ ਨੂੰ ਕੋਈ ਮਤਲਬ ਨੀ ਕਿਸੇ ਦਾ ਪੁੱਤ ਧੀ ਕਿਸੇ ਸਮੱਸਿਆ ਚ ਆਉਂਦਾ, ਕਿਸੇ ਨੇ ਜ਼ਮੀਨਾਂ ਵੇਚ ਕੇ ਪੈਸੇ ਲਾਏ ਆ, ਚਾਹੇ ਕਿਸੇ ਨੇ ਕਿਵੇਂ ਵੀ ਲਾਏ, ਉਹਨਾਂ ਲਈ ਇਹ ਕੋਈ ਮਾਇਨੇ ਨੀ ਰੱਖਦਾ। ਸੋ ਇਹ ਕੁਝ ਕੁ ਗਿਰੀ ਜ਼ਮੀਰ ਦੇ ਲੋਕਾਂ ਨੇ ਸਾਰੇ ਪ੍ਰੋਫੈਸ਼ਨ ਨੂੰ ਖਤਮ ਕਰਕੇ ਰੱਖ ਰੱਖਿਆ। ਮੈਨੂੰ, ਮੈਂ ਕਈ ਵਾਰੀ ਮਨਪ੍ਰੀਤ ਨੂੰ ਵੀ ਦੱਸਦਾ ਹੁੰਦਾ ਇਸ ਵਿਸ਼ੇ ਤੇ, ਤੁਹਾਡੇ ਨਾਲ ਵੀ ਗੱਲ ਹੁੰਦੀ ਆ, ਤੇ ਮੈਨੂੰ ਲੱਗਦਾ ਵੀ ਜੇ ਇਸ ਟਾਈਮ ਅਸੀਂ ਸਾਰੇ ਕੰਮ ਛੱਡ ਕੇ ਤੇ ਮਾਈਗ੍ਰੇਸ਼ਨ ਦਾ ਕੰਮ ਸ਼ੁਰੂ ਕਰ ਲਈਏ, ਤੇ ਮਾਈਗ੍ਰੇਸ਼ਨ ਦੇ ਵਿੱਚ ਅਸੀਂ ਡੇਲੀ ਇਸ ਵੇਲੇ ਨੂੰ $5,000-4,000 ਬਣਾ ਕੇ ਬੈਠੇ ਹੋਇਆ ਕਰੀਏ, ਤੇ ਹੋ ਸਕਦਾ ਵੀ ਅਸੀਂ ਠੱਗੀ ਵੀ ਨਾ ਮਾਰੀਏ ਜੇ ਇਹਨੂੰ ਨਹੀਂ ਕਰ ਲਈਏ। ਪਰ ਗੱਲ ਇਹ ਆ ਵੀ ਕਿਤੇ ਨਾ ਕਿਤੇ ਇਸ ਪ੍ਰੋਫੈਸ਼ਨ ਚ ਜਾਣ ਤੋਂ ਜ਼ਮੀਰ ਹੀ ਰੋਕੀ ਜਾਂਦੀ ਆ, ਕਹਿੰਦੀ ਨਹੀਂ ਵੀ ਤੂੰ ਜਿੰਨਾ ਮਰਜ਼ੀ ਇਮਾਨਦਾਰ ਹੋ ਜਾਈ, ਜਿੰਨਾ ਮਰਜ਼ੀ ਸੱਚਾ ਹੋ ਜਾਈ, ਇੱਕ ਕੇਸ ਤੇਰਾ ਖਰਾਬ ਹੋ ਗਿਆ ਨਾ ਤੇ ਤੂੰ ਝੂਠਾ ਹੀ ਵੱਜੇਗਾ, ਤੇ ਇਸ ਕਰਕੇ ਤੂੰ ਬਿਹਤਰ ਇਸ ਲਾਈਨ ਚ ਪਾਈ ਨਾ। ਤੇ ਹੁਣ ਦੇਖੋ ਮੇਰੇ ਕੋਲੇ ਰੋਜ਼ ਆਫਰਾਂ ਆਉਂਦੀਆਂ, ਜਿਵੇਂ ਪਹਿਲਾਂ ਸਾਡੇ ਕੋਲੇ ਕਾਲੇ ਇਲਮ ਵਾਲਿਆਂ ਦੀ ਆਫਰ ਆਉਂਦੀ ਸੀ ਵੀ ਭਾਈ ਸਾਡੀ ਐਡ ਲਾ ਦਿਓ ਇੰਨੇ ਪੈਸੇ ਲੈ ਲਓ, ਹੁਣ ਸਾਨੂੰ ਰੋਜ਼ ਆਫਰ ਆਉਂਦੀ ਆ ਵੀ ਮਾਈਗ੍ਰੇਸ਼ਨ ਦੀ ਐਡ ਲਾ ਦਿਓ, ਪਿੰਡ ਆਸਟ੍ਰੇਲੀਆ ਚ ਲਾ ਦਿਓ, ਰੇਡੀਓ ਤੇ ਚਲਾ ਦਿਓ, ਅਖਬਾਰ ਤੇ ਚਲਾ ਦਿਓ, ਤੇ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ। ਪਰ ਅਸੀਂ ਖੜੀਏ ਕਿਹੜੇ ਮੂੰਹ ਨਾਲ, ਕਿਹੜੇ ਮੂੰਹ ਨਾਲ ਉਹਨਾਂ ਦੇ ਨਾਲ ਸਟੈਂਡ ਕਰੀਏ, ਕਿਉਂਕਿ ਉਹ ਜੋ ਪਤਾ ਲੱਗਦਾ ਵੀ ਅੱਗੇ ਸਾਡੇ ਨਾਲ ਵਾਪਰੀ ਆ, ਇੱਕ ਦੋ ਇਹੋ ਜਿਹੇ ਕੇਸ ਹੋਏ ਆ ਜਦੋਂ ਕਿਸੇ ਬੰਦੇ ਨੂੰ ਅਸੀਂ ਪ੍ਰਮੋਟ ਕੀਤਾ ਤੇ ਉਹ ਬੰਦਾ ਠੱਗੀ ਮਾਰ ਗਿਆ, ਤੇ ਜਿਹੜੇ ਜੈਨੂਨ ਬੰਦੇ ਆ ਉਹ ਬੰਦਿਆਂ ਕੋਲੇ ਉਂਝੀ ਕੰਮ ਬਹੁਤ ਆ, ਤੇ ਉਹਨਾਂ ਨੂੰ ਅਸੀਂ ਜੋ ਕਹਿਣੇ ਆ ਵੀ ਯਾਰ ਵੀ ਤੁਸੀਂ ਸਪੋਰਟ ਕਰੋ ਜਾਂ ਤੁਸੀਂ ਇਸ ਚੀਜ਼ ਦਾ ਤੁਹਾਡਾ ਦਿੰਨੇ ਆ, ਉਹ ਕਹਿੰਦੇ ਬਾਈ ਸਾਡੇ ਕੋਲ ਟਾਈਮ ਹੀ ਹੈ ਨੀ, ਸਾਡੇ ਕੋਲ ਆਲਰੇਡੀ ਕੰਮ ਬਹੁਤ ਆ, ਇਸ ਕਰਕੇ ਉਹ ਆਏ ਨੀ ਨੇੜੇ ਲੱਗਦੇ। ਸੋ ਕੁੱਲ ਮਿਲਾ ਕੇ ਇਹ ਬੜਾ ਇੱਕ ਅਜੀਬ ਜਿਹਾ ਇੱਕ ਮਸਲਾ ਵੀ ਬੰਦਾ ਚਾਹੁੰਦਾ ਹੋਇਆ ਵੀ ਨਾ ਕਿਸੇ ਨੂੰ ਪ੍ਰਪੋਜ਼ ਕਰ ਸਕਦਾ, ਨਾ ਕਹਿ ਸਕਦਾ, ਨਾ ਕਿਸੇ ਨੂੰ ਸੁਜੈਸਟ ਕਰ ਸਕਦਾ, ਤੇ ਉਹ ਇਵੇਂ ਜੇ ਚੱਲੀ ਜਾਂਦਾ। ਪਰ ਮੈਂ ਤਾਂ ਇੱਥੇ ਇਹੀ ਕਹੂੰਗਾ ਵੀ ਭਾਈ ਆਪ ਜਾਗਰੂਕ ਹੋਣ ਦੀ ਲੋੜ ਆ। ਜੇ ਤੁਸੀਂ ਕਦੇ ਵੀ ਕਈ ਏਜੰਟ ਤੁਹਾਨੂੰ ਐ ਮੂਰਖ ਬਣਾਉਂਦਾ ਨਾ, ਤੇ ਅੱਜ ਗੂਗਲ ਹੈਗੀ ਆ, ਗੂਗਲ ਹਰ ਸਵਾਲ ਦਾ ਜਵਾਬ ਆ, ਪਹਿਲਾਂ ਤੁਸੀਂ ਉਹਦੇ ਤੋਂ ਹੋਮਵਰਕ ਕਰ ਲਓ, ਤੁਹਾਨੂੰ ਕੋਈ ਮੂਰਖ ਨਹੀਂ ਬਣਾ ਸਕਦਾ।
ਦੇਖੋ ਉਹ ਤਾਂ ਜਿਹੜੇ ਤੁਸੀਂ 2-4% ਦੀ ਗੱਲ ਕੀਤੀ ਆ, ਉਹ ਤਾਂ ਕਰਦੇ ਹੀ ਆ ਖਰਾਬ। ਉਹਨਾਂ ਨੇ ਤਾਂ ਹੁੰਦਾ ਹੀ ਆ ਵੀ ਗਾਂ ਇੱਕ ਕਲਾਇੰਟ ਕਹਿ ਦੇਣਾ ਵੀ ਤੇਰਾ ਖਰਾਬ ਹੈ, ਤੂੰ ਏਦਾਂ ਕਰ, ਮੈਂ ਤੇਰਾ ਉੱਥੇ ਦਾ ਵੀਜ਼ਾ ਲਵਾ ਦੇਣਾ, ਤੂੰ ਮੇਰੇ ਹੋਰ ਲਵਾ ਦੇ, ਮੈਂ ਤੇਰਾ ਫ੍ਰੀ ਕਰ ਦੂੰਗਾ। ਉਸ ਚੱਕਰ ਚ ਕੀ ਕਰਦੇ ਨੇ ਕਿ ਆਪਾਂ ਨੂੰ ਜਿਹੜੇ ਵੀ ਹੁਣ ਆਪਣੇ ਸੁਣ ਰਹੇ ਨੇ, ਨੌਜਵਾਨ ਸੁਣ ਰਹੇ ਨੇ, ਕੋਈ ਵੀ ਆ, ਚਾਹੇ ਉਹ, ਮੈਂ ਇਹ ਨੀ ਕਹਿੰਦਾ ਪਹਿਲੇ ਸਟੂਡੈਂਟ ਨੇ, ਮੈਂ ਇਹ ਕਹਿੰਦਾ ਵੀ ਚਾਹੇ ਉਹ ਪੱਕੇ ਵੀ ਆ, ਇੱਥੇ ਰਹਿਣ ਵਾਲੇ ਵੀ ਆ, ਬਹੁਤ ਸਾਰੀਆਂ ਹੋਰ ਸਕੀਮਾਂ ਵੀ ਚੱਲ ਰਹੀਆਂ ਨੇ, ਕਿ ਆਪਾਂ ਨੂੰ ਉਹਦਾ ਮਕਸਦ ਦੇਖਣਾ ਪੈਣਾ। ਖਾਸ ਕਰਕੇ ਨਾ ਜਦੋਂ ਆਪਣੀ ਫਰੈਂਡਸ਼ਿਪ ਚੋਂ, ਹੁਣ ਮੰਨ ਲਓ ਮਿੰਟੂ ਭਾਜੀ ਮੈਂ ਹੀ ਤੁਹਾਨੂੰ ਕਹਿ ਦਾ, ਮਿੰਟੂ ਭਾਜੀ ਏਦਾਂ ਕਰੋ ਤੁਸੀਂ ਨਾ ਆਹ ਖਾਦ ਪਾਓ, ਆਹ ਖਾਦ ਪਾਇਆ ਕਰੋ ਆਪਣੇ ਖੇਤਾਂ ਦੇ ਵਿੱਚ, ਭਈ ਕਿਆ ਬਾਤ ਹੈ ਯਾਰ, ਤੁਹਾਨੂੰ ਪਹਿਲੀ ਨਜ਼ਰੇ ਤੁਹਾਨੂੰ ਸ਼ੱਕ ਕਰਨੀ ਚਾਹੀਦੀ ਮੇਰੇ ਤੇ ਵੀ ਇਹ ਮੈਨੂੰ ਇਹ ਖਾਦ ਕਿਉਂ ਪਵਾ ਰਿਹਾ, ਕਿਤੇ ਇਹਦੇ ਕੋਲ ਏਜੰਸੀ ਤਾਂ ਨੀ ਇਸ ਖਾਦ ਦੀ, ਹਨਾ, ਤੇ ਮੈਨੂੰ ਕੀ ਮੈਨੂੰ ਲੋੜ ਹੈ ਇਸ ਤੇ ਖਾਦ ਪਾਉਣ ਦੀ, ਜਾਂ ਇਹਦਾ ਤੋੜ ਹੋਰ ਕੀ ਆ। ਤੁਸੀਂ ਹੋਰ ਸਲਾਹ ਵੀ ਲਓ ਕਿਸੇ ਅਰਗੋਨੋਮਿਸਟ ਤੋਂ ਵੀ ਜੇ ਆਹ ਖਾਦ ਮੈਨੂੰ ਰੈਕਮੈਂਡ ਹੋਈ ਆ ਵੀ ਮੈਂ ਇਹ ਪਾਵਾਂ ਜਾਂ ਹੋਰ ਪਾਵਾਂ, ਤੁਸੀਂ ਰਿਸਰਚ ਕਰੋ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਲੋ ਆਪਾਂ ਇਹ ਮੁੰਡਿਆਂ ਦੀ ਗੱਲ ਤਾਂ ਕੀਤੀ ਵੀ 4-5 ਮੁੰਡਿਆਂ ਦੀ ਜ਼ਿੰਦਗੀ ਉਸ ਇੱਕ ਮੁੰਡੇ ਨੇ ਖਰਾਬ ਕੀਤੀ ਆ, ਉਹ ਏਜੰਟ ਨੂੰ, ਉਹ ਵਕੀਲ ਨੂੰ ਤਾਂ ਪਤਾ ਵੀ ਨੀ, ਵਕੀਲ ਦਾ ਤਾਂ ਪਤਾ ਵੀ ਨੀ ਕਿਸੇ ਨੂੰ ਕੌਣ ਹੈ, ਉਹਨਾਂ ਨੂੰ ਪੰਜਾਂ ਨੂੰ, ਉਹ ਤਾਂ ਉਹਨਾਂ ਦੇ ਮਿੱਤਰ ਨੇ, ਉਹਨਾਂ ਦਾ ਕੰਮ ਕੀਤਾ ਕਰਕੇ ਗਿਆ ਉਹ। ਸੋ ਆਪਾਂ ਜਿਹੜਾ ਅੱਜ ਦਾ ਜਿਹੜਾ ਮੁੱਦਾ ਆ ਜਾਂ ਮਸਲਾ ਆ ਉਹ ਇਹ ਹੈ ਕਿ ਆਪਣੇ ਸਰਕਲ ਦੇ ਵਿੱਚ ਵੀ ਤੁਸੀਂ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ, ਚਾਹੇ ਉਹ ਤੁਹਾਡਾ ਦੋਸਤ ਹੈ ਚਾਹੇ ਕੁਛ ਵੀ ਹੈ, ਸੈਕੰਡ ਓਪੀਨੀਅਨ ਜ਼ਰੂਰ ਲਓ, ਥਰਡ ਓਪੀਨੀਅਨ ਵੀ ਲਓ, ਕੋਈ ਗੱਲ ਨੀ, 1-2 ਦਿਨ ਲੇਟ ਹੋ ਜੂਗੇ, 4 ਦਿਨ ਲੇਟ ਹੋ ਜੂਗੇ, ਪਰ ਓਪੀਨੀਅਨ ਲਓ, ਵੱਖਰੇ ਵੱਖਰੇ ਏਜ ਗਰੁੱਪ ਤੋਂ ਲਓ। ਜਿੱਦਾਂ ਹੁਣ ਆਪਣੇ ਨੌਜਵਾਨ ਨੇ 25 ਸਾਲ ਏਜ ਗਰੁੱਪ ਦਾ, ਉਹਨਾਂ ਤੋਂ ਲਓ, ਇੱਕ ਤੋਂ ਸੀਨੀਅਰ ਤੋਂ ਲਓ, ਇੱਕ ਤੋਂ ਪ੍ਰੋਫੈਸ਼ਨਲ ਵੀ ਲਓ ਸਲਾਹ, ਫੇਰ ਤੁਸੀਂ ਕੋਈ ਏਡਾ ਵੱਡਾ ਫੈਸਲਾ ਕਰੋ, ਕਿਉਂਕਿ ਜ਼ਿੰਦਗੀਆਂ ਖਰਾਬ ਹੁੰਦੀਆਂ, ਸਾਰਾ ਆਫ ਟਰੈਕ ਹੋ ਜਾਂਦੀ ਆ। ਬੜੇ ਮਤਲਬ ਮੈਂ ਪਰਿਵਾਰ ਟੁੱਟਦੇ ਵੀ ਦੇਖੇ ਨੇ, ਮੈਂ ਪਰਿਵਾਰਾਂ ਦੇ ਵਿੱਚ ਵੀ, ਮੈਂ ਕੱਲਾ ਇਹ ਨੀ ਕਹਿੰਦਾ PR ਦੇ ਚੱਕਰਾਂ ਦੇ ਵਿੱਚ ਤੁਸੀਂ ਸਲਾਹਾਂ ਲਓ, ਤੁਸੀਂ ਜ਼ਿੰਦਗੀ ਦੇ ਕੋਈ ਫੈਸਲੇ ਕਰਨੇ, ਪਰਿਵਾਰਕ ਫੈਸਲੇ ਕਰਨੇ ਆ, ਤਾਂ ਵੀ ਤੁਸੀਂ 2-4 ਫੈਮਿਲੀਆਂ ਨਾਲ ਇਹੋ ਜਿਹਾ ਰਿਲੇਸ਼ਨ ਬਣਾ ਕੇ ਰੱਖੋ ਜਿੱਥੋਂ ਤੁਹਾਨੂੰ ਜਿਹਨਾਂ ਬੰਦਿਆਂ ਤੋਂ ਵਧੀਆ ਸਲਾਹ ਮਿਲ ਸਕੇ। ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਇੱਦਾਂ ਨੀ ਵੇ ਤੁਸੀਂ ਕੱਟ ਆਫ ਏ ਕਰ ਦੇਣੇ, ਸਾਰੇ ਪੁਰਾਣੇ ਬੰਦੇ ਵੀ ਮਾੜੇ ਨੀ, ਸਾਰੇ ਪੁਰਾਣੇ ਬੰਦੇ ਚੰਗੇ ਵੀ ਹੈ ਨੀ, ਏਦਾਂ ਹੀ ਜਿਹੜੇ ਨਵੇਂ ਬੰਦੇ ਆਉਂਦੇ ਆ, ਮਾਈਗ੍ਰੇਸ਼ਨ ਹੋਈ ਜਾਣੀ ਆ, ਹੁੰਦੀ ਰਹੀ ਆ, ਨਵੇਂ ਵੀ ਸਾਰੇ ਚੰਗੇ ਨੀ ਆ ਰਹੇ, ਉਹਨਾਂ ਦੇ ਵਿੱਚ ਵੀ ਬਹੁਤ ਚੰਗੇ ਆ ਰਹੇ ਨੇ, ਕੁਛ ਮਾੜੇ ਵੀ ਆ ਰਹੇ ਨੇ। ਸੋ ਇਸ ਕਰਕੇ ਸਾਨੂੰ ਵੀ ਜਦੋਂ ਅਸੀਂ, ਚਲੋ ਅਸੀਂ ਬਹੁਤ ਪੁਰਾਣੇ ਆ, 30-40 ਸਾਲ ਹੋ ਗਏ ਆ, ਤੇ ਸਾਡੇ ਇਸ ਪਲੇਟਫਾਰਮ ਦਾ ਮਤਲਬ ਹੀ ਜ਼ਿਆਦਾਤਰ ਸਾਨੂੰ ਯੂਥ ਵਰਗ ਸੁਣਦਾ, ਖਾਸ ਕਰਕੇ ਇੰਡੀਆ ਤੋਂ ਆਇਆ, ਅਸੀਂ ਇਹ ਚੈਨਲ ਉਹਨਾਂ ਲਈ ਹੀ ਖੋਲਿਆ ਹੋਇਆ ਸੀ ਕਿ ਉਹ ਇਸ ਤੋਂ ਮਦਦ ਲੈਣ, ਗਾਈਡੈਂਸ ਲੈਣ, ਤੇ ਉਹਨਾਂ ਨੂੰ ਸਕੂਨ ਮਿਲੇ, ਉਹਨਾਂ ਨੂੰ ਲੱਗੇ ਵੀ ਉਹਨਾਂ ਦੀ ਭਾਸ਼ਾ ਬੋਲੀ ਜਾ ਰਹੀ ਹੈ ਤੇ ਚੰਗਾ ਲੱਗੇ, ਹਨਾ। ਸੋ ਇਸ ਕਰਕੇ ਵੱਧ ਤੋਂ ਵੱਧ ਸਲਾਹ ਜਿੰਨੀ ਲੈ ਸਕਦੇ ਆ ਉਹ ਲਓ, ਤੇ ਆਪਣੇ ਮੈਂ ਕਹਿੰਦਾ ਸਰਕਲ ਨੂੰ ਵੀ ਐਨਾਲਿਸਿਸ ਮਿੰਟੂ ਭਾਜੀ ਕਰ ਲੈਣਾ ਚਾਹੀਦਾ ਕਿ ਆਪਣੇ ਆਲੇ ਦੁਆਲੇ ਮਿੱਤਰਾਂ ਵੀ ਇੱਕ ਵਾਰੀ 2 ਵਾਰੀ ਬੰਦਾ ਗਲਤ ਸਲਾਹ ਦਿੰਦਾ ਤੇ ਉਹ ਫਿਲਟਰ ਕਰ ਲੈਣੇ ਚਾਹੀਦੇ ਆਪਣੇ ਮਿੱਤਰ ਦੋਸਤ ਕੰਪਨੀ ਵੀ।
ਜੀ ਜੀ, ਸੋ ਬਿਲਕੁਲ ਜੀ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਤੇ ਸਾਨੂੰ ਜਿੰਨਾ ਚਿਕ ਅਸੀਂ ਜਾਗਰੂਕ ਨਹੀਂ ਹੁੰਦੇ ਉਹਨਾਂ ਚਿਕ ਜਿਹੜੇ ਠੱਗਣ ਵਾਲੇ ਲੋਕ ਆ ਉਹ ਤੁਹਾਨੂੰ ਠੱਗਦੇ ਰਹਿਣਗੇ ਤੇ ਫੇਰ ਨਾ ਤੁਸੀਂ ਆਖਿਓ ਵੀ ਅਸੀਂ ਠੱਗੇ ਗਏ। ਸੋ ਫੇਰ ਕਿਸੇ ਕੋਲੇ ਪਿੱਟਣ ਦੀ ਲੋੜ ਨਹੀਂ ਹੁੰਦੀ, ਪਹਿਲਾਂ ਹੀ ਜਾਗਰੂਕ ਹੋ ਜਾਓ, ਚੰਗੇ ਰਹੋਗੇ
ਜੀ। ਤੇ ਸਾਡੇ ਨਾਲ ਜੁੜੇ ਨੇ ਜੀ ਜਗਵੀਰ ਸਿੰਘ ਮੈਲਬਨ ਵਾਲੇ, ਕਿਆ ਬਾਤ ਹੈ ਜੀ, ਤੇ ਵੀ ਟਰਾਂਸਪੋਰਟ ਦੇ ਨਾਲ ਕਨੈਕਟਡ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਨਾਮ ਗਿੱਲ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੁਲਦੀਪ ਸਿੰਘ ਬਲਗੁਲਗਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਕੁਲਦੀਪ ਜੀ। ਜਗਮੋਹਨ ਸਿੰਘ ਸ਼ੈਪਟਨ ਤੋਂ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸੁਖਜਿੰਦਰ ਹਾਂਜੀ ਬਲਾਚੌਰ ਵਾਲੇ ਸੋਰਸ਼ਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੇ ਵੀ ਇੱਕ ਜਾਲੀ ਏਜੰਟ ਦੀ ਗੱਲ ਕੀਤੀ, ਮੈਂ ਹੁਣ ਨਾਂ ਨੀ ਲੈਣਾ। ਉਹ ਕਹਿੰਦੇ ਨਾ ਕਿਉਂ ਨੀ ਲੈਣਾ, ਮੈਂ ਨਾ ਲਊਗਾ, ਮੈਂ ਡਰਦਾ ਗਾ ਕਿਸੇ ਤੋਂ ਨਾ, ਕਿਉਂਕਿ ਓਹਦੇ ਚ ਕਸੂਰਵਾਰ ਸੀਗੇ ਅਸੀਂ ਵੀ, ਅਸੀਂ ਮੈਂ ਪਹਿਲਾਂ ਵੀ ਗੱਲ ਚਲਾ ਰਿਹਾ ਸੀ, ਦੱਸ ਰਿਹਾ ਸੀ ਵੀ ਕਈ ਵਾਰੀ ਅਸੀਂ ਰੇਡੀਓ ਦੇ ਉੱਤੇ ਅਖਬਾਰ ਦੇ ਉੱਤੇ ਸਾਡੇ ਕੋਲ ਜਦੋਂ ਕੋਈ ਆ ਜਾਂਦਾ ਤੇ ਅਸੀਂ ਓਹਦੇ ਤੇ ਵਿਸ਼ਵਾਸ ਕਰਕੇ ਐਡ ਕਰ ਦਿੰਦੇ, ਤੇ ਅਸੀਂ ਦੋ ਕੁ ਮਹੀਨੇ ਨਾ ਇੱਕ ਅਖਬਾਰ ਤੇ ਰੇਡੀਓ ਤੇ ਐਡ ਕੀਤੀ ਸੀ ਕਿਸੇ ਬੰਦੇ ਦੀ, ਬਿਰਕ ਸਾਹਿਬ ਸੀਗੇ ਇੱਕ, ਤੇ ਉਹ ਬਿਰਕ ਸਾਹਿਬ, ਵੈਸੇ ਤਾਂ ਬਿਰਕ ਸਾਹਿਬ ਬਾਰੇ ਆਸਟ੍ਰੇਲੀਆ ਸਾਰੇ ਬਿਰਕਾਂ ਬਾਰੇ ਜਾਣਦੇ ਲੋਕ, ਪਰ ਚਲੋ ਬਾਹਰੀ ਗੱਲ ਨੀ ਕਰਦੇ, ਪਰ ਬਿਰਕ ਸਾਹਿਬ ਸੀ ਉਹ, ਤੇ ਉਹ ਕਹਿੰਦੇ ਜੀ ਅਸੀਂ ਐਂ ਕਰ ਦਿੰਦੇ ਹਾਂ, ਅਸੀਂ ਐਂ ਵੀਜ਼ਾ ਲਵਾ ਦਿੰਦੇ ਹਾਂ
ਕੈਨੇਡਾ ਦਾ,
ਹਾਂ ਕੈਨੇਡਾ ਦਾ ਵੀਜ਼ਾ ਲਵਾ ਦਿੰਦੇ ਹਾਂ, ਤੇ ਉਹ ਬਾਅਦ ਚ ਪਤਾ ਲੱਗਿਆ ਉਹ 10-20 ਬੰਦਿਆਂ ਨੂੰ ਇਹੋ ਜਿਹਾ ਰਗੜਾ ਲਾ ਕੇ, ਅੱਜ ਕੱਲ ਅੱਜ ਤੱਕ ਉੱਥੇ ਆਏ ਨੀ ਬੰਦਾ ਗਿਆ ਕਿੱਥੇ, ਤੇ ਹੈ ਮੈਨੂੰ ਪਤਾ ਲੱਗਿਆ ਉਹ ਆਸਟ੍ਰੇਲੀਆ ਚ ਹੀ ਆ, ਮੈਨੂੰ ਕੱਲ ਪਰਸੋਂ ਪਤਾ ਲੱਗਿਆ ਵੀ ਉਹ ਬੰਦਾ ਆਸਟ੍ਰੇਲੀਆ ਚ ਦੁਬਾਰੇ ਆ ਗਿਆ, ਤੇ ਪਰ ਉਹ ਬੰਦੇ ਦੇ ਰਗੜੇ ਕਈ ਬੰਦੇ ਸੀਗੇ, ਤੇ ਉਹ ਸੁਖਜਿੰਦਰ ਵੀ ਤਾਂ ਹੀ ਹੱਸ ਰਹੇ ਆ, ਇਹ ਵੀ ਉਹਨਾਂ ਦੇ ਪੀੜਤ ਸੀ, ਪਰ ਚਲੋ ਵੇਲੇ ਫਿਰ ਇਹਨਾਂ ਨੇ ਸਾਂਭ ਲਿਆ ਪ੍ਰੋਜੈਕਟ, ਤੇ ਚਲੋ ਬਚਤ ਰਹਿ ਗਈ, ਤੇ ਪਰ ਸਾਨੂੰ ਆਪਦੇ ਆਪ ਚ ਅਸੀਂ ਗਿਲਟੀ ਮਹਿਸੂਸ ਹੋਏ ਲੱਗਿਆ ਵੀ ਅਸੀਂ ਬਿਨਾਂ ਪੜਤਾਲ ਐਵੇਂ ਕਿਸੇ ਦੀ ਐਡ ਚਲਾਤੀ ਸੀ, ਤੇ ਹੁਣ ਅਸੀਂ ਹਜ਼ਾਰ ਵਾਰੀ ਸੋਚਦੇ ਹਾਂ ਜਦੋਂ ਕੋਈ ਇਹੋ ਜਿਹੀ ਐਡ ਸਾਡੇ ਕੋਲ ਆਉਂਦੀ ਹੈ।
ਮੈਂ ਤੁਹਾਨੂੰ ਦੱਸਾਂ, ਇੱਕ ਨਾ ਪਿਛਲੇ ਸਾਲ ਤੋਂ ਹੁਣ ਉਹਦੀ ਐਡ ਸ਼ੁਰੂ ਹੋਣੀ ਆ, ਅਕਾਊਂਟੈਂਟ ਨੇ ਉਹ, ਤੇ ਉਹ ਪਿਛਲੇ ਸਾਲ ਤੋਂ ਨਾ ਸਾਨੂੰ ਕੰਟੈਕਟ ਕਰ ਰਹੇ ਨੇ ਵੀ ਐਡ ਕਰਨੀ ਹੈ ਨਾ, ਅਸੀਂ ਹੌਲੀ ਹੌਲੀ ਉਹਨੂੰ ਫਿਲਟਰ ਕਰ ਰਹੇ ਹਾਂ ਤੇ ਦੇਖਦੇ ਹਾਂ, ਉਹ ਐਤਕੀ ਨਾ ਵਿਚਾਰੀ ਪਿੱਛੇ ਪੈ ਗਏ, ਨਹੀਂ ਬਾਜੀ ਕਰਨੀ ਐਡ ਹੈ ਨਾ, ਚਲੋ ਹੁਣ ਅਸੀਂ ਪਤਾ ਤਾਂ ਕਰ ਲਿਆ ਉਹਨਾਂ ਦਾ ਨਾ, ਸਾਰਾ ਦੇਖ ਲਿਆ, ਤੇ ਕਹਿੰਦੇ ਚੰਗੇ ਆ ਤੁਸੀਂ, ਤੇ ਕਹਿੰਦੇ ਸਾਡੇ ਕੋਲ ਮੀਡੀਆ ਵਾਲੇ, ਰੇਡੀਓ ਵਾਲੇ, ਅਖਬਾਰਾਂ ਵਾਲੇ ਮਿੰਟਾਂ ਕੱਢੀ ਜਾ ਰਹੇ ਨੇ, ਆ ਕੇ ਫੋਨ ਕਰੀ ਜਾ ਰਹੇ ਨੇ ਸਾਡੀ ਐਡ ਕਰੋ, ਸਾਡੀ ਐਡ ਸਾਨੂੰ ਦਿਓ, ਐਡ ਸਾਨੂੰ ਦਿਓ ਐਡ, ਕਹਿੰਦੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਤੁਸੀਂ ਸਾਡੀ ਐਡ ਨੀ ਕਰ ਰਹੇ, ਗੱਲ ਕੀ ਹੈ, ਇਹੀ ਤਾਂ ਰੌਲਾ, ਇਹੀ ਤਾਂ ਪੰਗਾ ਹੁਣ ਨੂੰ ਬਣਨ ਨੂੰ ਤਾਂ ਅਸੀਂ ਮਤਲਬ ਬਥੇਰੇ ਪੈਸੇ ਵੀ ਇਹ ਚੋ ਬਣਾ ਲੈਂਦੇ, ਪਰ ਸਾਡਾ ਮਕਸਦ ਪੈਸੇ ਕਮਾਉਣਾ ਨੀ ਨਾ ਹੈਗਾ ਰੇਡੀਓ ਦੇ ਰਾਹੀਂ, ਤੇ ਚਲੋ ਜਸ ਪੰਜਾਬੀ ਸਿਰਨੀ ਵਾਲੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਜੀ ਪ੍ਰੋਗਰਾਮ, ਮਿੰਟੂ ਬਾਜੀ ਕਹਿੰਦੇ ਮੁਬਾਰਕਾਂ ਜੀ ਪੇਂਡੂ ਆਸਟ੍ਰੇਲੀਆ ਲਈ, ਤੇ ਕਿਸ਼ਤ ਨੰਬਰ 17 ਤੱਕ ਪਹੁੰਚ ਗਏ ਜੋ ਅੱਜ ਦੇਖਾਂਗਾ, ਹਰ ਹਫ਼ਤੇ 1-2 ਦੇਖ ਲੈਣਾ, ਤੁਹਾਡਾ ਧੰਨਵਾਦ ਹੈ ਵੀਡੀਓ ਸੀਰੀਜ਼ ਬਣਾਉਣ ਦੇ ਲਈ। ਸੋ ਮਿੰਟੂ ਜੀ
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਮੈਨੂੰ ਰਾਤ ਬੜੀ ਖੁਸ਼ੀ ਹੋਈ ਨਾ ਜਦੋਂ ਆਪਣੇ ਬਾਈ SBS ਦੇ ਸਤਨਾਮ ਆਪਣੇ ਸ਼ਮਸ਼ੇਰ ਕੈਂਤ ਹੋਰਾਂ ਨੇ ਨਾ ਇੱਕ ਮੈਨੂੰ ਵੀਡੀਓ ਭੇਜੀ ਇੱਕ ਨੌਜਵਾਨ ਦੀ, ਤੇ ਉਹ ਨੌਜਵਾਨ ਨੂੰ ਘਰੇ ਫੜ ਕੇ ਰੋਟੀ ਖਵਾਉਣ ਬਿਠਾ ਰਿਹਾ ਵੀ ਤੂੰ ਹੁਣ ਰੋਟੀ ਖਾ ਲਾ ਤੇ ਪੇਂਡੂ ਆਸਟ੍ਰੇਲੀਆ ਬੰਦ ਕਰ ਦੇ, ਤੇ ਉਹ ਨੌਜਵਾਨ ਨੂੰ ਪੁੱਛ ਰਹੇ ਆ ਵੀ ਤੁਸੀਂ ਕੀ ਕਿੱਦਾਂ ਲੱਗਿਆ ਤੁਹਾਨੂੰ, ਉਹ ਆਂਦੇ ਜੀ ਮੈਂ 97 ਐਪੀਸੋਡ ਆ ਗਏ, ਤੇ ਕੱਲੇ ਕੱਲੇ ਐਪੀਸੋਡ ਦਾ ਮੈਥੋਂ ਕੁਛ ਮਰਜ਼ੀ ਪੁੱਛ ਲਓ, ਤੇ ਮੈਂ ਸਾਰੇ ਨਿਬੇੜਤੇ ਆ, ਨਿਬੇੜੀ ਜਾਂਦਾ ਜਿਹੜੇ ਰਹਿੰਦੇ ਉਹ ਵੀ ਪਿੱਛੋਂ। ਸੋ ਮੈਂ ਨਾ ਸਿੱਧੂ ਸਾਹਿਬ ਇਸ ਵਿਸ਼ੇ ਤੇ ਵੀ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ, ਰਾਤ ਮੇਰੀ ਲੰਮੀ ਚੌੜੀ ਗੱਲ ਨਾ ਸੀਨੀਅਰ ਜਰਨਲਿਸਟ ਗੁਰਪ੍ਰੇਮ ਲਹਿਰੀ ਨਾਲ ਹੋਈ। ਗੁਰਪ੍ਰੇਮ ਲਹਿਰੀ ਦੈਨਿਕ ਜਾਗਰਣ ਦੇ ਜਿਹੜੇ ਐਡੀਟਰ ਨੇ ਬਠਿੰਡੇ ਤੋਂ, ਤੇ ਉਹਨਾਂ ਨਾਲ ਮੈਂ ਗੱਲਾਂ ਕਰ ਰਿਹਾ ਸੀ, ਗੱਲਾਂ ਚੱਲ ਰਹੀਆਂ ਸੀਗੀਆਂ ਵੀ ਅੱਜ ਕੱਲ ਦੇ ਯੁੱਗ ਦੇ ਵਿੱਚ ਕਿਵੇਂ ਕਿਸੇ ਨੂੰ ਸੁਪਰ ਸਟਾਰ ਬਣਾ ਦਿੱਤਾ ਜਾਂਦਾ 2 ਮਿੰਟਾਂ 'ਚ, ਕਿਵੇਂ 2 ਮਿੰਟਾਂ 'ਚ ਉਹਨੂੰ ਭੁਲਾ ਦਿੱਤਾ ਜਾਂਦਾ, ਵੀ ਕਿੰਨੀ ਸ਼ਾਰਟ ਲਾਈਫ ਹੋ ਗਈ ਸਟਾਰਡਮ ਦੀ, ਕਿੱਦਾਂ ਲੋਕ ਗਲਤ ਚੀਜ਼ਾਂ ਨੂੰ ਕਿੱਡੀ ਤੇਜ਼ੀ ਨਾਲ ਪ੍ਰਮੋਟ ਕਰਦੇ ਆ, ਨੈਗੇਟਿਵਿਟੀ ਕਿਵੇਂ ਫੈਲਦੀ ਆ, ਅਸੀਂ ਇਹਨਾਂ ਵਿਸ਼ਿਆਂ ਤੇ ਕਾਫੀ ਗੱਲਬਾਤ ਕੀਤੀ। ਮੈਂ ਉਸ ਗੱਲਬਾਤ 'ਚ ਉਹਨਾਂ ਨੂੰ ਇੱਕ ਸਵਾਲ ਕੀਤਾ, ਮੈਂ ਗੁਰਪ੍ਰੀਤ ਠੀਕ ਆ ਤੁਸੀਂ ਮੇਰੇ ਮਿੱਤਰ ਹੋ, ਆਪਾਂ ਇਕੱਠੇ ਬਚਰੇ ਆ, ਪੜ੍ਹੇ ਆ, ਲਿਖੇ ਆ, ਚਲੋ ਮੈਂ ਤੁਹਾਨੂੰ ਨੀ ਇਹ ਬਲੇਮ ਕਰਦਾ, ਪਰ ਤੁਸੀਂ ਇੱਕ ਮੈਨੂੰ ਦਿਲ ਤੇ ਹੱਥ ਧਰ ਕੇ ਦੱਸੋ ਵੀ ਤੁਸੀਂ ਵੀ ਬਹੁਤ ਸਟੋਰੀਆਂ ਲਾਉਣੇ ਆ, ਸਟੋਰੀਆਂ ਕਰਦੇ ਹੋ ਰੋਜ਼, ਤੁਹਾਨੂੰ ਲੱਗਦਾ ਨੀ ਵੀ ਇੱਕ ਟੀਮ ਨੇ 100 ਐਪੀਸੋਡ ਆਪਦੀ ਜੇਬ ਚੋਂ ਆਪਦਾ ਸਮਾਂ ਲਾ ਕੇ ਤੇ ਬਿਨਾਂ ਕਿਸੇ ਲਾਲਚ ਦੇ ਤੇ ਸਿਰਫ ਤੇ ਸਿਰਫ ਦੁਨੀਆਂ ਤੱਕ ਉਹ ਪਹੁੰਚਾਉਣ ਲਈ ਵੀ ਕਿਵੇਂ ਦੁਨੀਆਂ 'ਚ ਕੀ ਕੁਛ ਹੁੰਦਾ ਉਹ ਪਹੁੰਚਾਤਾ, ਤੇ ਕੀ ਉਹ ਕੋਈ ਸਟੋਰੀ ਨੀ ਬਣਦੀ ਉਹਦੇ ਤੇ ਅਖਬਾਰ ਤੇ 100 ਐਪੀਸੋਡ ਹੋਣ ਤੇ? ਅੱਜ ਤੱਕ ਇੰਡੀਆ ਦੇ ਵਿੱਚ ਕਿਸੇ ਚੈਨਲ ਤੇ, ਕਿਸੇ ਰੇਡੀਓ ਤੇ, ਕਿਸੇ ਅਖਬਾਰ ਤੇ ਇੱਕ ਸ਼ਬਦ ਨੀ ਲਿਖਿਆ ਗਿਆ ਇਸ ਕਾਰਜ ਲਈ।
ਇੰਨੇ ਤਾਂ ਮਹਾਭਾਰਤ ਦੇ ਐਪੀਸੋਡ ਨੀ ਸੀ ਆਏ ਜਿੰਨੇ ਪਿੰਡ ਆਸਟ੍ਰੇਲੀਆ ਦੇ ਆ ਗਏ,
ਪਿੰਡ ਆਸਟ੍ਰੇਲੀਆ ਦੇ ਆ ਗਏ, ਤੇ ਨਾਲੇ ਉਹ ਵੀ ਬਿਨਾਂ ਲਾਲਚ ਤੋਂ, ਬਿਨਾਂ ਕਿਸੇ ਸੁਰਖੀ ਬਿੰਦੀ ਤੋਂ, ਬਿਨਾਂ ਡਰਾਮੇ ਤੋਂ, ਸਿੰਪਲ ਸਾਦੀ ਭਾਸ਼ਾ ਤੇ ਸਾਦੀਆਂ ਗੱਲਾਂ ਨਾਲ ਆਏ ਆ। ਸਾਨੂੰ ਕੋਈ ਗਿਲਾ ਆਉਣੋਂ ਹਟ ਗਿਆ, ਪਹਿਲਾਂ ਆਉਂਦਾ ਸੀ ਗਿਲਾ, ਪਰ ਅਸੀਂ ਹੁਣ ਲੋਕਾਂ ਨੂੰ ਇਹ ਸਵਾਲ ਜ਼ਰੂਰ ਕਰਦੇ ਹਾਂ ਵੀ ਅਸੀਂ ਕਹਿਣੇ ਆ ਵੀ ਅਸੀਂ ਜਰਨਲਿਸਟ ਆ। ਹੁਣ ਅਸੀਂ ਦੇਖਿਆ ਪਿਛਲੇ ਦਿਨ ਨਾ SBS ਤੇ ਵੀ ਇੱਕ ਬੜੀ ਸਟੋਰੀ ਚੱਲੀ, ਜਾਂ ਹੋਰ ਦੁਨੀਆਂ ਭਰ ਦੇ ਮੀਡੀਆ 'ਚ ਇੱਕ ਸਟੋਰੀ ਚੱਲੀ ਵੀ ਆਪਣੇ ਪੰਜਾਬੀ ਨੌਜਵਾਨਾਂ ਨੇ ਇੱਕ ਸੀਰੀ ਦਾ ਵੀਜ਼ਾ ਲਵਾ ਕੇ ਉਹਨੂੰ ਇੱਥੇ ਲਿਆਂਦਾ। ਠੀਕ ਹੈ, ਬੜੀ ਵਧੀਆ ਗੱਲ ਆ, ਮੈਂ ਇਸ ਚੀਜ਼ ਤੇ ਰਾਜ਼ੀ ਹਾਂ। ਮੈਂ ਵੀ ਇਹ ਕੋਸ਼ਿਸ਼ ਪਿਛਲੇ ਸਾਲ ਕਰ ਚੁੱਕਿਆ ਆਪਣੇ ਮਾਲੀਆਂ ਨੂੰ ਵੀਜ਼ਾ ਲਵਾਉਣ ਦੀ, ਪਰ ਅਨਫੋਰਚੁਨੇਟਲੀ ਮੇਰੇ ਮਾਲੀਆਂ ਦਾ ਨਹੀਂ ਲੱਗ ਸਕਿਆ ਵੀਜ਼ਾ। ਤੇ ਚਲੋ ਇਹ ਇਸ ਬੰਦੇ ਦਾ ਇਹਨਾਂ ਨੇ ਵੀਜ਼ਾ ਲਵਾਇਆ ਨੌਜਵਾਨਾਂ ਨੇ, ਬਹੁਤ ਸੋਹਣਾ ਉਹਨਾਂ ਨੇ ਆਪਦੇ ਵੱਲੋਂ ਜਿਹੜੀ ਚੀਜ਼ ਉਹਨਾਂ ਦਾ ਡਿਊਟੀ ਬਣਦੀ ਸੀ ਦੱਸਣਾ ਲੋਕਾਂ ਨੂੰ,
ਵੀ ਅਸੀਂ ਆਪਦੇ ਕੰਮ ਵਾਲੇ ਬੰਦੇ ਦੀ ਕਦਰ ਪਾਈ ਉਹਦੀ ਇਮਾਨਦਾਰੀ ਦੀ। ਇੱਥੋਂ ਤੱਕ ਤਾਂ ਗੱਲਾਂ ਠੀਕ ਸੀ, ਪਰ ਸਾਰੇ ਆਸਟ੍ਰੇਲੀਆ ਤੋਂ ਲੈ ਕੇ ਦੁਨੀਆਂ ਦੇ ਮੇਨ ਮੀਡੀਆ ਨੇ ਇਸ ਗੱਲ ਨੂੰ ਇੱਕ ਬਹੁਤ ਵੱਡੀ ਗੱਲ ਬਣਾ ਕੇ ਪੇਸ਼ ਕੀਤਾ। ਠੀਕ ਆ, ਮੈਂ ਤਾਂ ਵੀ ਕਰਨੀ ਚਾਹੀਦੀ ਸੀ, ਮੈਂ ਕੋਈ ਇਹਦੇ ਚ ਦੋ ਰਾਏ ਨੀ ਹੈ, ਦੋ ਇਹਦੇ ਚ ਬਿਲਕੁਲ ਹੋਣੀ ਚਾਹੀਦੀ ਸੀ। ਕੌਣ ਬੰਦਾ ਜਿਹੜਾ ਇੱਕ ਆਪਦੇ ਕੰਮ ਇਹਨੂੰ ਇੱਥੋਂ ਤੱਕ ਉਹ ਵੀ ਜੇਬ ਚੋਂ ਖਰਚ ਲਾ ਕੇ ਤੇ ਉਹਦੇ ਸੁਪਨਿਆਂ ਵੀ ਨਹੀਂ ਲਿਆ ਹੋਣਾ, ਉਹ ਵੀ ਪੂਰਾ ਕਰਤਾ, ਬਿਨਾਂ ਲਿਆ ਸੁਪਨਾ ਪੂਰਾ ਕਰਤਾ। ਪਰ ਕੀ ਪੇਂਡੂ ਆਸਟ੍ਰੇਲੀਆ ਜਾਂ ਕੋਈ ਹੋਰ ਇਹ ਜੇ ਕਾਰਜ ਹੋ ਰਹੇ ਉਦੋਂ ਘੱਟ ਕੰਮ ਕੀ ਉਹਨਾਂ ਪ੍ਰਤੀ ਨੀ ਨਾ ਮੀਡੀਆ ਦਾ ਫਰਜ਼ ਬਣਦਾ ਸੀ ਵੀ ਭਾਈ ਹਾਂ ਅਸੀਂ ਸਟੋਰੀ ਲਾਉਂਦੇ ਵੀ ਹਾਂ ਇਹ ਇੱਕ ਭਾਈ ਇਹ ਵੀ ਇੱਕ ਅਦਾਰਾ ਚੱਲ ਰਿਹਾ ਜਿਹੜਾ ਬਿਨਾਂ ਕਿਸੇ ਨਿਸ਼ਕਾਮ ਸੇਵਾ ਚ ਦਿਨ ਰਾਤ ਇੱਕ ਕਰ ਰਿਹਾ। ਤੇ ਤੁਸੀਂ ਇਹ ਦੇਖੋ ਮੈਨੂੰ ਅੱਜ ਵੀ ਜਿਵੇਂ ਮੈਂ ਦੱਸਿਆ ਹੁਣ ਮੈਨੂੰ ਸਾਊਦੀ ਅਰਬ ਤੋਂ ਫੋਨ ਆ, ਰੋਜ਼ ਇਹੋ ਜਿਹੇ ਫੋਨ ਆਉਂਦੇ ਆ, ਅਣਗਿਣਤ ਫੋਨ ਆਉਂਦੇ ਆ, ਤੇ ਮੈਂ ਹਰ ਫੋਨ ਵਾਲੇ ਨੂੰ ਜਿਵੇਂ ਨਾ ਜਿਵੇਂ ਮਰਜ਼ੀ ਅਟੈਂਡ ਕਰਦਾ। ਤੇ ਪਰ ਤੁਸੀਂ ਇਹ ਹੈਰਾਨ ਹੋਵੋਗੇ ਵੀ ਸਾਡੇ ਐਪੀਸੋਡ ਦੇ ਵਿੱਚ ਕਈ ਵਾਰੀ ਆ ਜਾਂਦੇ ਆ ਬੰਦੇ, ਨੌਜਵਾਨ ਆਉਂਦੇ ਆ ਕੇ ਕਹਿੰਦੇ ਆ ਜੀ ਵੀ ਸਾਡੇ ਤੇ ਐਪੀਸੋਡ ਬਣਾਓ, ਠੀਕ ਆ, ਤੇ ਉਦੋਂ ਬਾਅਦ ਕਹਿੰਦੇ ਆ ਸਾਡਾ ਨੰਬਰ ਵੀ ਦੇ ਦਿਓ, ਅਸੀਂ ਲੋਕਾਂ ਦੀ ਹੈਲਪ ਕਰਾਂਗੇ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਤਿੰਨ ਦਿਨਾਂ ਬਾਅਦ ਉਹਨਾਂ ਦਾ ਫੋਨ ਆ ਜਾਂਦਾ ਵੀ ਸਾਡਾ ਨੰਬਰ ਨਾ ਕਿਸੇ ਨੂੰ ਦਿਓ, ਜਾਂ ਉਹ ਨੰਬਰ ਬਦਲ ਜਾਂਦਾ, ਲੋਕ ਤੰਗ ਬਹੁਤ ਕਰਦੇ ਆ। ਠੀਕ ਹੈ ਨਾ, ਵੀ ਵੀ ਅਸੀਂ ਉਹਨਾਂ ਨੂੰ ਤਾਂ ਇੱਕ ਵਿਸ਼ੇ ਤੇ ਤੰਗ ਕਰਦੇ ਨਾ, ਮੰਨ ਲਓ ਇੱਕ ਟਰੈਕਿੰਗ ਤੇ ਵੀ ਆਪਾਂ ਪਾਇਆ ਤੇ ਟਰੈਕਿੰਗ ਦਾ ਨੰਬਰ ਦੇਤਾ, ਉਹਨਾਂ ਦਾ ਇੱਕ ਐਪੀਸੋਡ ਆ, ਇਕੱਲੇ ਟਰੈਕਿੰਗ ਵਾਲਿਆਂ ਦੇ ਲੋਕ ਫੋਨ ਆਉਣਗੇ। ਅਸੀਂ ਤਾਂ ਹੁਣ ਤੱਕ 100 ਐਪੀਸੋਡ ਦੇ ਨੇੜੇ ਪਾ ਚੁੱਕੇ ਹਾਂ ਤੇ ਸਾਨੂੰ ਤਾਂ 100 ਕਿਸਮ ਦੇ ਲੋਕਾਂ ਦੇ ਫੋਨ ਆਉਂਦੇ, ਅਸੀਂ ਤਾਂ ਫੇਰ ਵੀ ਨੀ ਅੱਕੇ, ਅਸੀਂ ਤਾਂ ਫੇਰ ਵੀ ਦਿਲ ਖੋਲ ਕੇ ਹਰੇਕ ਨਾਲ ਗੱਲ ਕਰਦੇ ਹਾਂ, ਦਿਲ ਖੋਲ ਕੇ ਹਰੇਕ ਦੀ ਸੁਣਦੇ ਹਾਂ, ਜਿੰਨੇ ਜੋਗੇ ਹੈਲਪ ਵੀ ਕਰਦੇ ਹਾਂ। ਤੇ ਪਰ ਮੈਨੂੰ ਇਸ ਚੀਜ਼ ਦਾ ਬਹੁਤ ਕਈ ਵਾਰੀ ਮਨ ਚ ਮਲਾਲ ਆਉਂਦਾ ਵੀ ਦੁਨੀਆਂ ਨਾ ਫੇਕ ਗੱਲਾਂ ਨੂੰ ਬੜਾ ਪਸੰਦ ਕਰਦੀ ਆ। ਜੇ ਕੱਲ ਤੋਂ ਫੇਕ ਰੌਲਾ ਸ਼ੁਰੂ ਕਰ ਦਈਏ, ਫੇਕ ਡਰਾਮੇਬਾਜ਼ੀ ਸ਼ੁਰੂ ਕਰ ਦਈਏ ਤਾਂ ਬੱਲੇ ਬੱਲੇ ਹੋਜੂ, ਬਹਿਜਾ ਬਹਿਜਾ ਹੋਜੂਗੀ। ਪਰ ਜੇ ਕੋਈ ਕੰਮ ਦੀ ਗੱਲ ਹੋ ਰਹੀ ਆ ਤਾਂ ਇੱਥੋਂ ਤੱਕ ਵੀ ਸ਼ਰਮ ਮਹਿਸੂਸ ਕਰਦੇ ਆ ਵੀ ਕਿਸੇ ਨਾਲ ਸ਼ੇਅਰ ਕਰਦੇ ਆ, ਕਿਸੇ ਨਾਲ ਗੱਲ ਸ਼ੇਅਰ ਵੀ ਨੀ ਕਰਦੇ। ਕੱਲ ਪਰਸੋਂ ਮੈਨੂੰ ਮੁਕਤਸਰ ਤੋਂ ਫੋਨ ਆਇਆ, ਉਹ ਬੰਦੇ ਕਹਿੰਦੇ ਯਾਰ ਵੀ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਮੈਂ ਤੁਹਾਡੇ ਵਿਊ ਦੇਖਦਾ। ਕਹਿੰਦਾ ਵੀ ਮੈਂ ਇਹ ਦੇਖਦਾ ਹੁੰਦਾ ਵੀ ਕਿਉਂ ਸੜੀ ਤੋਂ ਸੜੀ ਆ ਜੀ, ਮੁੱਖ ਮੰਤਰੀ ਆ ਜੀ, ਆ ਚੀਮਾ ਜੀ, ਆ ਰੰਧਾਵਾ ਜੀ, ਉਹ ਲੱਖਾਂ ਦੀਆਂ ਰੋਜ਼ ਲੱਖਾਂ ਸ਼ੇਅਰ ਹੁੰਦੀਆਂ, ਲੱਖਾਂ ਥਾਂ ਤੇ ਉਹ ਵਿਊ ਹੁੰਦੇ ਉਹਦੇ। ਤੇ ਪਰ ਜੋ ਮੈਂ ਤੁਹਾਡੇ 20-30 ਹਜ਼ਾਰ ਵਿਊ ਦੇਖਦਾ ਤੇ ਮੈਨੂੰ ਬੜਾ ਦੁੱਖ ਲੱਗਦਾ ਤੇ ਮੈਨੂੰ ਐ ਨੀ ਸਮਝ ਆਉਂਦੀ ਮੈਂ ਤੁਹਾਡੀ ਕਿਵੇਂ ਹੈਲਪ ਕਰਾਂ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਜੀ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਇਹੀ ਸਾਡੀ ਹੈਲਪ ਆ, ਤੇ ਤੁਸੀਂ ਚਲੋ ਆਪਦੀ ਸਾਇਲੈਂਟ ਪੱਧਰ ਦੇ ਉੱਤੇ ਆਪਦੇ ਯਾਰਾਂ ਦੋਸਤਾਂ ਚ ਜਿੱਥੇ ਮਹਿਫਲਾਂ ਜਾਂਦੇ ਹੋ ਉੱਥੇ ਭਾਈ ਨੂੰ ਸ਼ੇਅਰ ਕਰਦੇ ਰਿਹਾ ਕਰੋ, ਦਿਖਾਇਆ ਕਰੋ ਕਿਸੇ ਦਾ ਕੋਈ ਫਾਇਦਾ ਹੋ ਜੇ। ਸਾਨੂੰ ਸਾਨੂੰ ਤਾਂ ਦੇਖੋ ਕੋਈ ਰਿਟਰਨ ਆਉਣੀ ਨੀ ਇਹਦੀ, ਸਾਨੂੰ ਤਾਂ ਇਹੀ ਆ ਵੀ ਚੱਲ ਕਿਸੇ ਦਾ ਫਾਇਦਾ ਹੋ ਜੇ।
ਮਿੰਟੋ ਜੀ ਮੈਨੂੰ ਹੈਰਾਨੀ ਹੋਈ, ਜਿਹੜਾ ਆਪਾਂ ਵੀਡੀਓ ਪਾਇਆ ਸੀ ਨਾ ਪਿਛਲਾ ਐਪੀਸੋਡ ਬੇਰੀਆਂ ਵਾਲਾ, ਉੱਤੇ ਕੋਈ ਇੱਕ ਨਾ ਪਤਾ ਨੀ ਕੌਣ ਹੈ ਉਹ ਹਰੇਕ ਹਮੇਸ਼ਾ ਹੀ ਉਹ ਨਾ ਨੈਗੇਟਿਵ ਕਮੈਂਟ ਪਾਉਂਦੇ ਹਨਾ, ਉਹਨੇ ਕਮੈਂਟ ਪਾਇਆ ਸੀ ਇਹ ਜੱਟਾਂ ਨੂੰ ਬੈਨ ਕਰਨਾ ਚਾਹੀਦਾ ਆ ਜ਼ਮੀਨਾਂ ਦੱਬਣ ਦੇ ਲਈ। ਮੈਨੂੰ ਸਮਝ ਨੀ ਆਉਂਦੀ ਅਸੀਂ ਕਿਹੜੀ ਜ਼ਮੀਨ ਦੱਬ ਲਈ ਬਈ, ਤੇ ਮੈਂ ਕਹਿੰਦਾ ਮੈਂ ਉਹਨਾਂ ਨੂੰ ਉਹ ਆਵੇ ਤਾਂ ਸਹੀ, ਮੈਂ ਉਹਨੂੰ ਡਾਲਰ ਨੂੰ ਕੇਸ ਲੈ ਦਿੰਦਾ ਮਿਲੀਅਨ ਇੱਥੇ ਹਨਾ, ਮੈਂ ਸੱਚੀ ਦਬਾ ਦਿੰਦਾ ਆਸਟ੍ਰੇਲੀਆ ਤਾਂ ਦਬਾਉਣ ਨੂੰ ਫਿਰਦਾ ਪਰ ਦੱਬਦੇ ਕਿੱਥੇ ਆਏ, ਇਹ ਆਉਂਦੇ ਨੀ।
ਮੈਨੂੰ ਨਾ ਕੱਲ ਪਰਸੋਂ ਜਿਹੜੀ ਮੈਂ ਪੋਸਟ ਪਾਈ ਸੀ ਨਾ ਜ਼ਮੀਨ ਦੇ ਮਾਮਲੇ ਚ, ਮੈਨੂੰ ਬੜੇ ਨਿੱਜੀ ਫੋਨ ਆਏ ਲੋਕਾਂ ਦੇ ਜਦੋਂ ਮੈਂ ਦੱਸਿਆ ਵੀ 2.5 ਲੱਖ ਏਕੜ ਦੇ ਨੇੜੇ ਜ਼ਮੀਨ ਸੇਲ ਤੇ ਲੱਗੀ ਆ $20 ਨੂੰ, $21 ਨੂੰ। ਤਾਂ ਮੈਨੂੰ ਬਹੁਤ ਫੋਨ ਆਏ ਬਾਈ 100 ਕਿੱਲਾ ਲੈ ਦੇ, 200 ਕਿੱਲਾ ਲੈ ਦੇ। ਮੈਂ ਕੱਲ ਇੱਕ ਆਪਣੇ ਮਿੱਤਰ ਨਾਲ ਗੱਲ ਕਰ ਰਹੀ, ਮੈਂ ਕਿਹਾ ਯਾਰ ਦੇਖੋ ਵੀ ਅੱਜ ਤੋਂ 17ਵੀਂ ਪੀੜੀ ਨੂੰ ਸਾਨੂੰ ਨਾ 5400 ਕਿੱਲਾ ਜ਼ਮੀਨ ਲਾਟ ਹੋਈ ਸੀ ਮੇਰੇ ਦਾਦੇ ਪੜਦਾਦੇ ਦੇ 17ਵੀਂ ਪੀੜੀ ਨੂੰ। ਤੇ ਉਹਨਾਂ ਨੇ ਕੀ ਕੀਤਾ ਨਾ, ਉਦੋਂ ਪਿੰਡ ਵਸਾ ਲਿਆ ਆਪਦੇ ਨਾਂ ਤੇ, ਦੇਸੂ ਸਿੰਘ ਸੀ ਉਹਨਾਂ ਦਾ ਨਾਂ ਤੇ, ਦੇਸੂ ਮਲਕਾਣਾ ਪਿੰਡ ਵਸਾ ਲਿਆ। ਤੇ ਉਹਨਾਂ ਨੇ ਸਭ ਤੋਂ ਪਹਿਲਾਂ ਕਾਰਜ ਕੀ ਕੀਤਾ ਵੀ ਆਪਾਂ 5400 ਕਿੱਲੇ ਜ਼ਮੀਨ ਚ ਕੀ ਕਰਾਂਗੇ ਰੋਹੀ ਚ ਬੈਠ ਕੇ, ਜੇ ਆਪਣਾ ਕੁਛ ਆਪਣੇ ਕੋਲੇ ਹੀ ਨਾ ਕੁਛ ਹੋਇਆ। ਤਾਂ ਉਹਨਾਂ ਨੇ ਨਾ ਜ਼ਮੀਨ ਦੇ ਹਿੱਸੇ ਬਣਾਏ 10-10, 20-20 ਕਿੱਲਿਆਂ ਦੇ, 50-50 ਕਿੱਲਿਆਂ ਦੇ। ਤੇ ਉਸ ਢੰਗ ਨਾਲ ਫਿਰ ਲੋਕਾਂ ਨੂੰ ਸੱਦਾ ਦਿੱਤਾ ਵੀ ਲਓ ਭਾਈ ਤੁਸੀਂ ਜੁੱਤੀਆਂ ਦਾ ਕੰਮ ਕਰਦੇ ਹੋ, ਆ ਲਓ ਤੁਹਾਨੂੰ 10 ਕਿੱਲੇ ਜ਼ਮੀਨ ਦਿੱਤੀ ਤੇ ਇੱਥੇ ਪਿੰਡ ਦੇ ਵਿੱਚ ਆਓ। ਮੈਂ ਮੋੜੀ ਕੱਢ ਲਈ ਪਰ ਹੁਣ ਤੁਸੀਂ ਪਿੰਡ ਨੂੰ ਵਸਾਓ। ਏਦਾਂ ਕਰ ਕਰਕੇ ਉਹਨਾਂ ਨੇ ਜੀ ਪੂਰਾ ਇੱਕ ਵੱਡਾ ਪਿੰਡ ਵਸਾ ਲਿਆ ਤੇ ਅੱਜ ਉਹ ਦੇਸੂ ਮਲਕਾਣਾ ਇੱਕ ਪੂਰਾ ਵਧੀਆ ਮਲਟੀਕਲਚਰਲ ਜੇ ਕਹੀਏ ਦਾ ਪਿੰਡ ਆ, ਪੂਰੀ ਹਰ ਕੌਮ ਆ ਉੱਥੇ, ਹਰ ਭਾਈਚਾਰਾ ਬੜੇ ਵਧੀਆ ਰਹਿ ਰਹੇ ਆ।
ਪੁਰ
ਜੀ ਮੈਂ ਸੋਚ ਰਿਹਾ ਸੀ, ਮੈਂ ਕੱਲ ਹੀ ਗੱਲ ਕਰ ਰਿਹਾ ਸੀ ਸੱਜਣ ਮਿੱਤਰ ਨਾਲ, ਮੈਂ ਕਿਹਾ ਯਾਰ ਏਦਾਂ ਕਰਦੇ ਆ ਦੇਖੋ ਵੀ ਆਪਾਂ ਬਣਾਉਣਾ ਇੱਕ ਕੋਆਪਰੇਟਿਵ ਸੋਸਾਇਟੀ ਤੇ 21-21 ਡਾਲਰ ਦੇ ਹਿਸਾਬ ਨਾਲ 100-100 ਕਿੱਲੇ ਦੇ ਪੈਸੇ ਦੇਣੇ ਕਿਸੇ ਨੂੰ ਕੋਈ ਵੱਡੀ ਗੱਲ ਨੀ ਹੈਗੀ, ਠੀਕ ਆ। ਤੇ ਆਪਾਂ ਹੋ ਕੇ ਨਾ 5-4 ਹਜ਼ਾਰ ਬੰਦਾ ਇਕੱਠਾ ਤੇ ਆਪਾਂ ਇਹ ਜ਼ਮੀਨ ਲੈ ਲੈਣੇ ਆ ਤੇ ਦੇਖੋ ਜਿਹੜੀ 2.5 ਲੱਖ ਏਕੜ ਆ ਇੱਕ ਮੁਲਕ ਜਿੰਨੀ ਜ਼ਮੀਨ ਹੋਊਗੀ, ਛੋਟੇ ਮੁਲਕਾਂ ਕੋਲੇ ਕਈਆਂ ਕੋਲੇ ਹੈ ਨੀ
ਇੰਨੀ,
ਦੁਨੀਆਂ ਚ ਹੈਗੇ ਇਹੋ ਜਿਹੇ ਮੁਲਕ ਜਿਨ੍ਹਾਂ ਦੀ ਜ਼ਮੀਨ 2.5 ਲੱਖ ਏਕੜ ਤੋਂ ਥੱਲੇ ਆ, ਠੀਕ ਆ। ਉਸ ਜ਼ਮੀਨ ਦੇ ਵਿੱਚ ਆਪਾਂ ਫਿਰ ਕੀ ਕਰਦੇ ਆ ਨਾ, ਆਪਾਂ ਉਹਨੂੰ ਲੈ ਕੇ ਉਹਦੀਆਂ ਵੰਡੀਆਂ ਪਾ ਕੇ, ਚਾਹੇ ਉਹਦੇ ਚ ਕੁਛ ਨਾ ਹੋਵੇ। ਵੈਸੇ ਤਾਂ ਮੈਂ ਕਿਹਾ ਆਪਾਂ ਬਹੁਤ ਭੈੜੇ ਹੁੰਦੇ, ਆਪਾਂ ਹੋਣ ਤਾਂ ਲਾ ਲਾਂਗੇ ਇੱਥੇ, ਇਹ ਤਾਂ ਨੀ ਹੈਗਾ ਵੀ ਹੋਣ ਨਾ ਲੈਣ। ਆਪਾਂ ਟਿੱਬਿਆਂ ਨੂੰ ਖਾ ਗਏ, ਆਪਾਂ ਪਹਾੜਾਂ ਨੂੰ ਖਾ ਗਏ, ਕੀ ਨੀ ਕਰ ਸਕਦੇ, ਸਭ ਕੁਛ ਕਰ ਸਕਦੇ ਆ, ਮੀਂਹ ਵੀ ਪੈਣ ਲਾ ਸਕਦੇ ਆ, ਸਭ ਕੁਛ ਕਰ ਸਕਦੇ ਆ ਇੱਥੇ। ਤੇ ਪਰ ਜੇ ਨਾ ਵੀ ਹੋਊ ਤਾਂ ਹੋਰ ਨੀ ਤਾਂ ਆਪਾਂ ਇੱਕ ਸਟਰਕਚਰ ਦਾ ਆਪਦਾ ਨਾਂ ਰੱਖ ਲੈਣਾਗੇ, ਆਪਦੇ ਉਹਦਾ ਨਾਂ ਰੱਖ ਕੇ ਤੈਨੂੰ ਇੱਕ ਯਾਦਗਾਰ ਉੱਤੇ ਪਈਆਂ ਰਹੂਗੀ।
ਸਾਨੂੰ ਚੇਤਾ ਨੀ ਆਪਾਂ ਐਲਿਸ ਸਪ੍ਰਿੰਗ ਪੇਂਡੂ ਆਸਟ੍ਰੇਲੀਆ ਦਾ ਇੱਕ ਐਪੀਸੋਡ ਬਣਾਇਆ ਸੀ ਜਿਹਦੇ ਕੋਲ ਮਿਲੀਅਨ ਏਕੜ ਸੀਗਾ, ਮਿਲੀਅਨ ਏਕੜ। ਉਹ ਮੈਂ ਉਹਨੂੰ ਕਿਹਾ ਬਈ ਤੂੰ ਜਾ ਆਇਆ ਸਾਰੇ, ਕਹਿੰਦਾ ਭਰਾਵਾ ਮੇਰੀ ਤੀਜੀ ਪੀੜੀ ਆ ਮੈਂ ਇਸ ਫਾਰਮ ਦੇ ਮਿਲੀਅਨ ਏਕੜ ਦੇ, ਕਹਿੰਦਾ ਮੈਂ ਹਜੇ 40% ਆਪਣੇ ਫਾਰਮ ਤੇ ਗਿਆ ਜੀ, ਸਾਡੀ ਤਿੰਨ ਪੀੜੀ ਨਹੀਂ, ਤਿੰਨ ਪੀੜੀਆਂ ਨੂੰ, ਤੀਜੀ ਪੀੜੀ ਹੋ ਗਈ, ਕਹਿੰਦਾ ਤੀਜੀ ਪੀੜੀ ਨੂੰ 40% ਹੋਏ ਆ ਗਈ ਨੂੰ।
ਹੁਣ ਗੂਗਲ ਤੇ ਦੇਖ ਲੈਂਦਾ ਹੁਣ ਤਾਂ
ਨਹੀਂ ਕੋਈ ਜਾ ਹੀ ਨੀ ਹੁੰਦਾ। ਮੈਂ ਕਿਹਾ ਯਾਰ ਫੈਂਸ ਲਾ ਲਈ ਆਲੇ ਦੁਆਲੇ, ਕਹਿੰਦਾ ਮੈਂ ਸਾਡੇ ਬਾਬੇ ਨੇ ਸੋਚਿਆ ਪਹਿਲਾਂ ਡੈਡੀ ਨਾਲ ਸਲਾਹ ਕਰਦਾ ਰਿਹਾ ਵੀ ਹੁਣ ਮਿਲੀਅਨ ਏਕੜ ਆਪਾਂ ਲੈ ਲਿਆ, ਆਪਾਂ ਇਹਨੇ ਪਹਿਲਾਂ ਦੁਆਲੇ ਫੈਂਸ ਲਾਈਏ। ਤੇ ਕਹਿੰਦਾ ਫੇਰ ਗੱਲਾਂ ਕਰਦੇ ਕਰਦੇ ਕਹਿੰਦਾ ਫੇਰ ਸੋਝੀ ਆਈ ਵੀ ਜਦ ਤੱਕ ਆਪਾਂ ਕਹਿੰਦੇ ਹੁਣ ਤੂੰ ਹਜੇ ਛੋਟਾ ਆ, ਇਹ ਤਾਂ 15-16 ਸਾਲਾਂ ਦਾ, ਜਿੱਦਾਂ ਬਾਬਾ ਕਹਿੰਦਾ ਮੇਰੇ ਪੇ ਨੂੰ, ਕਹਿੰਦਾ ਫੈਂਸ ਲੱਗ ਜਾਊਗੀ, ਕਹਿੰਦਾ ਜਦ ਤੱਕ ਕਹਿੰਦਾ ਤੂੰ ਮੇਰੀ ਉਮਰ ਤੱਕ ਹੋਏਗਾ ਫੈਂਸ ਲੱਗ ਜਾਊਗੀ ਆਪਣੇ ਭਾਰਤ ਦੇ। ਉਹ ਤੋਂ ਬਾਅਦ ਕਹਿੰਦਾ ਜੇ ਗਾਈਆਂ ਛੱਡੀਆਂ ਫਾਇਦਾ ਕੀ, ਕਹਿੰਦਾ ਫੈਂਸ ਲਾਉਣ ਦੀ ਲੋੜ ਕੀ ਆ, ਕਹਿੰਦਾ ਜਦ ਸਾਤੇ ਨੀ ਜਾ ਹੁੰਦਾ ਗਾਈਆਂ ਕਿੱਦਾਂ ਨਿਕਲ ਜਾਊਗੀਆਂ ਬਾਹਰ, ਹਨਾ। ਕਹਿੰਦਾ ਏਦਾਂ ਬਿਨਾਂ ਫੈਂਸ ਤੋਂ ਛੱਡਦੀਆਂ ਜਹਾਜ਼ ਨਾਲ ਇਕੱਠੀਆਂ ਕਰ ਲਈਆਂ, ਬਸ ਕੋਈ ਫਰਕ ਹੀ ਨੀ ਹੈਗਾ। ਸੋ ਮਤਲਬ ਜਿਹੜਾ ਮਤਲਬ ਮੇਰੇ ਕਹਿਣ ਦਾ ਮਤਲਬ ਸੀਗਾ ਨਾ, ਉਹ ਜਿਹੜੇ ਕਮੈਂਟ ਪਾਉਂਦੇ ਆ ਉਹ ਪਤਾ ਨੀ ਉਹਨਾਂ ਦੇ ਦਿਮਾਗ ਚ ਕੀ ਆ, ਵੀ ਉਹ ਜੱਟ ਜ਼ਮੀਨ ਦੱਬ ਲਈ। ਮੈਨੂੰ ਤਾਂ ਸਮਝ ਨੀ ਆਉਂਦੀ ਵੀ ਅੱਜ ਦੇ ਇਤਿਹਾਸ ਤੱਕ ਦੇ ਵਿੱਚ ਕਿਹੜੀ ਜ਼ਮੀਨ ਦੱਬੀ ਆ ਪੰਜਾਬ ਦੇ ਵਿੱਚ, ਹਨਾ। ਤੇ ਉਹ ਉਹ ਐਵੇਂ ਜੱਬਲੀਆਂ ਮਾਰੀ ਜਾਂਦੇ ਆ, ਮਤਲਬ ਮੁੱਲ ਜ਼ਮੀਨ ਖਰੀਦ ਕੇ ਆਸਟ੍ਰੇਲੀਆ ਦੇ ਵਿੱਚ ਹੁੰਦਾ, ਆਸਟ੍ਰੇਲੀਆ ਤੇ 1 ਇੰਚ ਵੀ ਨੀ ਦੱਬ ਸਕਦੇ ਤੁਸੀਂ, ਹਨਾ। ਤੇ ਉਹ ਮਤਲਬ ਸਾਡੇ ਕਿੱਤੇ ਨੂੰ ਨਾ ਉਹ ਡਿਮੋਰਲਾਈਜ਼ ਕਰੀ ਜਾ ਰਹੇ ਨੇ, ਤੇ ਅਸੀਂ ਬੜੇ ਖੁਸ਼ ਹਾਂ, ਅਸੀਂ ਆਪਣੀ ਖੇਤੀ ਕਰ ਰਹੇ ਹਾਂ, ਬਾਬੇ ਨਾਨਕ ਨੇ ਸਾਨੂੰ ਇਹ ਕਿੱਤਾ ਦਿੱਤਾ ਆ, ਅਸੀਂ ਖੁਸ਼ ਹਾਂ। ਤੇ ਖੇਤੀ ਹੁਣ ਜ਼ਮੀਨ ਤੇ ਕਰਨੀ ਆ, ਹੋਰ ਜਾ ਕੇ ਹੁਣ ਦਫ਼ਤਰਾਂ ਚ ਕਰੀਏ ਜਾ ਕੇ ਉੱਥੇ, ਮਤਲਬ ਮੈਨੂੰ ਤਾਂ ਸਮਝ ਨਹੀਂ ਆਉਂਦੀ।
ਚਲੋ ਆਪਾਂ ਲੱਕੀ ਆ ਸਿੱਧੂ ਸਾਹਿਬ, ਆਪਾਂ ਜੇ ਦੇਖੀਏ ਨਾ ਆਪਣੇ ਜਿੱਡਾ ਆਪਣਾ ਮੀਡੀਆ ਹਾਊਸ ਆ, ਜਿੱਡਾ ਵੱਡੇ ਆਪਾਂ ਅਦਾਰੇ ਚਲਾ ਰਹੇ ਹਾਂ, ਆਪਾਂ ਕਿਤੇ ਕਲੇਮ ਵੀ ਨੀ ਕੀਤੇ ਵੀ ਸਾਡੇ ਅਦਾਰੇ ਚਲਾ ਰਹੇ ਹਾਂ, ਪਰ ਉਹਨਾਂ ਦੇ ਉੱਤੇ 99.9% ਜਿਹੜੇ ਕਮੈਂਟ ਆ ਜਾਂ ਉਹਨਾਂ ਦੀ ਫੀਡਬੈਕ ਆ ਉਹ ਪੋਜ਼ਿਟਿਵ ਆਉਂਦੀ ਆ, ਇਹ ਆਪਣੀ ਇੱਕ ਜਿੱਤ ਆ। ਤੁਸੀਂ ਹੁਣ ਦੇਖੋ ਜੇ ਪਿੰਡ ਆਸਟ੍ਰੇਲੀਆ ਦੇ 125-150 ਕਮੈਂਟ ਆਉਂਦੇ ਆ, ਤੇ ਉਹਦੇ ਚ ਇੱਕ ਕਮੈਂਟ ਹੁੰਦਾ ਵੱਧ ਤੋਂ ਵੱਧ ਜਿਹੜਾ ਜਾਂ ਐਂ ਲਿਖਿਆ ਹੁੰਦਾ, ਜਿਵੇਂ ਕੱਲ ਪਰਸੋਂ ਇੱਕ ਲਿਖੀ ਜਾਂਦਾ ਸੀ ਯੂ ਬਲੱਡੀ ਖਾਲਿਸਤਾਨੀ ਫਲਾਨਾ ਧਮਕਾ ਸੀ, ਕੀਤਾ ਹੀ ਨੀ ਯਾਰ, ਸਾਨੂੰ ਉਹੀ ਗਾਲਾਂ ਕੱਢ ਗਿਆ ਇੱਕ ਬੰਦਾ। ਇਵੇਂ ਕਈ ਵਾਰੀ ਫਿਰ ਉਹ ਆਇਆ ਸੁਣਨ ਲੱਗ ਜਾਂਦਾ ਵੀ ਕਿ ਉਹ ਰਾਮ ਸਿੰਘ ਨੂੰ ਕੋਈ ਰਾਮੂ ਨੂੰ ਕੋਈ ਗਾਲਾਂ ਕੱਢੀ ਜਾਂਦਾ ਸੀ, ਤੇ ਉਹ ਮੁਰੋ ਹੱਸੀ ਜਾਂਦਾ ਸੀ, ਉਹ ਤਾਂ ਕਿਉਂ ਹੱਸੀ ਜਾਂਦਾ, ਕਹਿੰਦਾ ਐਕਚੁਲੀ ਮੈਂ ਰਾਮੂ ਹੈ ਹੀ ਨੀ, ਐਵੇਂ ਕੱਢੀ ਜਾਂਦਾ। ਸੋ ਇਸ ਕਰਕੇ ਜਿਹੜੀਆਂ ਉਹ ਚੀਜ਼ਾਂ ਆਪਾਂ ਲੱਕੀ ਆ ਜੀ ਵੀ ਸਾਡੀ ਫੀਡਬੈਕ ਬਹੁਤ ਘੱਟ ਨੈਗੇਟਿਵ ਫੀਡਬੈਕ ਆਉਂਦੀ ਆ, ਸੋ ਇਸ ਲਈ ਧੰਨਵਾਦ ਆ ਜਿੰਨੇ ਇੱਕ ਪੋਜ਼ਿਟਿਵ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਆ, ਉਹਨਾਂ ਦੇ ਧੰਨਵਾਦੀ ਆ। ਸਿੱਧੂ ਸਾਹਿਬ ਗੱਲ ਅੱਗੇ ਤੋਰਨ ਤੋਂ ਪਹਿਲਾਂ ਨਾ ਮੇਰੇ ਇੱਕ ਅਨਾਊਂਸਮੈਂਟ ਯਾਦ ਹੈਗੀ, ਉਹ ਜ਼ਰੂਰੀ ਹੈ ਇਸ ਕਰਨੀ। ਵੈਸੇ ਤਾਂ ਇੱਕ ਅਨਾਊਂਸਮੈਂਟ ਤਾਂ ਇਹ ਹੈ ਵੀ ਅੱਜ ਆਪਾਂ ਸਿਮਰਨਜੀਤ ਸਿੰਘ ਬੈਂਸ ਹੋਰਾਂ ਨਾਲ ਪਾਣੀਆਂ ਦੇ ਮੁੱਦੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਨੂੰ ਰਾਤੀ ਮੈਂ ਵਾਅਦਾ ਕੀਤਾ ਸੀ ਵੀ ਤੁਹਾਨੂੰ ਆਸਟ੍ਰੇਲੀਆ ਦੇ ਟਾਈਮ ਮੁਤਾਬਕ ਉਠਾਵਾਂਗੇ 10 ਵਜੇ, ਤੇ ਹਾਂਜੀ ਹਾਂਜੀ, ਤੇ ਕੋਸ਼ਿਸ਼ ਕਰਾਂਗੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਪਰ ਦੂਜੀ ਅਨਾਊਂਸਮੈਂਟ ਇਹ ਹੈ ਜੀ ਵੀ ਸਾਡੇ ਕੋਲੇ ਕਿਸੇ ਸੱਜਣ ਮਿੱਤਰ ਦਾ ਸੁਨੇਹਾ ਆਇਆ ਸੀ ਕਈ ਦਿਨ ਪਹਿਲਾਂ, ਤੇ ਮੈਂ ਉਹ ਅੱਜ ਮੇਰੇ ਫੇਰ ਸਾਹਮਣੇ ਆ ਗਿਆ, ਤੇ ਉਹ ਨਾ ਕੰਟਰੀ ਏਰੀਏ ਚ ਹੇਅਰ ਡਰੈਸਰ ਜਾਣ ਦੀ ਕੋਈ ਵੀ ਲੜਕੀ ਹੋਵੇ ਤਾਂ ਉਸ ਨੂੰ ਉਹ ਉਹਨਾਂ ਦੀ ਉਹ ਲੋੜ ਆ ਉਹਨਾਂ ਨੂੰ, ਉਹ ਕਹਿ ਰਹੇ ਆ ਵੀ ਅਸੀਂ ਉਹਨਾਂ ਨੂੰ ਲੜਕੀ ਨੂੰ ਕੰਮ ਦੇਵਾਂਗੇ, ਤੇ ਜੇ ਉਹਨਾਂ ਦੀ ਕੋਈ PR ਦਾ ਪੈਣ ਦਾ ਜਾਂ ਕੁਛ ਹੋਰ ਵੀ ਆ ਤਾਂ ਉਹ ਵੀ ਅਸੀਂ ਰਾਜ਼ੀ ਆ। ਸੋ ਬਹੁਤ ਵਧੀਆ ਓਪਰਚੁਨਿਟੀ ਆ, ਤੇ ਜੇ ਕਿਸੇ ਕੋਲੇ ਹੋਵੇ, ਜੇ ਕੋਈ ਲੋੜਵੰਦ ਹੋਵੇ ਤੇ ਉਹ ਕੋਈ ਪੈਸੇ ਪੂਸੇ ਨੀ ਦੇਣੇ ਜੀ, ਜਿਹੜਾ ਸਾਡੇ ਬੰਦੇ ਤੱਕ ਅਪਰੋਚ ਕਰੂਗਾ ਨਾ ਉਹ ਇਹ ਨੀ ਵੀ 50,000 ਲੈ ਕੇ PR ਕਰਾਊਗਾ, ਤੇ ਇਸ ਕਰਕੇ ਤੁਸੀਂ ਆਪਾਂ ਜ਼ਰੂਰ ਇਹ ਤੁਸੀਂ ਧਿਆਨ ਰੱਖਿਓ ਕਿਸੇ ਵੀ ਲਿਸਨਰ ਸਰੋਤੇ ਕੋਲ ਇਹ ਜਿਹਾ ਹੋਵੇ ਚਾਂਸ। ਦੂਜਾ ਮੈਂ ਇੱਕ ਹੋਰ ਦੱਸਦਾ ਜੀ ਵੀ ਇੱਕ ਏਦਾਂ ਹੀ ਅਸੀਂ ਕਪਲ ਦੀ ਭਾਲ ਦੇ ਵਿੱਚ ਆ ਜੀ ਜਿਹੜਾ ਰੈਸਟੋਰੈਂਟ ਚਲਾ ਸਕਦਾ ਹੋਵੇ, ਇੱਕ ਕੰਟਰੀ ਟਾਊਨ ਆ ਛੋਟਾ ਜਿਹਾ 1500 ਦੀ ਆਬਾਦੀ ਆ ਜੀ, ਤੇ ਉੱਥੇ ਰੈਸਟੋਰੈਂਟ ਆ ਜੀ, ਤੇ ਉਹਦੇ ਵਿੱਚ ਵੀ ਇਹੀ ਸ਼ਰਤ ਆ ਜੀ ਵੀ ਕੋਈ ਵੀ ਉਹਦੇ ਚ ਤੁਹਾਡੇ ਤੋਂ ਲੈਣ ਦੇਣ ਦੀ ਕੋਈ ਗੱਲ ਨੀ ਕੀਤੀ ਜਾਊਗੀ, ਤੁਹਾਡਾ ਕੇਸ ਲਾ ਦਿੱਤਾ ਜਾਊਗਾ, ਤੁਹਾਨੂੰ ਰਹਿਣ ਨੂੰ ਜਗ੍ਹਾ ਦਿੱਤੀ ਜਾਊਗੀ, ਥੋੜਾ ਜੇ ਰੈਂਟ ਦੇ ਉੱਤੇ ਤੁਹਾਨੂੰ ਰੈਸਟੋਰੈਂਟ ਵੀ ਚਲਾਉਣ ਨੂੰ ਦੇ ਦਿੱਤਾ ਜਾਊਗਾ, ਆਲਰੇਡੀ ਸੈਟਡ ਅਪ ਹੋਇਆ ਹੋਇਆ। ਸੋ ਇਸ ਕਰਕੇ ਤੁਸੀਂ ਇਹ ਵੀ ਇੱਕ ਸੋਹਣੀ ਓਪਰਚੁਨਿਟੀ ਹੈ ਜੇ ਕੋਈ ਵੀ ਸੱਜਣ ਮਿੱਤਰ ਜਾਂ ਕੋਈ ਜਾਣਦਾ ਹੋਵੇ, ਬਹੁਤ ਸਾਰੇ ਲੋਕ ਆ ਜਿਹੜੇ ਉਹ ਕੋਸ਼ਿਸ਼ਾਂ ਕਰ ਰਹੇ ਆ, ਮੈਂ ਉਹਨਾਂ ਨੂੰ ਇੰਨਾ ਜ਼ਰੂਰ ਕਹਿ ਸਕਦਾ ਵੀ ਨਾਰਮਲ ਬੰਦਾ ਕੇਸ ਲਾਉਂਦਾ $20,000 ਲਾ ਕੇ ਫੇਰ ਕੇਸ ਉਹਦਾ ਪਤਾ ਨੀ ਸਿਰੇ ਲੱਗੇ ਨਾ ਲੱਗੇ, ਪਰ ਮੈਂ ਇੰਨੀ ਗਰੰਟੀ ਕਰ ਸਕਦਾ ਵੀ ਜੇ ਕਿੱਦਾਂ ਕੋਈ ਕੁੱਕਰੀ ਵਾਲਾ ਕੇਸ ਲਾਊਗਾ ਤੇ ਉਹ 2 ਸਾਲ ਉੱਥੇ ਟਿਕ ਕੇ ਬੈਠ ਕੇ ਇਮਾਨਦਾਰੀ ਨਾਲ ਕੰਮ ਕਰੂਗਾ ਤੇ ਨਾਲੇ ਉਹ ਪੱਕੇ ਹੋ ਜਾਣਗੇ, ਨਾਲੇ $2 ਸਾਲਾਂ ਬਾਅਦ ਉਹ ਕੋਈ $1,00,000 ਵੀ ਜੇਬ ਚ ਪਾ ਕੇ ਲੈ ਕੇ ਆਉਣਗੇ ਉਸ ਟਾਊਨ ਤੋਂ। ਇੰਨੀ
ਬਿਲਕੁਲ ਬਿਲਕੁਲ ਜੀ, ਓਪਰਚੁਨਿਟੀਆਂ ਬਹੁਤ ਹੈ ਤੇ ਸੰਪਰਕ ਕਰੋ। ਤੇ ਮਿੰਟੂ ਜੀ, ਇਸ ਤੋਂ ਪਹਿਲਾਂ ਆਪਾਂ ਬੈਂਸ ਸਾਹਿਬ ਨੂੰ ਲੈ ਕੇ ਆਈਏ ਤੇ ਮੈਂ ਸੁਨੇਹ ਪੜ੍ਹਦਾ ਤੇ ਬਿਕਰਮਜੀਤ ਸਿੰਘ ਬਰਾੜ ਬਲਗੁਲਗੇ ਤੋਂ ਸਾਡੇ ਨਾਲ ਜੁੜਦੇ ਨੇ, ਕਹਿੰਦੇ ਰੈਸਬੇਰੀ ਦੀ ਪ੍ਰੂਨਿੰਗ ਕਰ ਰਹੇ ਹੋ ਜੀ, ਕਿਆ ਬਾਤ ਹੈ। ਸੋ ਇਹਦੇ ਬਾਰੇ ਵੀ ਆਪਾਂ ਇੱਕ ਐਪੀਸੋਡ ਬਣਾਵਾਂਗੇ ਥੋੜੇ ਦਿਨਾਂ ਤੱਕ। ਤੇ ਜਗਤਾਰ ਭਾਜੀ ਹਾਂਗਕਾਂਗ ਵਾਲੇ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਵਿਚਾਰ ਹੈ, ਕਹਿੰਦੇ ਜਿਵੇਂ ਨਿੰਬੂ ਦੇ ਰਸ ਦੀ ਇੱਕ ਬੂੰਦ ਸਾਰੇ ਦੁੱਧ ਨੂੰ ਖਰਾਬ ਕਰ ਦਿੰਦੀ ਹੈ, ਉਸੇ ਤਰ੍ਹਾਂ ਹੰਕਾਰ ਸਾਰੇ ਮਨੁੱਖੀ ਰਿਸ਼ਤਿਆਂ ਨੂੰ ਖਤਮ ਕਰ ਦਿੰਦਾ ਹੈ ਜੀ। ਬਿਲਕੁਲ ਸਹੀ ਗੱਲ ਹੈ ਭਾਜੀ। ਤੇ ਇੱਧਰ ਜਗਤਾਰ ਜੋਲ ਮਨੀਲਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਨੀਲੇ ਦੇ ਵਿੱਚ ਕਹਾਵਤ ਹੈ ਜੀ ਇੱਕ, ਏਜੰਟ ਤੇ ਕਰੰਟ ਦਾ ਕੋਈ ਭਰੋਸਾ ਨਹੀਂ, ਇਹਨਾਂ ਨਾਲ ਵਾਹ ਪਾਉਣ ਵੇਲੇ ਪੂਰੇ ਚਕੰਨੇ ਰਹਿਣਾ ਚਾਹੀਦਾ ਜੀ। ਬਹੁਤ ਵਧੀਆ ਵਿਚਾਰ ਹੈ। ਤੇ ਮਿੰਟੂ ਭਾਜੀ ਏਦਾਂ ਕਰੋ ਫਿਰ ਤੁਸੀਂ ਹੁਣ ਉਠਾਲੋ ਬੈਂਸ ਸਾਹਿਬ ਨੂੰ, ਤੇ
ਮੈਨੂੰ ਲੱਗਦਾ ਹਜੇ ਟੂ ਅਰਲੀ ਹੈ ਜੀ, ਮੈਂ ਉਹਨਾਂ ਨੂੰ ਹਜੇ 15 ਮਿੰਟ ਹੋਰ 20 ਮਿੰਟ ਦਾ ਟਾਈਮ ਦਿੱਤਾ ਹੋਇਆ। ਬ੍ਰੇਕ ਲਓ,
ਠੀਕ ਹੈ, ਬ੍ਰੇਕ ਲੈ ਕੇ ਨਾ ਇੱਕ ਗੀਤ ਲਾਓ ਜੀ, ਤੇ ਗੀਤ ਤੋਂ ਬਾਅਦ ਫਿਰ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਬੈਂਸ ਸਾਹਿਬ ਨੂੰ ਆਪਾਂ ਲਿਆਉਂਦੇ ਆ, ਤੇ ਮੈਂ ਵੀ ਫਿਰ ਹੁਣ ਚਾਲੇ ਪਾਵਾਂ, ਫਿਰ ਰਾਹ ਤੇ ਤੁਹਾਨੂੰ ਸੁਣਦਾ ਜਾਊਂਗਾ ਗੱਲਾਂ।
ਤੁਸੀਂ ਹੁਣ ਲਿਸਨਰ ਬਣਨਾ, ਤੁਸੀਂ
ਮੈਂ ਤੁਹਾਡੇ ਹੁਣ ਲਿਸਨਰ ਬਣ, ਮੈਂ ਫਿਰ ਹੁਣ ਚੰਗਾ ਲੱਗਦਾ ਆ ਤੁਹਾਡੇ ਮੂਹਰੇ, ਇੱਕ ਮਿਆਨ ਚ ਫਿਰ 3 ਤਲਵਾਰਾਂ ਥੋੜੋ ਰਹਿ ਸਕਦੀਆਂ, 2 ਤਾਂ ਔਖੇ ਚੌਖੇ ਪਾ ਲਾਂਗੇ। ਤੇ ਚਲੋ ਠੀਕ ਹੈ,
ਠੀਕ ਹੈ,
ਓਕੇ ਮਿਲਦੇ,
ਓਕੇ ਜੀ ਮਿਲਦੇ, ਓਕੇ।
ਪਿੰਡ ਲੱਗਦਾ ਸੀ ਬਾਹਰ ਮੌਜਾਂ ਹੁੰਦੀਆਂ, ਓਏ ਔਖੀ ਹੁੰਦੀ ਬਈ ਕਮਾਈਆ, 3 ਮਹੀਨਿਆਂ ਦੇ ਵਿੱਚ ਸਿਹਤ ਉੱਡ ਗਈ ਜੋ ਸਾਲੀ ਇੰਡੀਆ ਬਣਾਈਆ। ਉਹ ਇੱਥੇ ਬਾਪੂ ਨਹੀਂ ਉਹ ਹਾਕਮਾਰ ਠਾਉਂਦਾ, ਨਵਾਂ ਕੱਪੜੇ ਸਵਾਰਦੀ, ਮੁੰਡਾ ਪਹਿਲੇ ਹੀ ਅਲਾਰਮ ਤੇ ਉੱਠਦਾ, ਆਵਾਜ਼ ਜ਼ਿੰਮੇਵਾਰੀ ਮਾਰਦੀ, ਪਹਿਲੇ ਹੀ ਅਲਾਰਮ ਤੇ ਉੱਠਦਾ, ਆਵਾਜ਼ ਜ਼ਿੰਮੇਵਾਰੀ ਮਾਰਦੀ। ਯਾਦ ਬੜੇ ਆਉਂਦੇ ਦਿਨ ਚੰਗੇ, ਮੈਂ ਰਿਹਾ ਭੈਣ ਨਾਲ ਲੜਦਾ, ਭਾਵੇਂ ਗੁੱਸੇ ਹੋ ਕੇ ਕਦੇ ਬੈਠ ਜਾਂਦੇ ਸੀ ਨਾ ਵੀਰਾ, ਭੈਣਾ ਬਿਨ ਸਰਦਾ। ਯਾਦ ਬੜੇ ਆਉਂਦੇ ਦਿਨ ਚੰਗੇ, ਮੈਂ ਰਿਹਾ ਭੈਣ ਨਾਲ ਲੜਦਾ, ਭਾਵੇਂ ਗੁੱਸੇ ਹੋ ਕੇ ਕਦੇ ਬੈਠ ਜਾਂਦੇ ਸੀ ਨਾ ਵੀਰਾ, ਭੈਣਾ ਬਿਨ ਸਰਦਾ। ਉਹ ਤੇਰਾ ਭਾਈ ਹੁਣ ਇੰਨੇ ਜੋਗਾ ਹੋ ਗਿਆ, ਭਾਈ ਹੁਣ ਇੰਨੇ ਜੋਗਾ ਹੋ ਗਿਆ, ਮੈਂ ਹੱਥ ਕਰੂੰ ਚਾਬੀ ਕਾਰ ਦੀ, ਮੁੰਡਾ ਪਹਿਲੇ ਹੀ ਅਲਾਰਮ ਤੇ ਉੱਠਦਾ, ਆਵਾਜ਼ ਜ਼ਿੰਮੇਵਾਰੀ ਮਾਰਦੀ, ਪਹਿਲੇ ਹੀ ਅਲਾਰਮ ਤੇ ਉੱਠਦਾ, ਆਵਾਜ਼ ਜ਼ਿੰਮੇਵਾਰੀ ਮਾਰਦੀ। ਹੋਰ ਰਿਸ਼ਤੇ ਬਥੇਰੇ ਦੇਖੇ ਜੱਗ ਤੇ, ਨਾ ਰਿਸ਼ਤਾ ਪਿਓ ਵਰਗਾ, ਜਿਹੜਾ ਖਾਬ ਸਾਡੇ ਸੱਚ ਵਹੀ ਬਣਾਉਣ ਨੂੰ, ਜ਼ਮੀਨ ਨੂੰ ਆ ਗਹਿਣੇ ਧਰਦਾ। ਹੋਰ ਰਿਸ਼ਤੇ ਬਥੇਰੇ ਦੇਖੇ ਜੱਗ ਤੇ, ਨਾ ਰਿਸ਼ਤਾ ਪਿਓ ਵਰਗਾ, ਜਿਹੜਾ ਖਾਬ ਸਾਡੇ ਸੱਚ ਵਹੀ ਬਣਾਉਣ ਨੂੰ, ਜ਼ਮੀਨ ਨੂੰ ਆ ਗਹਿਣੇ ਧਰਦਾ। ਤਾਂ ਹੀ ਕੰਮ ਛੋਟਾ ਵੱਡਾ ਨਹੀਂ ਉਹ ਵੇਖਿਆ, ਵੇ ਪਾਰ ਜ਼ਿੰਦਗੀ ਸਹਾਰਦੀ, ਮੁੰਡਾ ਪਹਿਲੇ ਹੀ ਅਲਾਰਮ ਤੇ ਉੱਠਦਾ, ਆਵਾਜ਼ ਜ਼ਿੰਮੇਵਾਰੀ ਮਾਰਦੀ, ਪਹਿਲੇ ਹੀ ਅਲਾਰਮ ਤੇ ਉੱਠਦਾ, ਆਵਾਜ਼ ਜ਼ਿੰਮੇਵਾਰੀ ਮਾਰਦੀ। ਸੀ ਅੰਦਰੋਂ ਕਲੇਜਾ ਕੰਬਿਆ ਪਿੱਛੋਂ ਸੁਣਿਆ ਮੈਂ ਉਹਦੇ ਗਲ ਵਿੱਚੋਂ ਨਾ ਟੁੱਕ ਰੋਟੀ ਦਾ ਸੀ ਲੰਘਿਆ ਉਸ ਮਾਂ ਦਾ ਵੀ ਪੁੱਤ ਦੂਰ ਕਰਕੇ ਸੀ ਅੰਦਰੋਂ ਕਲੇਜਾ ਕੰਬਿਆ ਪਿੱਛੋਂ ਸੁਣਿਆ ਮੈਂ ਉਹਦੇ ਗਲ ਵਿੱਚੋਂ ਨਾ ਟੁੱਕ ਰੋਟੀ ਦਾ ਸੀ ਲੰਘਿਆ
ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕਨਫਿਊਜ਼ਡ ਹਾਂ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨਸ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਸ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6126873230288590377 ਤੇ
ਬਿਜ਼ਨਸ ਅਕਾਊਂਟਿੰਗ ਐਂਡ ਟੈਕਸੇਸ਼ਨ ਚ ਪ੍ਰੋਬਲਮ ਆ ਰਹੀ ਹੈ ਆ ਟੈਨਸ਼ਨ ਨਾ ਲਓ ਕਿਉਂਕਿ ਤੁਹਾਡੀ ਟੈਨਸ਼ਨ ਦਾ ਇੱਕੋ ਹੀ ਹੈ ਸੋਲੂਸ਼ਨ KPG ਟੈਕਸੇਸ਼ਨ ਅੱਜ ਹੀ ਵਿਜ਼ਿਟ ਕਰੋ ਸ਼ਾਪ ਨੰਬਰ 40 ਲੈਵਲ 1 15-23 ਲੈਂਗੋਨ ਸਟ੍ਰੀਟ ਡੈਨੀਨੋਗ ਯਾ ਆਫਿਸ 107 ਲੈਵਲ 1 21 ਐਲਗਰ ਰੋਡ ਡੈਡੀਮਡ 13-15 ਵੈਨਵਿਕ ਸਟ੍ਰੀਟ ਜੀਲੋਂਗ ਯਾ ਫਿਰ 37 ਇੰਟਰਲਿੰਕ ਡਰਾਈਵ ਡ੍ਰੈਗੀਬਰਡ ਫਾਰ ਮੋਰ ਇਨਫਾਰਮੇਸ਼ਨ ਕਾਲ 1300 KP ਟੈਕਸ ਔਰ ਲੌਗ ਆਨ ਟੂ kpgtaxation.com.au
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ
ਬਈ ਹਰ ਕਿਸੇ ਦਾ ਸੁਪਨਾ ਹੈ ਕਿ ਖੂਬ ਪੈਸਾ ਹੋਵੇ ਖੂਬ ਸ਼ੋਹਰਤ ਹੋਵੇ ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਬਈ ਤਰੱਕੀ ਵੀ ਤਾਂ ਚਾਹੀਦੀ ਹੈ ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ ਦਿਲਪ੍ਰੀਤ ਹੋਰਾਂ ਦਾ ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ ਪੇਰੋਲ ਸਰਵਿਸਿਜ਼ ਇੰਡੀਵਿਜੁਅਲ ਜਾਂ ਕੰਪਨੀ ਟੈਕਸ GST ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ ਇੱਕ ਨਾਮ ਯਾਦ ਰੱਖੋ ਅਕਾਊਂਟ ਐਕਸਪਰਟ ਨਾਰੇ ਵਾਰਨ ਮੈਲਬੋਰਨ ਸਿਟੀ ਤੋਂ ਦਿਲਪ੍ਰੀਤ ਐਡਰੈਸ ਨੋਟ ਕਰੋ ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203 0470-250-203 ਜਾਂ ਈਮੇਲ ਕਰੋ dilpreet@accountexpert.com.au
ਓ ਸੁਣਦੇ ਹੋ ਜੀ ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ
ਓ ਭਾਗਵਾਨੇ ਤੂੰ ਫਿਕਰ ਨਾ ਕਰ ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਛਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ
ਜੀ ਹਾਂ MD ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ ਤਾਂ ਫਿਰ ਪਤਾ ਨੋਟ ਕਰੋ 862A ਪਿਟਵਾਟਰ ਰੋਡ DY ਨਿਊ ਸਾਊਥ ਵੇਲ ਸੰਪਰਕ ਨੰਬਰ 8959-4351 ਤੇ
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ face to face IELTS ਤੇ PTE preparation classes ਤੋਂ ਇਲਾਵਾ ਤੁਸੀਂ online PTE classes ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au we provide the best strategies and tricks to assist you in achieving your desired score lakshya IELTS PTE coaching institute 28 chatter road reservoir victoria
टैक्स रिटर्न भरन ते अपने बिजनेस दे अकाउंट तैयार करन दी चिंता छड्डो। ए जिम्मेवारी लै रहे हन अपने पंजाबी भरा SSK अकाउंटेंट्स वाले। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਲੋ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਹੁਣ ਕੱਲਾ ਰਹਿ ਗਿਆ ਪ੍ਰੋਗਰਾਮ ਦੇ ਵਿੱਚ, ਕਿਉਂਕਿ ਅਮਨਦੀਪ ਸਿੰਘ ਸਿੱਧੂ ਅੱਜ ਇੱਕ ਬਿਜ਼ੀ ਹੋਣ ਕਾਰਨ ਉਹ ਚਲੇ ਗਏ ਆ, ਤੇ ਅਗਲੇ ਕੁਛ ਟਾਈਮ ਮੈਂ ਤੁਹਾਡੇ ਨਾਲ ਗੁਜ਼ਾਰਦਾ ਜੀ। ਤੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਬੈਂਸ ਹੋਰਾਂ ਨੂੰ ਆਨਲਾਈਨ ਲਾਈਨ ਦੀ, ਪਰ ਥੋੜੀ ਦਿੱਕਤ ਆ ਰਹੀ ਹੈ ਉਹਨਾਂ ਦੇ ਕਾਲ ਦੇ ਵਿੱਚ, ਤੇ ਜਦੋਂ ਵੀ ਸਾਡਾ ਉਹਨਾਂ ਨਾਲ ਸੰਪਰਕ ਬਣਦਾ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਅੱਜ ਕੱਲ੍ਹ ਉਹ ਬੜਾ ਅਹਿਮ ਮੁੱਦਾ, ਪਾਣੀਆਂ ਦਾ ਮੁੱਦਾ ਜਿਹੜਾ ਉਹਨਾਂ ਨੇ ਇੱਕ ਪਟੀਸ਼ਨ ਪਾਈ ਹੋਈ ਆ, ਤੇ ਉਹ 21 ਲੱਖ ਸਾਈਨ ਜਿਹੜੇ ਉਹ ਚਾਹੁੰਦੇ ਆ ਵੀ ਉਹਦੇ ਤੇ ਹੋਣ, ਤਾਂ ਕਿ ਅਸੀਂ ਜਿਹੜੀ ਉਹ ਗਵਰਨਮੈਂਟਾਂ ਤੇ ਪ੍ਰੈਸ਼ਰ ਬਣਾ ਸਕੀਏ ਪਾਣੀਆਂ ਦੇ, ਖਾਸ ਕਰਕੇ ਬਕਾਇਆ ਵਸੂਲਣ ਲਈ। ਸੋ ਉਹ ਗੱਲਾਂ ਬਾਤਾਂ ਕਰਨੀਆਂ, ਪਰ ਇਸ ਦੌਰਾਨ ਬਹੁਤ ਸਾਰੇ ਮੈਸੇਜ ਆਏ ਆ ਤੇ ਮੈਂ ਮੈਸੇਜਾਂ ਨੂੰ ਜ਼ਰੂਰ ਪੜ੍ਹਨਾ ਚਾਹੂੰਗਾ। ਸੋ ਸਾਡੇ ਕੋਲੇ ਆਜ਼ਮ ਚੌਧਰੀ ਪਾਕਿਸਤਾਨ ਤੋਂ ਜੁੜੇ ਹੋਏ ਆ, ਜਿਹੜੇ ਕਿ ਬੜਾ ਪਿਆਰ ਕਰਦੇ ਆ ਸਾਡੇ ਪ੍ਰੋਗਰਾਮਾਂ ਨੂੰ, ਰੇਡੀਓ ਨੂੰ, ਪੇਂਡੂ ਆਸਟ੍ਰੇਲੀਆ ਨੂੰ, ਤੇ ਉਹ ਕਹਿੰਦੇ ਜੀ ਆ ਜਿਹੜੀਆਂ ਤੁਹਾਡੀਆਂ ਗੱਲਾਂ ਇਹ ਸਾਨੂੰ ਕਾਇਲ ਕਰਦੀਆਂ, ਤੇ ਅਸੀਂ ਆਉਣੇ ਆ ਜੀ, ਤੁਹਾਡਾ ਗਮਾਂਡ ਦੇ ਵਿੱਚ ਜ਼ਰੂਰ ਰਹਾਂਗੇ, ਗਮਾਂਡੀ ਬਣਨ ਦੀ ਇੱਛਾ ਉਹਨਾਂ ਨੇ ਜਿਤਾਈ ਆ। ਸੋ ਸਾਨੂੰ ਵੀ ਚੰਗਾ ਲੱਗੂਗਾ ਜੀ ਤੁਹਾਡੇ ਜੇ ਸੱਜਣ ਮਿੱਤਰ ਸਾਡੇ ਗੁਆਂਢੀ ਹੋਣ। ਰਾਜਵਿੰਦਰ ਸਿੰਘ ਸੰਧੂ ਐਡਲਟ ਤੋਂ ਜੁੜੇ ਆ ਜੀ, ਬੜੇ ਪਿਆਰੇ ਮਿੱਤਰ ਆ ਸਾਡੇ, ਬੜੇ ਸੁਲਝੇ ਹੋਏ ਇਨਸਾਨ ਨੇ, ਤੇ ਉਹਨਾਂ ਨੇ ਕਿਹਾ ਜੀ ਵੀ ਅਸੀਂ ਬੜਾ ਪਿਆਰ ਕਰਦੇ ਹਾਂ ਜੀ ਪੇਂਡੂ ਆਸਟ੍ਰੇਲੀਆ ਨੂੰ, ਹਰਮਨ ਰੇਡੀਓ ਨੂੰ ਤੇ ਤੁਹਾਡੀਆਂ ਗੱਲਾਂ ਨੂੰ। ਸੋ ਬਾਈ ਜੀ, ਤੁਹਾਡੇ ਵਰਗੇ ਸੱਜਣ ਮਿੱਤਰ ਜੋ ਸਾਡੇ ਨਾਲ ਖੜੇ ਆ, ਸਾਡਾ ਹੌਸਲਾ ਹੀ ਕਈ ਗੁਣਾ ਵੱਧ ਜਾਂਦਾ। ਸੋ ਇਸ ਕਰਕੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਇਸ ਲਈ ਇੱਧਰ ਸਾਡੇ ਨਾਲ ਜਿਹੜਾ ਟੈਲੀਗ੍ਰਾਮ ਜਿਹੜੀ ਹੈ, ਬਹੁਤ ਸਾਰੇ ਮੈਸੇਜ ਸਾਡੇ ਕੋਲ ਆਏ ਆ, ਤੇ ਇੱਕ ਇੱਕ ਕਰਕੇ ਮੈਂ ਜ਼ਰੂਰ ਤੁਹਾਨੂੰ ਮੈਸੇਜ ਦੱਸਦਾ ਰਹੂੰਗਾ। ਜਸ ਆਟੋਮੈਟਿਕ ਤੋਂ ਸਾਡੇ ਨਾਲ ਜੁੜੇ ਆ ਜੀ, ਹਮੇਸ਼ਾ ਵਾਂਗ ਵਧੀਆ ਪ੍ਰੋਗਰਾਮ। ਮਿੰਟੂ ਭਾਜੀ ਨੂੰ ਮੁਬਾਰਕ, ਪੇਂਡੂ ਆਸਟ੍ਰੇਲੀਆ ਦੀ ਕਿਸ਼ਤ ਨੰਬਰ 17 ਤੱਕ ਪਹੁੰਚ ਗਿਆ, ਜੋ ਅੱਜ ਦੇਖਾਂਗਾ, ਹਰ ਹਫ਼ਤੇ 1-2 ਦੇਖ ਲੈਣਾ। ਤੁਹਾਡਾ ਧੰਨਵਾਦ ਵੀਡੀਓ ਸੀਰੀਜ਼ ਬਣਾਉਣ ਲਈ। ਬਿਲਕੁਲ ਜਸ ਭਾਈ, ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਕਈ ਸਾਰੀਆਂ ਜਿਹੜੀਆਂ ਪੁਰਾਣੀਆਂ ਕਿਸ਼ਤਾਂ ਨਾ, ਉਹ ਪੁਰਾਣੀਆਂ ਦੇ ਵਿੱਚ ਤੁਹਾਨੂੰ ਕਈ ਸਾਊਂਡ ਦੀ ਪ੍ਰੋਬਲਮਸ ਆਉਣਗੀਆਂ, ਪਰ ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ ਤੁਹਾਨੂੰ ਥੋੜਾ ਜਿਹਾ ਉਹਦੇ ਚ ਸੁਧਾਰ ਹੁੰਦਾ ਆਊਗਾ, ਕਿਉਂਕਿ ਅਸੀਂ ਵੀ ਉਦੋਂ ਸਿੱਖਦੇ ਸੀ ਤੇ ਹੌਲੀ ਹੌਲੀ ਥੋੜਾ ਜਿਹਾ ਸਿੱਖ ਕੇ ਹੁਣ ਅੱਗੇ ਨਾਲ ਕੁਛ ਸੁਧਾਰ ਕੀਤਾ, ਪਰ ਅਜੇ ਬਹੁਤ ਜ਼ਿਆਦਾ ਸੁਧਾਰ ਦੀ ਲੋੜ। ਉਹਦਾ ਕਾਰਨ ਇਹ ਹੈ ਵੀ ਬਿਨਾਂ ਸਾਧਨਾਂ ਤੋਂ, ਬਿਨਾਂ ਬਜਟ ਤੋਂ ਅਸੀਂ ਇਹ ਸਾਰਾ ਕੰਮ ਕਰ ਰਹੇ ਹਾਂ, ਤੇ ਜੇ ਸਾਧਨ ਤੇ ਬਜਟ ਸਾਡੇ ਕੋਲੇ ਹੋਏ ਤਾਂ ਜ਼ਰੂਰ ਇੱਕ ਦਿਨ ਅਸੀਂ ਇਹਨੂੰ ਹੋਰ ਅੱਗੇ ਤੋਰ ਲਾਂਗੇ। ਸੋ ਤੁਹਾਡਾ ਧੰਨਵਾਦ, ਤੁਸੀਂ ਇਹ ਦੇਖ ਰਹੇ ਹੋ, ਤੇ ਪਰ ਬੇਨਤੀ ਇੱਕ ਹੋਰ ਵੀ ਹੈ ਵੀ ਆਪਣੇ ਸਰਕਲ ਚ ਸੱਜਣਾ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਿਓ, ਜੇ ਤੁਹਾਨੂੰ ਪਸੰਦ ਆਵੇ ਕੋਈ ਵੀ ਚੀਜ਼ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ, ਉਹਨਾਂ ਨੂੰ ਪ੍ਰੇਰਿਓ ਜ਼ਰੂਰ, ਕਿਸੇ ਦਾ ਜੇ ਕੋਈ ਭਲਾ ਹੋ ਜੇ ਕਿਤੇ ਵੀ, ਕਿਉਂਕਿ ਹੁਣ ਤੱਕ ਮੈਂ 20-25 ਜੇ ਨਾਂ ਗਿਣਾ ਸਕਦਾ ਜਿਨ੍ਹਾਂ ਨੇ ਪੇਂਡੂ ਆਸਟ੍ਰੇਲੀਆ ਤੋਂ ਬਾਅਦ ਸਾਨੂੰ ਲਿਖਿਆ ਵੀ ਪੇਂਡੂ ਆਸਟ੍ਰੇਲੀਆ ਦੇਖਣ ਕਾਰਨ ਮੈਂ ਅੱਜ ਇਸ ਚੀਜ਼ ਦਾ ਬਿਜ਼ਨਸ ਕਰ ਰਿਹਾ, ਜਾਂ ਮੈਂ ਇਸ ਚੀਜ਼ ਦੀ ਖੇਤੀ ਕਰ ਰਿਹਾ ਤੇ ਮੈਨੂੰ ਸਫਲਤਾ ਮਿਲੀ ਹੈ। ਜਿਹੜੇ 20-25 ਲੋਕ ਇਹੋ ਜਿਹੇ ਵੀ, ਮੈਂ ਆਉਣ ਵਾਲੇ ਟਾਈਮ ਚ ਮੈਂ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਵੀ ਇੱਕ ਸੀਰੀਜ਼ ਬਣਾਉਣੀ ਚਾਹੂੰਗਾ, ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹ 20-25 ਨਾ ਹੋ ਕੇ 20-25 ਲੱਖ ਹੋਣੇ ਚਾਹੀਦੇ ਸੀ। ਹੁਣ ਤੱਕ 5 ਮਿਲੀਅਨ ਤੋਂ ਉੱਤੇ ਵਿਊਜ਼ ਪੇਂਡੂ ਆਸਟ੍ਰੇਲੀਆ ਦੇ ਹੋ ਗਏ ਆ, ਤੇ ਸੋ ਜੇ ਇਹ ਵੀ ਵਧਣਗੇ ਤਾਂ ਹੋਰ ਵਧੀਆ ਸੀ। ਤੇ ਇੱਧਰ ਨਾਲ ਕਹਿੰਦੇ 97 ਆ ਗਿਆ, ਜਾਸ ਹੋਰੀ ਕਹਿ ਰਹੇ ਆ, ਤੇ ਇਸ ਕਰਕੇ ਰੋਜ਼ 1-1 ਦੇਖਣਾ ਪੈਣਾ, ਫੇਰ ਜਾ ਕੇ ਪੂਰੇ ਹੋਣੇ ਆ। ਬਿਲਕੁਲ ਜੀ, ਤੇ ਨਾਲ ਸਾਡੇ ਨਾਲ ਜੁੜੇ ਆ ਜੀ ਕੁਰਨਾਲ ਪਾਰਖ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਪ੍ਰੋਗਰਾਮ ਗੋਇੰਗ ਵੈਲ, ਆਈ ਨੀਡ ਟੂ ਹੈਲਪ ਮਾਈ ਫਰੈਂਡ ਇਜ਼ ਮੂਵਿੰਗ ਟੂ ਸਵਾਇਨਲ ਔਰ ਬੰਗਾਲਟਾ, ਇਫ ਐਨੀਵਨ ਲਾਈਵ ਦੇ ਆਰ ਪਲੀਜ਼ ਸੈਂਡ ਦਾ ਨੰਬਰ ਸੋ ਗਿਵ ਹਿਮ ਸਮ ਹੈਲਪ ਥੈਂਕਸ। ਬਿਲਕੁਲ ਜੀ, ਸਵਾਨਿਲ ਬਹੁਤ ਸਾਰੇ ਸੱਜਣ ਮਿੱਤਰ ਰਹਿੰਦੇ ਆ ਸਾਡੇ, ਇੱਕ ਤਾਂ ਸਾਡੇ ਰੇਡੀਓ ਦੇ ਲਿਸਨਰ ਆ ਹਰਵਿੰਦਰ ਸਿੰਘ ਅਕਸਰ, ਸਾਨੂੰ ਫੋਨ ਕਾਲ ਵੀ ਕਰਦੇ ਆ। ਮੈਂ ਬੇਨਤੀ ਕਰਦਾ ਹਰਵਿੰਦਰ ਬਾਈ, ਜੇ ਫ੍ਰੀ ਹੋਏ ਤਾਂ ਅੱਜ ਜ਼ਰੂਰ ਕਾਲ ਕਰਿਓ, ਤੇ ਆਪਾਂ ਬਾਈ ਕੁਰਨਾਲ ਹੋਰਾਂ ਨੂੰ ਇਹ ਨੰਬਰ ਦੇ ਦਿਆਂਗੇ। ਤੇ ਦੂਜਾ ਆਪਾਂ ਸਵੈਨ ਹਿੱਲ ਮਨਜੀਤ ਖੰਗੂੜਾ ਵੀ ਰਹਿੰਦੇ ਆ ਜੀ, ਜਿਨ੍ਹਾਂ ਦੇ ਵੀ ਉਹਨਾਂ ਸਾਰੇ ਸੱਜਣਾ ਮਿੱਤਰਾਂ ਨੂੰ ਅਸੀਂ ਜ਼ਰੂਰ ਨੰਬਰ ਦੇਵਾਂਗੇ ਤੇ ਉਹ ਹੈਲਪਫੁਲ ਵੀ ਹੈ ਤੇ ਜ਼ਰੂਰ ਹੈਲਪ ਵੀ ਕਰਨਗੇ। ਸੋ ਅੱਗੇ ਸਾਡੇ ਨਾਲ ਜੋਗੀ ਕੁਮਾਰ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਬੈਂਸ ਸਾਹਿਬ ਮੇ ਵੀ ਨੋਟ ਅਵੇਅਰ ਆਫ ਨਿਊ ਬੈਟਸਮੈਨ ਕੰਡੀਸ਼ਨ ਟੂ ਅਪੀਅਰ ਔਨ ਫੀਲਡ ਐਜ਼ ਪਰ ਯੂਅਰ ਜਸਟਰਡੇ ਪ੍ਰੋਗਰਾਮ। ਸੋ ਮੈਨੂੰ ਲੱਗਦਾ ਜਸਟਰਡੇ ਪ੍ਰੋਗਰਾਮ ਚ ਅਮਨਦੀਪ ਹੋਰਾਂ ਨੇ ਕੋਈ ਇਸ ਵਿਸ਼ੇ ਤੇ ਗੱਲ ਕੀਤੀ ਹੋਣੀ ਆ ਤੇ ਉਹਦੀ ਜਿਹੜੀ ਉਹ ਬੈਂਸ ਸਾਹਿਬ ਨਾਲ ਤੁਲਨਾ ਕਰ ਰਹੇ ਆ ਜੀ ਜੋਗੀ ਬਾਈ। ਸੋ ਬਹੁਤ ਮਿਹਰਬਾਨੀ ਜੀ, ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਬੈਂਸ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ। ਬਲਰਾਜ ਸਿੰਘ ਜੁੜੇ ਆ, ਸਤਿ ਸ੍ਰੀ ਅਕਾਲ ਜੀ ਸਿੱਧੂ ਭਾਜੀ ਦੇ ਮਿੰਟੂ ਬਰਾੜ ਨੂੰ। ਬਰਾੜ ਸਾਹਿਬ, ਕੈਨ ਯੂ ਰਿਕਮੈਂਡ ਮੀ ਐਨੀ ਸੋਲਰ ਪਾਵਰ ਕੰਪਨੀ ਇਨ ਵਿਕਟੋਰੀਆ? ਇਜ਼ ਇਟ ਓਨਲੀ ਚਾਈਨੀਜ਼ ਸੋਲਰ ਪੈਨਲ ਵੀ ਗੈਟ ਇਨ ਆਸਟ੍ਰੇਲੀਆ ਔਰ ਕੁਡ ਬੀ ਫਰੋਮ ਅਦਰ ਕੰਟਰੀ? ਧੰਨਵਾਦ ਬਲਰਾਜ ਸਿੰਘ। ਬਲਰਾਜ ਭਾਈ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਮਰਜ਼ੀ ਕੰਟਰੀ ਤੋਂ ਤੇ ਤੁਸੀਂ ਆਊਟਸੋਰਸ ਲੈ ਲਓ, ਅੱਜ ਕੱਲ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਲਿਖਿਆ ਹੁੰਦਾ ਮਾਰਕੀਟਿੰਗ ਬਾਏ, ਇੱਕ ਮੈਨੇਜਿੰਗ ਮੈਨੂਫੈਕਚਰਿੰਗ ਬਾਏ। ਸੋ ਮੈਨੂਫੈਕਚਰਿੰਗ ਤਾਂ ਤੁਹਾਨੂੰ 99% ਜਿਹੜੀ ਆ ਉਹ ਚਾਈਨਾ ਤੋਂ ਹੋਈ ਮਿਲੂਗੀ, ਵੱਖਰੀ ਗੱਲ ਆ ਮਾਰਕੀਟਿੰਗ ਆਸਟ੍ਰੇਲੀਅਨ ਕੰਪਨੀ ਕਰ ਰਹੀ ਆ ਜਾਂ ਕੋਈ ਹੋਰ ਕੰਪਨੀ ਕਰ ਰਹੀ ਆ। ਸੋ ਇਹ ਇੱਕ ਸਾਡੀ ਅੱਜ ਇੱਕ ਸਾਡੀ ਪ੍ਰੋਬਲਮ ਆ ਸੀ, ਅਸੀਂ ਅਕਸਰ ਦੇਖਦੇ ਹਾਂ ਵੀ ਚਾਈਨਾ ਦੇ ਉੱਤੇ ਦੋਸ਼ ਲੱਗਦਾ ਕਿ ਉਹ ਹਲਕਾ ਮਾਲ ਬਣਾਉਂਦੇ ਆ, ਪਰ ਇਹ ਗੱਲ ਨਹੀਂ ਹੈ ਜੀ। ਚਾਈਨਾ ਦੇ ਵਿੱਚ ਹਲਕੇ ਮਾਲ ਦੀ ਜਿਹੜੀ ਪ੍ਰੋਬਲਮ ਜਾਂ ਕੰਪਲੇਂਟ ਆਉਂਦੀ ਆ, ਮੈਂ ਅਕਸਰ ਇਹ ਗੱਲਾਂ ਬਾਤਾਂ ਸਾਡੇ ਸੱਜਣਾ ਮਿੱਤਰਾਂ ਨਾਲ ਸਾਂਝੀਆਂ ਕਰਦਾ ਤਾਂ ਜੌਲੀ ਮੇਰੇ ਦੋਸਤ ਆ ਜੀ ਤੇ ਉਹ ਕਾਫੀ ਚਾਈਨਾ ਨਾਲ ਵਪਾਰ ਕਰਦੇ ਆ, ਹਰ ਹਫ਼ਤੇ 10 ਦਿਨਾਂ ਤੋਂ ਚਾਈਨਾ ਜਾਂਦੇ ਰਹਿੰਦੇ ਆ। ਉਹ ਮੈਨੂੰ ਕਹਿੰਦੇ ਯਾਰ ਕਸੂਰ ਚਾਈਨਾ ਦਾ ਨਹੀਂ ਹੈਗਾ, ਕਸੂਰ ਆਪਣੇ ਇੰਡੀਅਨ ਕਲਚਰ ਦਾ ਤੇ ਖਾਸ ਕਰਕੇ ਇੰਡੀਅਨ ਦਾ। ਕਹਿੰਦਾ ਮੈਂ ਕਿਉਂ? ਕਹਿੰਦਾ ਜਦੋਂ ਉਹ ਸਾਨੂੰ ਦੇਖਦੇ ਆ ਨਾ ਜਾ ਕੇ, ਅਸੀਂ ਬਹੁਤ ਕਹਿੰਦੇ ਆ ਵੀ ਅਸੀਂ ਆਸਟ੍ਰੇਲੀਅਨ ਆ ਤੇ ਆਸਟ੍ਰੇਲੀਆ ਤੋਂ ਆਏ ਆ, ਅਸੀਂ ਉਵੇਂ ਨਹੀਂ ਡੀਲ ਕਰਦੇ ਜਿਵੇਂ ਇੰਡੀਆ ਤੋਂ ਅਸੀਂ ਇੰਡੀਅਨ ਕਰਦੇ ਆ। ਤਾਂ ਉਹ ਹੈਰਾਨ ਹੋ ਜਾਂਦੇ ਆ ਵੀ ਉਹ ਚੀਜ਼ ਦਿਖਾਉਂਦੇ ਆ ਕਿਸੇ ਨੂੰ ਵੀ ਆਹ ਚੀਜ਼ ਅਸੀਂ 25 ਪੈਸਿਆਂ ਦੀ ਦਿੰਨੇ ਆ, ਸਸਤੀ ਤੋਂ ਸਸਤੀ ਚੀਜ਼ ਦਿਖਾਉਂਦੇ, ਤੇ ਉਹ ਇੰਡੀਅਨ ਉੱਥੇ ਜਾ ਕੇ ਕਹਿੰਦੇ ਕੀ ਤੂੰ ਇਹਨੂੰ 5 ਪੈਸਿਆਂ ਦੀ ਬਣਾ ਸਕਦਾ? ਤੇ ਚਾਈਨੀਜ਼ ਆਦੇ ਸਾਨੂੰ ਕੀ, ਅਸੀਂ ਬਣਾ ਦਿੰਦੇ ਹਾਂ, ਅਸੀਂ 5 ਪੈਸਿਆਂ ਦੀ ਬਣਾ ਦਿੰਦੇ ਹਾਂ, ਜਿੰਨਾ ਕੁ ਅਗਲਾ ਗੁੜ ਪਾਉਂਦਾ ਸੀ ਉਨਾ ਕੁ ਕਰ ਦਿੰਦੇ ਹਾਂ। ਤੇ ਫਿਰ ਉਹ ਬਦਨਾਮੀ ਆ ਜਿਹੜੀ ਉਹ ਚਾਈਨਾ ਦੀ ਹੁੰਦੀ ਆ ਵੀ ਚਾਈਨਾ ਦਾ ਮਾਲ ਆ ਜਿਹੜਾ ਉਹ ਖਰਾਬ ਆ, ਜੇ ਚਾਈਨਾ ਦੇ ਵਿੱਚ ਵੀ ਬਹੁਤ ਸਾਰੇ ਪ੍ਰੋਡਕਟ ਇਹੋ ਜਿਹੇ ਆ ਜਿਹੜੇ ਚੰਗੇ ਆ। ਹੁਣ ਐਪਲ ਦਾ ਫੋਨ ਅਸੀਂ ਯੂਜ਼ ਕਰਦੇ ਹਾਂ, ਉਹ ਵੀ ਤਾਂ ਚਾਈਨਾ ਚ ਬਣੀ ਜਾਂਦਾ। ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚਾਈਨਾ ਦੇ ਵਿੱਚ ਬਣਦੀਆਂ ਜਿਹੜੀਆਂ ਕਿ ਸਫਾਈ ਵੀ ਨੇ। ਸੋ ਇਸ ਕਰਕੇ ਜੇ ਕੋਈ ਸੋਲਰ ਵਾਲਾ ਸੱਜਣ ਮਿੱਤਰ ਸਾਡੇ ਨਾਲ ਜੁੜਦਾ ਤਾਂ ਜ਼ਰੂਰ ਬਾਈ ਬਲਰਾਜ ਹੋਰਾਂ ਨੂੰ ਸੁਜੈਸਟ ਕਰਿਓ ਜੀ, ਜੇ ਕੋਈ ਵੀ ਕਿਹੜੇ ਸੋਲਰ ਚ ਕਿਵੇਂ ਕੀ ਲਾਉਣਾ ਚਾਹੀਦਾ। ਪਰ ਮੈਨੂੰ ਪਤਾ ਲੱਗਿਆ ਵੀ ਅੱਜ ਕੱਲ ਹਾਈਬ੍ਰਿਡ ਜ਼ਿਆਦਾ ਚੱਲ ਰਹੇ ਆ, ਹਾਈਬ੍ਰਿਡ ਸੋਲਰ ਆ ਜਿਹੜੇ ਕਿ ਘੱਟ ਧੁੱਪ ਨਾਲ ਵੀ ਵਧੀਆ ਚੱਲਦੇ ਆ, ਤੇ ਹੋਰ ਵੀ ਉਹਨਾਂ ਦੇ ਵਿੱਚ ਕਈ ਗੁਣ ਆ, ਜਿਵੇਂ ਤੁਸੀਂ ਆਪਣੀ ਬੈਟਰੀ ਲਾ ਕੇ ਆਪਣੀ ਚਾਹੇ ਤੁਸੀਂ ਗ੍ਰਿਡ ਨੂੰ ਵੀ ਭੇਜ ਸਕਦੇ ਹੋ ਤੇ ਆਪਣੀ ਸਟੋਰੇਜ ਵੀ ਕਰ ਸਕਦੇ ਹੋ। ਇੱਧਰ ਬਾਈ ਰਵਿੰਦਰ ਸਿੰਘ ਹੋਰਾਂ ਨੇ ਕਹਿੰਦੇ ਜੀ ਜਦੋਂ ਤੁਸੀਂ ਉਹ 2.5 ਲੱਖ ਕਿੱਲੇ ਦੀ ਸੌਦਾ ਮਾਰਨ ਲੱਗੇ ਨਾ, ਮੇਰੇ ਵੱਲੋਂ $21 ਪਾ ਕੇ 1 ਕਿੱਲਾ ਮੇਰਾ ਵੀ ਵਿੱਚ ਰੱਖ ਲਿਓ। ਬਾਈ ਜੀ 1 ਕਿੱਲਾ ਨੀ, ਉਹਦੇ ਚ ਮਿਨੀਮਮ ਜਿਹੜੀ ਹੈਗੀ ਨਾ ਪਰ 100 ਕਿੱਲੇ ਦੀ ਰੱਖਣੀ ਪੈਣੀ ਹੈ, 2.5 ਲੱਖ ਕਿੱਲੇ ਲਈ ਐਂ ਗਾ ਕਿੱਥੇ ਲੱਭਣੇ ਆ। ਸੋ ਮਿਨੀਮਮ 100 ਕਿੱਲਾ ਲੈਣਾ ਲਾਜ਼ਮੀ ਹੋਊਗਾ, ਤੇ 100-100 ਕਿੱਲੇ ਨਾਲ ਆਪਾਂ ਫੇਰ ਕਿਤੇ ਜਾ ਕੇ 2,30,553 ਕਿੱਲੇ ਆ, ਫੇਰ ਆਪਾਂ ਉਹ ਲੈ ਲਾਂਗੇ ਕੇਰਾਂ 100-100 ਕਿੱਲਾ। ਫੇਰ ਉਦੋਂ ਬਾਅਦ ਆਪਾਂ ਪੈਸੇ ਸ਼ੇਅਰ ਕਰਾਂਗੇ ਬਾਉਂਡਰੀ ਲਾਉਣ ਦੇ ਵੀ ਕਿੰਨੇ ਪੈਸੇ ਨੂੰ ਬਾਉਂਡਰੀ ਲਾਉਣ ਤੇ ਲੱਗਣਗੇ। ਫੇਰ ਉਹਦੇ ਚ ਆਪਾਂ ਪਿੰਡ ਵਸਾਵਾਂਗੇ ਵੀ ਭਾਈ ਆਪੋ ਆਪਦਾ ਜਿਹਦਾ ਜਿਹਦਾ 100 ਕਿੱਲਾ ਹੋਊਗਾ ਉਹ ਆਪਦੇ ਪਿੰਡ ਦਾ ਉਹਨੂੰ ਨਾਲ ਅਥਾਰਟੀ ਦਿੱਤੀ ਜਾਊਗੀ ਵੀ ਉਹ ਆਪਣੇ ਪਿੰਡ ਦਾ ਨਾਂ ਰੱਖ ਸਕੂਗਾ ਉਹ 100 ਕਿੱਲੇ ਦੇ ਏਰੀਏ ਨੂੰ, ਤੇ ਉਹ 100 ਕਿੱਲੇ ਦੇ ਵਿੱਚ ਜਿਹੜੇ ਵੀ ਰਾਹ ਆਉਣਗੇ ਸੜਕਾਂ ਪਈਆਂ ਜਿੰਨੇ ਕੁ ਲੈਵਲ ਦੇ ਹੋਣਗੀਆਂ ਉਹਨਾਂ ਚ ਆਪਦੇ ਮਾਮੇ ਭੂਆ ਫੁੱਫੜਾਂ ਦੇ ਨਾਂ ਦੇ ਉੱਤੇ ਸੜਕਾਂ ਦੇ ਨਾਮ ਵੀ ਰੱਖ ਸਕੂਗਾ। ਇਹ ਆਪਾਂ ਸੰਵਿਧਾਨ ਚ ਲਿਖ ਦਿਆਂਗੇ ਤਾਂ ਕਿ ਥੋੜੀ ਜਿਹੀ ਫੀਲਿੰਗ ਤਾਂ ਆਵੇ ਨਾ, ਹੁਣ ਇੰਨੀ ਰਕਮ ਵੀ ਲਾ ਰਹੇ ਹਾਂ ਤੇ ਆਪਾਂ ਫੀਲਿੰਗ ਵੀ ਨਾ ਲੈ ਸਕੀਏ। ਤੇ ਦੂਜੀ ਇੱਕ ਗੱਲ ਮੈਂ ਦੱਸ ਦਿੰਦਾ ਵੀ ਜੇ ਸੱਚੀ ਇਹ ਚੀਜ਼ ਵਾਪਰ ਗਈ ਨਾ, ਸੱਚੀ ਕਰ ਲਈਏ ਜੇ ਕੋਈ, ਆਪਾਂ ਵੈਸੇ ਤਾਂ ਮਜ਼ਾਕ ਕਰ ਰਹੇ ਹਾਂ, ਤਾਂ 1 ਸਾਲ ਚ ਮੈਂ ਉੱਥੇ ਮੇਲਾ ਲੱਗਣ ਜ਼ਰੂਰ ਲਾ ਸਕਦਾ, ਮੇਲਾ ਜ਼ਰੂਰ ਲੱਗ ਜਾ ਕਰੂਗਾ ਸਾਲ ਬਾਅਦ ਨਾ, ਜਾ ਕੇ ਆਪਾਂ ਰੱਖ ਦਾਂਗੇ ਵੀ ਭਾਈ ਜਿਵੇਂ ਨੀ ਰਾਜਸਥਾਨ ਵਾਲੇ ਹੁੰਦੇ ਚੱਕ ਨੰਬਰ 17 ਤੇ ਉਹਦੀ ਕਹਿ ਦਾਂਗੇ ਵੀ ਉੱਥੇ ਮੇਲਾ ਲੱਗੂਗਾ ਜੀ, ਜਿਹੜੇ ਉੱਥੋਂ ਦੇ ਵਸਨੀਕ ਜਿਨ੍ਹਾਂ ਦੇ ਕੋਲੇ ਉਹਦੇ ਲੈਂਡਲੋਰਡ ਆ ਜਿਹੜੇ ਉਹਨਾਂ ਦਾ ਮੇਲਾ। ਤੇ ਹੁਣ 2.5 ਲੱਖ ਕਿੱਲੇ ਦੇ ਲੈਂਡਲੋਰਡ ਵੀ ਦੇਖ ਲਓ, ਜੇ 100-100 ਕਿੱਲੇ ਨੂੰ ਵੀ ਲਾਈਏ ਤਾਂ ਵੀ 25-30 ਹਜ਼ਾਰ ਲਾਉਣ ਲੈਂਡਲੋਰਡ ਹੋਜੂਗਾ, ਤੇ 25-30 ਹਜ਼ਾਰ ਹਰ ਸਾਲ ਉੱਥੇ ਮੇਲਾ ਲਾਉਣ ਲੱਗ ਗਏ ਤਾਂ ਉੱਥੇ ਆਪ ਹੀ ਮਾਰਕੀਟ ਬਿਜ਼ਨਸ ਵਪਾਰ ਸਭ ਕੁਝ ਚੱਲ ਸਕਦਾ। ਕੀ ਨੀ ਹੋ ਸਕਦਾ ਜੇ ਕੀਤਾ ਜਾ ਸਕੇ, ਲੋਕ ਕਰਦੇ ਆ। ਲਓ ਜੀ ਅਗਲੀ ਜਿਹੜਾ ਸਾਡੇ ਕੋਲੇ ਮੈਸੇਜ ਆ ਜੀ ਜਗਤਾਰ ਸਿੰਘ ਗਿੱਲ ਹੋਰਾਂ ਦਾ ਹਾਂਗਕਾਂਗ ਤੋਂ, ਉਹ ਕਹਿੰਦੇ ਜੀ ਕੱਲ ਇੱਕ ਵੀਡੀਓ ਵੇਖੀ ਅਮਰੀਕਾ ਬਾਰਡਰ ਟੈਕਸਿਸ ਦੇਖ ਰਿਹਾ ਸੀ, ਕੁਝ ਪੰਜਾਬੀ ਭਰਾ ਬਾਰਡਰ ਕ੍ਰਾਸ ਕਰ ਰਿਹਾ ਸੀ, ਇੱਕ 6-7 ਸਾਲ ਦਾ ਬੱਚਾ ਵੀ ਹੈ, ਜੇ ਕੋਈ ਮਾੜੀ ਘਟਨਾ ਵਾਪਰ ਜਾਂਦੀ ਫਿਰ ਦੂਸਰਿਆਂ ਨੂੰ ਦੋਸ਼ ਰਿਸਕ ਲੋਕੀ ਆਪ ਲੈਂਦੇ ਨੇ। ਬਿਲਕੁਲ ਜੀ ਮੈਂ ਵੀ ਦੇਖੀ ਸੀ ਉਹ ਵੀਡੀਓ ਤੇ ਕਿਵੇਂ ਏਜੈਂਟਿਕ ਇੱਕ ਇਹ ਵੀ ਸਾਡੀ ਤ੍ਰਾਸਦੀ ਹੈ ਜੀ, ਵਿਦੇਸ਼ ਪ੍ਰਤੀ ਸਾਡੀ ਖਿੱਚ ਸਾਥੋਂ ਕੀ ਨੀ ਕਰਾ ਦਿੰਦੀ। ਅਮਨ ਜੁੜੇ ਆ, ਸਤਿ ਸ੍ਰੀ ਅਕਾਲ ਵੀਰ ਜੀ, ਪ੍ਰੋਗਰਾਮ ਗੋਇੰਗ ਗੁੱਡ ਵੀਰ ਜੀ, ਥੈਂਕਸ, ਬਹੁਤ ਮਿਹਰਬਾਨੀ। ਰਾਜਵਿੰਦਰ ਸਿੰਘ ਜੁੜੇ ਆ ਜੀ, ਉਹਨਾਂ ਨੇ ਰਾਜ ਸੇਖੋਂ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਟੀਮ ਹਰਮਨ ਰੇਡੀਓ ਹਾਊਸ ਕਲੀਨਿੰਗ ਕਰ ਰਹੇ ਹਾਂ ਐਂਡ ਰੇਡੀਓ ਵੀ ਲਿਸਨ ਕਰ ਰਹੇ ਹਾਂ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਥੈਂਕਸ। ਸੁਖਚੈਨ ਸਿੰਘ ਸਿਡਨੀ ਆਸਟ੍ਰੇਲੀਆ, ਸੋ ਬੜੀ ਮਿਹਰਬਾਨੀ ਜੀ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਸੁਰਜੀਤ ਧਾਲੀਵਾਲ ਜੁੜੇ ਆ ਜੀ, ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ, ਲਵਿੰਗ ਦਾ ਸ਼ੋ ਔਨ ਸਿਡਨੀ ਐਂਡ ਇੰਜੋਏ ਦਾ ਸਨੀ ਡੇ, ਸੋ ਬਹੁਤ ਮਿਹਰਬਾਨੀ ਜੀ। ਤੇ ਇੱਧਰ ਸਾਨੂੰ ਲੱਗਦਾ ਕਾਲ ਆ ਰਹੀ ਹੈ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਲੈਣ ਦੀ ਉਹਨਾਂ ਨੂੰ ਜੀ।
ਧਰਤੀ ਪੰਜਾਬ ਦਾ ਪਾਣੀ, ਹਵਾ ਤੇ ਸੋਚ ਸਭ ਕੁਝ ਗੰਧਲਾ ਹੋ ਚੁੱਕਿਆ। ਪੰਜਾਬ ਦੇ ਕੁਝ ਪਿੰਡਾਂ ਤੇ ਪੰਛੀ ਜਾਤ ਮਾਰਦਿਆਂ ਸੇਖੋਂ ਜੰਡ ਵਾਲੇ ਨੇ ਕੀ ਲਿਖਿਆ, ਹਰਿੰਦਰ ਸੰਧੂ ਤੇ ਸਾਥੀਆਂ ਦੀ ਜ਼ਬਾਨੋਂ ਹੈ, ਕਿਉਂ ਸੁਣੋ ਬਈ। ਭੈਣ ਨਾਰਾ ਮੁੰਡਿਆਰਾ ਕੱਕਰੇ ਤੇ ਸਲਵਾਰਾਂ, ਜਿਵੇਂ ਮੂਨਾ ਦੀਆਂ ਡਾਰਾਂ, ਖੁਸ਼ ਹੋਣ ਤੱਕ ਕੇ ਜਾਂਦੀਆਂ ਸੀ ਸਿਰਾਂ ਉੱਤੇ ਘੜੇ ਚੱਕ ਕੇ।
ਚੱਲ ਰਿਹਾ ਦਿਲ ਵਾਲੀ ਗੱਲ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਤੇ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੰਟੂ ਬਰਾੜ ਇਸ ਟਾਈਮ ਰਿਵਰਲੈਂਡ ਦੀ ਧਰਤੀ ਤੋਂ, ਇੱਕ ਪੇਂਡੂ ਏਰੀਏ ਦੀ ਧਰਤੀ ਤੋਂ ਜੁੜਿਆ ਹੋਇਆ, ਤੇ ਇੱਥੋਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਤੇ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ, ਅੱਜ ਆਪਾਂ ਗੱਲਬਾਤ ਕਰਾਉਣੀ ਆ ਸਰਦਾਰ ਸਿਮਰਨਜੀਤ ਸਿੰਘ ਹੋ ਬੈਂਸ ਹੋਰਾਂ ਨਾਲ, ਜਿਹੜੇ ਕਿ ਕਬੱਡੀ ਮੁਹਿੰਮ ਦੇ ਉੱਤੇ ਅੱਜ ਕੱਲ੍ਹ ਜੁਟੇ ਹੋਏ ਆ। ਵੈਸੇ ਤਾਂ ਜਦੋਂ ਤੋਂ ਸਿਆਸਤ ਦੇ ਵਿੱਚ ਆਏ ਉਹਨਾਂ ਨੇ ਨਿਤ ਨਵੀਂ ਮੁਹਿੰਮ ਛੇੜੀ ਆ, ਪਰ ਇਸ ਵਾਰ ਉਹਨਾਂ ਨੇ ਕਬੱਡੀ ਕਰੋ ਜਾਂ ਮਰੋ ਦੀ ਮੁਹਿੰਮ ਛੇੜੀ, ਆਪਾਂ ਉਸ ਵਾਰੀ ਇਸ ਤੇ ਗੱਲ ਵੀ ਕਰਨੀ ਆ। ਤੇ ਅਸੀਂ ਵੀ ਜਿੱਥੇ ਹੁਣ ਖੜੇ ਆ, ਜਿਹੜਾ ਮਸਲਾ ਇੱਥੇ ਵੀ ਉਹੀ ਆ, ਇੱਥੇ ਵੀ ਡਰਾਊਟ ਦਾ, ਪਾਣੀ ਦਾ ਮਸਲਾ ਆਸਟ੍ਰੇਲੀਆ ਦੇ ਵਿੱਚ ਵੀ ਹੈ, ਤੇ ਉਹੀ ਪਾਣੀ ਦਾ ਮਸਲਾ ਜਿਹੜਾ ਇੰਡੀਆ ਦੇ ਵਿੱਚ ਬਹੁਤ ਵੱਧ ਚੜ ਕੇ ਚੱਲ ਰਿਹਾ, ਤੇ ਖਾਸ ਕਰਕੇ ਜੋ ਪੰਜਾਬ ਦੇ ਪਾਣੀਆਂ ਦੀ ਗੱਲ ਆਉਂਦੀ ਆ, ਤਾਂ ਉਹਦੇ ਚ ਸਾਡੇ ਦੋ ਤਿੰਨ ਗੱਲਾਂ ਸਾਡੇ ਧਿਆਨ ਚ ਆਉਂਦੀਆਂ। ਕੁਝ ਇੱਕ ਚਿੰਤਕ ਤਾਂ ਉਹ ਚਿੰਤਾ ਕਰਦੇ ਆ ਵੀ ਸਾਡੇ ਬੱਚਿਆਂ ਦਾ ਕੀ ਭਵਿੱਖ ਬਣੂ ਆ, ਕੋਈ ਕਿਸੇ ਪਾਸੇ ਚਿੰਤਾ ਕਰਦਾ, ਪਰ ਜ਼ਿਆਦਾਤਰ ਹੁਣ ਤੱਕ ਅਨਫੋਰਚੁਨੇਟਲੀ ਕਹੀਏ ਤਾਂ ਸਿਆਸਤ ਜ਼ਿਆਦਾ ਹੋਈ ਆ ਪਾਣੀਆਂ ਦੀ, ਤੇ ਪਾਣੀਆਂ ਦੇ ਜਿਹੜੇ ਮੁੱਦੇ ਆ ਜ਼ਿਆਦਾ ਇਲੈਕਸ਼ਨਾਂ ਦੇ ਨੇੜੇ ਜਾ ਕੇ ਉੱਠਦੇ ਰਹੇ ਆ, ਤੇ ਉਹ ਇਲੈਕਸ਼ਨਾਂ ਲਈ ਉਹਨਾਂ ਲਈ ਕਿਸੇ ਨਾ ਕਿਸੇ ਪਾਰਟੀ ਦਾ ਜਾਂ ਸਿੱਧੇ ਜਾਂ ਸਿੱਧੇ ਰੂਪ ਚ ਉਹਨੂੰ ਬੈਨੀਫਿਟ ਪਾਉਂਦੇ ਰਹੇ ਆ। ਪਹਿਲੀ ਵਾਰ ਹੋ ਰਿਹਾ ਵੀ ਇਲੈਕਸ਼ਨ ਲੰਘਣ ਤੋਂ ਬਾਅਦ ਪਾਣੀ ਦਾ ਮੁੱਦਾ ਉੱਠ ਰਿਹਾ, ਸੋ ਹੁਣ ਕੋਈ ਆਸ ਦੀ ਕਿਰਨ ਸਾਨੂੰ ਜਾਗੀ ਲੱਗਦੀ ਹੈ ਵੀ ਹੋ ਸਕਦਾ ਕੁਛ ਚੰਗਾ ਵਾਪਰਨਾ ਹੋਵੇ, ਹੋ ਸਕਦਾ ਕੋਈ ਚੰਗੇ ਰਾਹ ਪੈਣੀ ਗੱਲ ਹੋਵੇ, ਤੇ ਦੂਜੀ ਜੋ ਮੁੱਦਾ ਉਠਾਉਣ ਵਾਲੇ ਆ ਉਹਨਾਂ ਨੂੰ ਵੀ ਉਹ ਸਤਾ ਦਾ ਨਹੀਂ ਹੈ, ਕਿਉਂਕਿ ਉਹ ਪਹਿਲਾਂ ਹੀ ਜਿਹੜੇ ਲੈਵਲ ਤੋਂ ਕੰਮ ਕਰ ਰਹੇ ਆ ਉਹ ਲੈਵਲ ਉਹਨਾਂ ਕੋਲੇ ਹੈ ਤੇ ਉਹਨਾਂ ਨੇ ਹਾਸਲ ਕੀਤਾ ਹੋਇਆ, ਤੇ ਫਿਰ ਇਹ ਵੀ ਨੀ ਆਪਾਂ ਦੋਸ਼ ਲਾ ਸਕਦੇ। ਪਰ ਆਪਾਂ ਇਹ ਸਾਰੇ ਮੁੱਦਾ ਨੂੰ ਕਿਸ ਨਵੇਂ, ਕਿਉਂਕਿ ਮੁੱਦਾ ਪੁਰਾਣਾ, ਹੋ ਸਕਦਾ ਨਵੀਂ ਵਰਦੀ ਪਾਈ ਹੋਵੇ, ਹੋ ਸਕਦਾ ਇਹ ਚ ਨਵੇਂ ਆਈਡੀਆ ਹੁਣ, ਪਰ ਇਹ ਸਾਰੇ ਆਈਡੀਆ ਆਪਾਂ ਬੈਂਸ ਸਾਹਿਬ ਹੋਰਾਂ ਤੋਂ ਜਾਣਦੇ ਹਾਂ। ਤੋ ਸਾਡੇ ਨਾਲ ਜੁੜ ਚੁੱਕੇ ਆ ਜੀ ਹੁਣ ਸਰਦਾਰ ਸਿਮਰਨਜੀਤ ਸਿੰਘ ਬੈਂਸ, ਜਿਹੜੇ ਕਿ ਤੁਸੀਂ ਜਿਹਨਾਂ ਦੇ ਕੋਈ ਮੈਨੂੰ ਹੋਰ ਜ਼ਿਆਦਾ ਜਾਣਕਾਰੀ ਦੇਣ ਦੀ ਉਹਨਾਂ ਬਾਰੇ ਲੋੜ ਨਹੀਂ, ਉਹ ਆਪ ਹੀ ਇੱਕ ਨਾਂ ਨੇ ਜੀ, ਉਹਨਾਂ ਬਾਰੇ ਪਰਦੇਸੀਆਂ ਦਾ ਖਾਸ ਕਰਕੇ ਬੜਾ ਉਹਨਾਂ ਚ ਰੁਚੀ ਰਹਿੰਦੀ ਆ। ਸੋ ਬੈਂਸ ਸਾਹਿਬ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦਿਲ ਵਾਲੀ ਗੱਲ ਚ।
ਬਹੁਤ ਸ਼ੁਕਰੀਆ ਡਾਕਟਰ ਸਾਹਿਬ ਐਂਡ ਸੁਣਨ ਵਾਲੇ ਸਾਰੇ ਸਤਿਕਾਰੀ ਭਰਾਵਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ ਸਾਰਿਆਂ।
ਸਤਿ ਸ੍ਰੀ ਅਕਾਲ ਜੀ ਬੈਂਸ ਸਾਹਿਬ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜੀ ਜਿਹੀ ਰਿਕੁਐਸਟ ਕਰਨੀ ਚਾਹੂੰਗਾ। ਵੈਸੇ ਤਾਂ ਸਾਨੂੰ ਪਤਾ ਵੀ ਤੁਹਾਡਾ ਇੱਕ ਅੱਡ ਈਮੇਜ ਆ ਤੇ ਅਸੀਂ ਉਸ ਤੋਂ ਪ੍ਰਭਾਵਿਤ ਆ, ਸਾਰੇ ਸਾਡੇ ਪ੍ਰਵਾਸੀ ਲੋਕ ਪ੍ਰਭਾਵਿਤ ਆ, ਪਰ ਪ੍ਰਵਾਸੀਆਂ ਦੀ ਇੱਕ ਤਰਾਸਦੀ ਰਹੀ ਆ ਵੀ ਇਹਨਾਂ ਦੇ ਅਨਭੋਲਪਣ ਨੂੰ, ਇਹਨਾਂ ਦੇ ਜਜ਼ਬਾਤਾਂ ਨਾਲ, ਇਹਨਾਂ ਦੀਆਂ ਭਾਵਨਾਵਾਂ ਨਾਲ ਅਕਸਰ ਖੇਡਿਆ ਜਾਂਦਾ, ਬਹੁਤ ਸਾਰੇ ਲੋਕ ਖੇਡ ਕੇ ਚਲੇ ਜਾਂਦੇ ਆ, ਤੇ ਉਹ ਸਾਨੂੰ ਤੁਹਾਡੇ ਤੋਂ ਇਹ ਆਸ ਆ ਵੀ ਤੁਸੀਂ ਉਹ ਉਸ ਲੈਵਲ ਤੇ ਨਹੀਂ ਹੋ, ਤੁਸੀਂ ਇੱਕ ਅਸਲੀ ਮੁੱਦਿਆਂ ਤੇ ਗੱਲ ਕਰਦੇ ਹੋ, ਅਸਲੀ ਮੁੱਦਿਆਂ ਤੇ ਆਉਣੇ ਆ, ਪਰ ਮੈਂ ਫੇਰ ਵੀ ਤੁਹਾਨੂੰ ਪਹਿਲਾਂ ਹੀ ਅਗਾਊਂ ਹੀ ਦੱਸਦਾ ਵੀ ਅਸੀਂ ਜਜ਼ਬਾਤੀ ਲੋਕ ਹੁੰਦੇ ਹਾਂ ਜੀ, ਸਾਡੀ ਆਪਦੀ ਧਰਤੀ ਪ੍ਰਤੀ ਜਜ਼ਬਾਤ ਆ, ਤੇ ਸਾਨੂੰ ਜਦੋਂ ਕੋਈ ਸਾਡੀ ਧਰਤੀ ਪ੍ਰਤੀ ਕੋਈ ਗੱਲ ਕਰਦਾ ਸਾਨੂੰ ਬੜਾ ਚੰਗਾ ਲੱਗਦਾ। ਸੋ ਐਵੇਂ ਅੱਜ ਤੁਸੀਂ ਸਾਨੂੰ ਚੰਗੇ ਲੱਗ ਰਹੇ ਹੋ। ਸੋ ਪਲੀਜ਼ ਬੇਨਤੀ ਆ ਸਾਡੇ ਜਜ਼ਬਾਤਾਂ ਨੂੰ ਜ਼ਰੂਰ ਤੁਸੀਂ ਕਦਰ ਕਰਿਓ। ਬਿਲਕੁਲ ਜੀ,
ਡਾਕਟਰ ਸਾਹਿਬ ਜਿੰਨੀ ਦੇਰ ਹੋ ਗਈ ਰਾਜਨੀਤੀ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਰਹੀ ਆ, ਗੁਰੂ ਸਾਹਿਬ ਕਿਰਪਾ ਬਣਾਈ ਰੱਖਣ।
ਬਿਲਕੁਲ ਜੀ ਬਿਲਕੁਲ। ਸੋ ਜਿਹੜਾ ਹੁਣ ਲੇਟੈਸਟ ਮੁੱਦਾ ਆਇਆ ਜੀ ਪਾਣੀ ਦਾ, ਤੁਸੀਂ ਉਠਾਇਆ ਮੁੱਦਾ ਨੀ ਲੇਟੈਸਟ, ਜਾਣੀ ਕਿ ਤੁਸੀਂ ਉਹਨੂੰ ਨਵੇਂ ਸਿਰੋਂ ਦੁਬਾਰੇ ਉਠਾਇਆ, ਇਹਦੇ ਬਾਰੇ ਥੋੜਾ ਜਿਹਾ ਸਾਡੇ ਪਹਿਲਾਂ ਦਰਸ਼ਕਾਂ ਨਾਲ ਸਰੋਤਿਆਂ ਨਾਲ ਸਾਂਝ ਪਾਇਓ।
ਜਿਹੜਾ ਸੰਖੇਪ ਦੇ ਵਿੱਚ ਮੈਂ ਦੱਸੂਗਾ ਵੀ ਪੰਜਾਬ ਰਿਪੇਰੀਅਨ ਸਟੇਟ ਆ, ਸਾਡੇ ਸਟੇਟ ਦੇ ਵਿੱਚ ਨੇ ਪਾਣੀ ਦਾ ਖਜ਼ਾਨਾ ਬਖਸ਼ਿਸ਼ ਕੀਤਾ
ਜੀ।
ਪਰ ਅਨਫੋਰਚੁਨੇਟਲੀ ਜਿਹੜਾ ਸਾਡਾ ਪਾਣੀ ਹੈਗਾ ਕੁਦਰਤ ਨੇ ਸਾਨੂੰ ਦਿੱਤਾ, ਆਜ਼ਾਦੀ ਤੋਂ ਪਹਿਲਾਂ ਸਾਡੇ ਕੋਲ ਪੰਜ ਦਰਿਆ ਸੀਗੇ
ਜੀ,
ਐਂਡ ਆਜ਼ਾਦੀ ਤੋਂ ਬਾਅਦ ਸਾਡੇ ਕੋਲ ਢਾਈ ਦਰਿਆ ਬਚੇ
ਜੀ।
ਪਰ ਇਹ ਚਾਹੀਏ ਸਮੇਂ ਦੀ ਲੀਡਰਸ਼ਿਪ ਜਾਂ ਕਿਸੇ ਦੇ ਅਸੀਂ ਦੇਸ਼ ਦੀ ਵੰਡ ਤੋਂ ਬਾਅਦ ਸਭ ਤੋਂ ਵੱਡਾ ਨੁਕਸਾਨ ਪੰਜਾਬੀਆਂ ਦਾ ਕਤਲੋ ਕਰ ਹੋਈ, ਸਭ ਤੋਂ ਵੱਡਾ ਲੈਸ ਪੰਜਾਬੀਆਂ ਦਾ ਹੈ। ਸਾਡੇ ਕੋਲ ਦੋ ਟਾਈਮ ਦੀ ਰੋਟੀ ਦੇ ਉੱਤੇ ਸੱਤ ਦੇ ਨਾਲੇ ਪੈਸੇ ਸੀ
ਜੀ ਜੀ,
ਪੰਜਾਬੀ ਲੋਕਾਂ ਦਾ ਧਿਆਨ ਨਹੀਂ ਸੀ ਇਸ ਗੱਲ ਦਾ। ਸਮੇਂ ਦੀ ਕੇਂਦਰੀ ਹਕੂਮਤ ਨੇ ਬੜਾ ਲਾਭ ਕਹਾਂਗੇ ਉਠਾਇਆ, ਫਾਇਦਾ ਉਠਾਇਆ ਇਸ ਗੱਲ ਦਾ
ਜੀ।
ਸਾਡਾ ਪਾਣੀ ਜਿਹੜਾ ਸੀ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਵੰਡ ਕੇ ਰਾਜਸਥਾਨ ਨੂੰ, ਦਿੱਲੀ, ਹਰਿਆਣਾ
ਜੀ।
ਐਂਡ 1955 ਦੇ ਵਿੱਚ ਗੁਲਜ਼ਾਰੀ ਲਾਲ ਨੰਦਾ ਹੋਣਾ ਨੇ ਜਿਹੜੇ ਕਿ ਸੱਤਰ ਹੋ ਗਏ ਸਾਡੇ ਆਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ
ਜੀ ਜੀ,
29 ਜਨਵਰੀ 1955 ਨੂੰ ਪਾਣੀ ਗੈਰ ਕਾਨੂੰਨ ਤਰੀਕੇ ਨਾਲ ਵੰਡ ਕੇ 29 ਜਨਵਰੀ 1955
ਜੀ।
ਐਂਡ ਮੇਰੇ ਕੋਲ ਜਿਹੜੇ ਮੀਟਿੰਗ ਦੇ ਮਿਨਿਟਸ ਹੈ ਜਿਹਦੇ ਵਿੱਚ ਪਾਣੀ ਵੰਡ ਗਏ ਆ, ਪਾਣੀ ਵੰਡਤਾ ਬਟ ਉਹਦੇ ਵਿੱਚ ਪੰਜ ਨੰਬਰ ਪੈਰੇ ਤੇ ਦੱਸੋ ਜੀ ਸਾਡੀ ਮੀਟਿੰਗ ਹੈ ਸਿਰਫ ਪਾਣੀ ਵੰਡਣ ਤੱਕ ਸੀਮਤ ਹੈ, ਪਾਣੀ ਦੀ ਕੀਮਤ, ਪਾਣੀ ਦਾ ਸਟੋਰੇਜ, ਰੱਖ ਰਖਾਵ ਅਲੱਗ ਸਬਜੈਕਟ ਹੈ। ਪਰ ਦੁਖਾਂਤ 1955-29 ਜਨਵਰੀ ਦੇ ਬਾਅਦ ਕਿਸੇ ਲੀਡਰ ਨੇ ਪਾਣੀ ਦੀ ਕੀਮਤ ਵਾਲੇ ਪਾਸੇ ਧਿਆਨ ਦਿੱਤਾ, ਰੌਲਾ ਅਕਾਲੀ ਦਲ ਨੇ, ਨੋ ਡਾਊਟ ਬੜੀਆਂ ਜੇਲਾਂ ਭਰੀਆਂ ਜਦੋਂ ਜਦੋਂ ਬਾਦਲ ਪਰਿਵਾਰ ਦਾ ਅਕਾਲੀ ਦਲ ਦੇ ਉੱਤੇ ਸਾਇਆ ਨਹੀਂ ਸੀ। ਪਰ ਕਾਨੂੰਨ ਤੌਰ ਤੇ ਕਿਸੇ ਅਕਾਲੀ ਲੀਡਰ ਨੇ ਤੇ ਹੋਰ ਪਾਰਟੀ ਦੇ ਲੀਡਰ ਨੇ ਇਸ ਪਾਸੇ ਵੀ ਤਵੱਕੋ ਨਹੀਂ ਦਿੱਤੀ ਅਸੀਂ ਕਾਨੂੰਨ ਤੌਰ ਤੇ ਮਜ਼ਬੂਤ ਹੋਈਏ। ਦਰਅਸਲ ਮੈਂ 2016 ਦੇ ਵਿੱਚ ਐਸਵਾਈਐਲ ਦਾ ਇਸ਼ੂ ਬੜਾ ਹਾਈਲਾਈਟ ਰਿਹਾ, ਮੈਂ ਸਟੱਡੀ ਕਰਨਾ ਸ਼ੁਰੂ ਕੀਤਾ
ਜੀ ਜੀ,
ਜਗਿਆਸਾ ਵੱਧ ਗਈ ਯਾਰ ਸਾਡੇ ਜਿਹੜੇ ਪਾਣੀ ਦੀ ਕੀਮਤ ਹੈ। ਮੈਂ ਮਤਲਬ ਤੁਹਾਨੂੰ ਰਿਐਲਿਟੀ ਦੱਸ ਰਿਹਾ, ਮੈਨੂੰ ਖੁਦ ਨੂੰ ਵੀ ਇਹ ਗਿਆਨ ਨਹੀਂ ਸੀ। ਜਦੋਂ ਮੈਂ ਪੜ੍ਹਦਾ ਗਿਆ ਪੜ੍ਹਦਾ ਰਿਪੇਰੀਅਨ ਸਟੱਡੀ ਕੀਤਾ ਪੂਰੀ ਦੁਨੀਆਂ ਦੇ ਵਿੱਚ ਕਿਹੜੇ ਦੇਸ਼ ਦਾ ਕਿਹੜੇ ਦੇਸ਼ ਨਾਲ ਕੁਦਰਤੀ ਤੌਰ ਤੇ ਰਲਦੇ ਪਾਣੀ ਹੁੰਦਾ ਤੇ ਡਿਸਪਿਊਟ ਹੋਇਆ
ਜੀ ਜੀ,
ਮੈਂ ਕੌਨਫੀਡੈਂਟ ਹੋ ਗਿਆ ਪੰਜਾਬ ਚ ਅਗਰ ਪਾਣੀ ਦੀ ਕੀਮਤ ਜਿਹੜੀ ਉਹ ਸਾਡਾ ਕਾਨੂੰਨ ਰਾਈਟ ਹੈ
ਜੀ।
ਮੈਂ ਪ੍ਰਾਈਵੇਟ ਬਿੱਲ ਰੈਡੀ ਕੀਤਾ, ਬਿੱਲ ਜਿਹੜਾ ਸੀ ਉਹ ਵਿਧਾਨ ਸਭਾ ਜਾਰੀ ਕਰਵਾਇਆ, ਮੈਨੂੰ ਦੋ ਵਾਰ ਬੜਾ ਬੁਰੀ ਤਰ੍ਹਾਂ ਕੁੱਟਮਾਰ ਹੋਈ ਮੇਰੇ ਨਾਲ
ਜੀ ਜੀ।
ਮੈਂ ਕਹਿੰਦਾ ਸੀ ਬਿੱਲ ਮੇਰਾ ਟੇਬਲ ਕਰੋ ਤੇ ਬਹਿਸ ਕਰੋ, ਜਗਵਾਲ ਸਾਹਿਬ ਨੂੰ ਮੈਂ ਕਹਿੰਦਾ ਸੀ ਤੁਸੀਂ ਇਹ ਕਹਿ ਰਹੇ ਵੀ ਇਹ ਪੰਜਾਬ ਦਾ ਕਾਨੂੰਨ ਅਧਿਕਾਰ ਨਹੀਂ ਹੈਗਾ, ਮੈਂ ਰੌਲਾ ਨਹੀਂ ਪਾਉਂਗਾ
ਜੀ ਜੀ।
ਮੈਨੂੰ ਇੰਨਾ ਬੈਡਲੀ ਕਿਸੇ ਬੰਦੇ ਨੂੰ ਮਨੋਬਲ ਤੋੜਨ ਲਈ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਘੱਟੋ ਘੱਟ 250 ਵੱਧ, ਮੈਨੂੰ ਮਤਲਬ ਕੱਪੜੇ ਪਾੜਨੇ ਕੁੱਟਣਾ ਕੁੱਟ ਕੇ ਮੈਨੂੰ ਹਾਈਕੋਰਟ ਚੌਂਕ ਕਿੱਥੇ ਹੈਗਾ
ਜੀ ਜੀ।
ਮੈਂ ਕਦੇ ਵੀ ਮਾਰਸ਼ਲ ਏਦਾਂ ਨੀ ਕਰਦੇ, ਅਸੈਂਬਲੀ ਦੌਰ ਤੇ ਲੈ ਜਾਂਦੇ ਸਰਦੀ ਦਾ ਬੈਂਕ
ਜੀ ਜੀ ਜੀ,
ਆਰਡਰ ਕਰ ਰਿਹਾ ਸੀ ਖਾਲੀ ਕਰਨ ਲਈ ਇਹਨੂੰ। ਮੈਂ ਚਲੋ ਗੁਰੂ ਸਾਹਿਬ ਦੀ ਕਿਰਪਾ, ਦੋ ਵਾਰ ਇਸ ਤਰੀਕੇ ਦਾ ਇਹ ਸਾਰਾ ਕੁਛ ਹੋਇਆ। ਤੀਜੀ ਵਾਰੀ 16 ਨਵੰਬਰ 2016 ਨੂੰ ਮੇਰੇ ਵਾਲਾ ਪ੍ਰਾਈਵੇਟ ਬਿੱਲ ਪਾਣੀ ਦੀ ਕੀਮਤ ਵਸੂਲ ਕਰਨ ਦਾ, ਜਨਵਰੀ 2016 ਤੱਕ ਅਸੀਂ ਇਕੱਲੇ ਰਾਜਸਥਾਨ ਤੋਂ 15,34,400 ਕਰੋੜ ਰੁਪਇਆ ਲੈਣਾ ਸੀ। ਇਹ ਰੇਟ ਜਿਹੜਾ ਮੈਂ ਕੱਢਿਆ ਸੀ ਇਹ ਦੇਸ਼ ਦੇ ਅੰਦਰ ਇੰਡੀਆ ਦੇ ਵਿੱਚ ਵਾਟਰ ਐਂਡ ਪਾਵਰ ਕਮਿਸ਼ਨ ਆਫ ਇੰਡੀਆ ਜਿਹੜਾ ਨਹਿਰੀ ਪਾਣੀ ਦੀ ਕੀਮਤ ਤੈਅ ਕਰਦਾ
ਜੀ ਜੀ ਜੀ,
ਉਹਦੇ ਰੇਟਾਂ ਦੇ ਆਧਾਰ।
ਠੀਕ ਹੈ ਜੀ।
ਸੋਲਾਂ ਤੋਂ ਬਾਅਦ 16 ਨਵੰਬਰ 2016 ਤੋਂ ਬਾਅਦ 5-4 ਮਹੀਨੇ ਗਵਰਨਮੈਂਟ ਬਾਦਲਾਂ ਦੀ ਰਹੀ, ਬਿੱਲ ਬਣਾ ਕੇ ਨਹੀਂ ਭੇਜਿਆ, ਪਾਸ ਹੋ ਗਿਆ
ਜੀ ਜੀ।
ਐਂਡ ਉਸ ਤੋਂ ਬਾਅਦ ਦੇ ਵਿੱਚ ਫਿਰ ਸਰਕਾਰ ਆ ਗਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ
ਜੀ,
2.5 ਸਾਲ ਦਾ ਅਰਸਾ ਇਹ ਹੋ ਗਿਆ ਬਿੱਲ ਨੀ ਬਣਾ ਕੇ ਭੇਜਿਆ। ਜੋ ਅਸੀਂ ਇਹ ਮੁੱਦਾ ਜਿਹੜਾ ਸੀ ਕਦੇ ਇਹ ਨੀ ਹੈਗਾ ਵੀ ਅਸੀਂ ਇਹ ਮੁੱਦੇ ਨੂੰ ਛੱਡਿਆ, ਪਰ ਇਹ ਮੁੱਦਾ ਲਗਾਤਾਰ ਜਰੂਰ ਅਸੀਂ ਧਰਨੇ ਤੇ ਵੀ ਜਾਂਦੇ ਰਹੇ, ਪਿੱਛੇ ਜੋ ਅਸੀਂ ਸਰ ਜੀ ਨੇ ਨਹੀਂ ਮੰਨਿਆ 3 ਤਰੀਕ ਨੂੰ ਅਸੀਂ ਮੰਗ ਪੱਤਰ ਦੇਣ ਗਏ, ਬੜਾ ਉੱਥੇ ਮਨਿੰਦਰ ਸਿੰਘ ਜੀ ਪੁਲਿਸ ਨੇ ਬੜਾ ਤਸ਼ੱਦਦ ਕੀਤਾ। ਹੁਣ ਅਸੀਂ ਜਿਹੜੀ ਰੀਸੈਂਟਲੀ ਡਰਾਈਵ ਸਟਾਰਟ ਕੀਤੀ ਹੈ, ਇੱਕ ਦੁਕਾਨ ਤੇ ਹੈ ਕਿ ਪੰਜਾਬ ਦੇ ਲੋਕਾਂ ਨੂੰ ਅਸਲ ਜਾਣਕਾਰੀ ਨਹੀਂ ਹੈਗੀ।
ਜੀ ਜੀ,
ਜਿਵੇਂ ਲੀਡਰਾਂ ਦੇ ਭੰਬਲ ਭੂਸੇ ਛੱਡੇ ਹੋਏ, ਝੂਠਾ ਪ੍ਰਚਾਰ, ਰਾਜਸਥਾਨ ਤੋਂ ਦਿੱਲੀ ਹਰਿਆਣੇ ਤੋਂ ਪਾਣੀ ਦੀ ਕੀਮਤ ਲਵਾਂਗੇ, ਦਿਨ ਸਾਨੂੰ ਕਹਿ ਕੇ ਜਿਹੜੇ ਹਿਮਾਚਲ ਤੋਂ ਪਾਣੀ ਵਰਤਿਆ ਸਾਨੂੰ ਨਹੀਂ ਮਿਲਿਆ ਕਹਿਣਗੇ। ਸੋ ਸਾਡਾ ਮੋਟੇ ਭਾਵ ਵੀ ਪੰਜਾਬ ਦੇ ਹਰ ਪੈਸਾ ਲਿਟਰੇਚਰ ਅਸੀਂ ਪ੍ਰਿੰਟ ਕਰਾਇਆ, ਬੜਾ ਸਰਲ ਭਾਸ਼ਾ ਦੇਵੇ, ਪਹਿਲਾਂ ਮੈਂ ਜਾਣਕਾਰੀ ਦੇਈਏ ਹਰ ਸਾਰਿਆਂ ਨੂੰ।
21 ਲੱਖ
ਲੋਕਾਂ ਤੇ ਇੱਕ ਪਟੀਸ਼ਨ ਸਾਈਨ ਕਰਾ ਕੇ ਪਟੀਸ਼ਨ ਕਮੇਟੀ ਲਗੀ ਪੰਜਾਬ ਵਿਧਾਨ ਸਭਾ, ਉਹਦੇ ਵਿੱਚ ਕੇਸ ਦਾਇਰ ਕਰਨਾ
ਜਿਹੜੀ
ਪਾਣੀ ਦੀ ਕੀਮਤ ਅਸੀਂ ਵਸੂਲ ਕਰਨੀ ਹੈ, ਇਹ ਰਾਜਸਥਾਨ ਦਿੱਲੀ ਹਰਿਆਣਾ ਨੂੰ ਬਿੱਲ ਬਣਾ ਕੇ ਭੇਜਣ ਵਾਸਤੇ। ਮੋਟਿਵ ਨਾਲ ਇਹ ਆ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦਈਏ ਕਿ ਤੁਹਾਡਾ ਰਾਈਟ ਕੀ ਹੈ, ਕਾਨੂੰਨ ਤੌਰ ਤੇ ਤੁਹਾਡਾ ਅਧਿਕਾਰ ਕੀ ਹੈ, ਕੀ ਤੁਸੀਂ ਪਾਣੀ ਦੀ ਕੀਮਤ ਮੰਗ ਸਕਦੇ ਹੋ ਕਿ ਨਹੀਂ। ਇਹਨਾਂ ਨੇ ਦਾਅਵਾ ਕੀਤਾ 5-6 ਦਿਨ ਪਹਿਲਾਂ ਰਾਜਵਾਦੀ ਦੇ ਤ੍ਰਿਪਤੀ ਅੰਦਰ ਸਟੇਟਮੈਂਟ ਬੜੀ ਵਾਇਰਲ ਹੋਈ, ਉਹ ਕਹਿੰਦੇ ਤਾਂ ਫਿਰ ਪਾਣੀ ਦੀ ਕੀਮਤ ਜੇ ਰਾਜਸਥਾਨ ਕੋਲੋਂ ਲੈ ਲਾਂਗੇ ਫਿਰ ਸਾਨੂੰ ਹੋਊਗੀ, ਬੜੀ ਗਲਤ ਜਾਣਕਾਰੀ ਹੈ। ਕੁਦਰਤੀ ਤੌਰ ਤੇ ਵਗਦੇ ਪਾਣੀ ਦੀ ਕੀਮਤ ਨੀਰ ਬੇਰੀਅਨ ਸਿਧਾਂਤ ਅਨੁਸਾਰ ਕੰਢੇ ਦਾ ਸਿਧਾਂਤ ਵੰਡ ਹੁੰਦੀ ਹੈ ਜੀ। ਨੀਰ ਨਦੀ ਜਿਹੜੀ ਦੁਨੀਆਂ ਦੀ ਸਭ ਤੋਂ ਵੱਡਾ ਦਰਿਆ ਹੈਗਾ ਨਦੀ, 14 ਦੇਸ਼ਾਂ ਤੋਂ ਉਹਦੀ ਜੋ ਕਿ ਲੰਘਦੀ, ਕੋਈ ਪਾਣੀ ਦੀ ਕੀਮਤ ਨਹੀਂ ਹੁੰਦੀ। ਪਾਣੀ ਦੀ ਕੀਮਤ ਉੱਥੇ ਹੈ ਜਿੱਥੇ ਨਹਿਰ ਬਣਾ ਕੇ ਸੂਬਾ ਦੂਸਰੇ ਸੂਬੇ ਨੂੰ
ਜੀ
ਰਿਪੇਰੀਅਨ ਸਿਧਾਂਤ ਕੰਢੇ ਦਾ ਸਿਧਾਂਤ ਹੈ ਵੀ ਹੜ ਆਏ ਭਾਈ ਦਰਿਆ ਨੇ ਸਾਡੇ ਕੋਲ ਨੁਕਸਾਨ ਪੰਜਾਬ ਦਾ, ਦਰਿਆਵਾਂ ਦੇ ਥੱਲੇ ਜਿਹੜੀ ਜ਼ਮੀਨ ਲੱਖਾਂ ਏਕੜ ਆਈ ਉਹ ਸਾਡਾ ਰੋਸ ਹੈਗਾ।
ਫਿਰ
ਉਸ ਰਿਪੇਰੀਅਨ ਸਿਧਾਂਤ ਦਾ ਪੂਰੇ ਵਰਲਡ ਦੇ ਵਿੱਚ ਕਾਨੂੰਨ ਸਿਧਾਂਤ ਹੈਗਾ, ਉਸ ਪਾਣੀ ਤੋਂ ਜੇ ਕੋਈ ਲਾਭ ਪ੍ਰਾਪਤ ਹੋਣਾ ਉਸ ਰਿਪੇਰੀਅਨ ਸਟੇਟ ਦਾ ਹੈਗਾ
ਜੀ।
ਸੋ ਇਸ ਕਰਕੇ ਅਸੀਂ ਰਾਜਸਥਾਨ ਨੂੰ ਟਾਰਗੇਟ ਪੇਸ ਕਰਕੇ ਕੀਤਾ ਵੀ ਹਰਿਆਣੇ ਨਾਲ ਆਲਰੇਡੀ ਅਸੀਂ ਅਦਾਲਤਾਂ ਦੇ ਵਿੱਚ ਤੁਰੇ ਕਰਦੇ ਹਾਂ, ਕਿਤੇ ਗੱਡੇ ਨਾਲ ਘੱਟਾ ਨਾ ਬੰਨਿਆ ਜਾਵੇ, ਇੱਕ ਫਰੰਟ ਖੋਲਿਆ ਜਾਵੇ ਤੇ ਸਫਲਤਾ ਦੇ ਚਾਂਸਿਸ ਜ਼ਿਆਦਾ ਹੋਣ। ਅਸੀਂ ਪਹਿਲੇ ਪੜਾਅ ਦੇ ਵਿੱਚ ਇਹ ਰੱਖਿਆ ਕਿ ਤੁਸੀਂ ਹੁਣ ਸਾਡੀ ਜਿਹੜੀ ਕੀਮਤ ਹੈਗੀ ਉਹ 16 ਲੱਖ ਕਰੋੜ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ, ਇਹ ਕੀਮਤ ਲਓ ਜਾਂ ਰਾਜਸਥਾਨ ਨੂੰ ਜਾਂਦਾ ਪਾਣੀ ਕਰ ਦਿਓ ਬੰਦ, ਪਾਣੀ ਦਿਓ ਪੰਜਾਬ ਦੇ ਕਿਸਾਨ ਨੂੰ ਜਿਹੜਾ ਮਜ਼ਬੂਰੀ ਵੱਸ 14 ਲੱਖ ਟਿਊਬਲ ਪੰਜਾਬ ਦੀ ਧਰਤੀ ਹੇਠਲਾ ਅਨਮੋਲ ਰਤਨ ਮੋਟਰਾਂ ਟਿਊਬਾਂ ਰਾਹੀਂ ਖਿੱਚ ਰਿਹਾ ਤੇ ਖਰਚਾ ਟਿਊਬਾਂ ਦੇ ਉੱਤੇ ਬਿਜਲੀ ਡੀਜ਼ਲ ਮੈਂਟੀਨੈਂਸ ਖਾਦਾਂ ਨਵੇਂ ਟਿਊਬਵੈਲ ਤਕਰੀਬਨ 23,000 ਕਰੋੜ ਰੁਪਇਆ ਸਾਲ ਦਾ ਖਰਚਾ ਪੰਜਾਬ ਦਾ,
ਘਰੋਂ
ਘਰ ਗਵਾਇਆ ਤੇ ਬਾਹਰੋਂ ਭਰਿਆ ਹੋਇਆ
ਜੀ ਜੀ ਜੀ।
ਫਿਰ ਅਸੀਂ ਡਰਾਈਵ ਸਟਾਰਟ ਕੀਤੀ ਹੈ ਵੀ ਜੇ ਸਾਨੂੰ ਪੈਸੇ ਆਉਂਦੇ ਆ ਤੇ ਅਸੀਂ ਕਰਜ਼ਾ ਮੁਕਤ ਹੁੰਦੇ ਹਾਂ, ਪੰਜਾਬ 3 ਲੱਖ ਕਰੋੜ ਦਾ ਕਰਜ਼ਈ, 1 ਲੱਖ ਕਰੋੜ ਦਾ ਕਿਸਾਨ ਤੇ ਦਰਦ ਮਜ਼ਦੂਰ ਕਰਜ਼ਈ ਹੈ
ਜੀ ਜੀ।
12 ਲੱਖ ਕਰੋੜ ਰੁਪਈਏ ਦੇ ਵਿਆਜ ਨਾਲ ਅਸੀਂ ਪੜਾਈ ਸਰਕਾਰੀ ਖਰਚੇ ਦੇ ਫ੍ਰੀ ਆਫ ਕਾਸਟ ਸਾਰੀਆਂ ਜਾਤਾਂ ਵਾਸਤੇ ਸਾਰੇ ਪੰਜਾਬੀਆਂ ਦਾ ਇਲਾਜ ਫ੍ਰੀ ਆਫ ਕਾਸਟ ਕਿਸੇ ਹਾਸਪਿਟਲ ਵੱਡੇ ਛੋਟੇ ਪ੍ਰਾਈਵੇਟ ਤੇ ਇਲਾਜ ਕਰਾ ਲਏ, ਸਸਤੀ ਬਿਜਲੀ ਹਰੇਕ ਪੰਜਾਬੀ ਲਈ, ਮਕਾਨ ਬੈਟਰ ਰੁਪਈਆ, ਪੈਨਸ਼ਨ ਬਜ਼ੁਰਗਾਂ ਵਿਧਵਾਵਾਂ ਵਾਸਤੇ ਟੈਕਸ ਫ੍ਰੀ ਸਟੇਟ ਵਰਗਾ ਸੂਬਾ ਅਸੀਂ ਬਣਾ ਸਕਦੇ ਹਾਂ
ਜੀ ਜੀ।
ਇਹ ਸਾਡੀ ਜਿਹੜੀ ਆ ਮੈਂ ਫੇਰ ਕਹੂੰਗਾ ਕਿ ਰਾਜਨੀਤੀ ਨੀ, ਜਿਹੜਾ ਬੰਦਾ ਕਿਸੇ ਨੂੰ ਵੋਟ ਪਾਉਂਦਾ ਸੀ ਇਹ ਨਹੀਂ ਕਹਿੰਦੇ ਵੀ ਤੂੰ ਵੋਟ ਉਹਨੂੰ ਨਾ ਪਾ, ਬੀਂਗੇ ਪੰਜਾਬੀ ਕਿਸੇ ਪਾਰਟੀ ਦਾ, ਕਿਸੇ ਧਰਮ ਦਾ ਹੈ, ਕਿਸੇ ਦੇਵੀ ਦੇਵਤੇ ਨੂੰ ਮੰਨੂਗਾ, ਪੰਜਾਬੀ ਦੀ ਡਿਊਟੀ ਹੈ ਜੇ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਬਚਾਉਣੀ ਹੈ, ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣਾ, ਪੰਜਾਬ ਹੋਣ ਬਚਾਉਣਾ, ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਗਾ, ਇੱਕੋ ਰਸਤਾ ਹੈਗਾ ਸਾਡੇ ਕੋਲ ਜੀ। ਮੈਂ ਕੋਈ ਲੀਡਰ ਸਾਨੂੰ ਦੱਸਦੇ ਹਾਂ ਵੀ ਸਾਡੇ ਕੋਲ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਵਾਸਤੇ ਕੋਈ ਰਾਹ ਰਸਤਾ, ਅਸੀਂ ਉਹਦੇ ਮਗਰ ਲੱਗ ਜਾਂਦੇ ਹਾਂ। ਅੱਜ 4-5 ਦਿਨ ਪਹਿਲਾਂ ਸੁਖਬੀਰ ਬਾਦਲ ਬੋਲਿਆ ਲੋਕ ਸਭਾ ਦੇ ਵਿੱਚ ਕਿ ਪਾਣੀ ਦੀ ਕੀਮਤ ਰਾਜਸਥਾਨ ਤੋਂ ਲੈਣੀ, ਯਾਰ ਹੈਰਾਨਗੀ ਹੈ। ਉਹ ਲੀਡਰ ਜਿਹੜਾ ਮੈਨੂੰ ਪਟਵਾਉਂਦਾ ਰਿਹਾ ਪਾਣੀ ਦੀ ਕੀਮਤ ਵਾਸਤੇ
ਜੀ ਜੀ,
ਉਹ ਲੀਡਰ ਜਿਹਨਾਂ ਦੀ ਮਾੜੀ ਰਾਜਨੀਤੀ ਨੇ ਪੰਜਾਬ ਦਾ ਬੜਾ ਗਰਕ ਕੀਤਾ, ਜੇ ਬੋਲਿਆ ਨਾ ਮੈਂ ਇਹ ਨੀ ਕਹਿੰਦਾ ਕਿ ਮੈਂ ਕ੍ਰਿਟੀਸਾਈਜ਼ ਕਰਦਾ, ਮੈਂ ਕਹਿੰਦਾ ਉਹ ਆਪਣੀ ਉਹਦੀ ਵਾਈਫ ਯੂਨੀਅਨ ਕੈਬਨਿਟ ਮਿਨਿਸਟਰ ਹੈ, ਅਲਟੀਮੇਟਮ ਦੇ ਦੋ 3 ਮਹੀਨੇ ਦਾ 6 ਮਹੀਨੇ ਦਾ ਪਾਣੀ ਦੀ ਕੀਮਤ ਦਾ ਮਿਲੀ ਤੇ ਰਿਜ਼ਾਈਨ ਕਰਕੇ ਵਾਪਸ ਆਊਗਾ
ਜੀ ਜੀ ਜੀ।
ਫਿਰ ਅਸੀਂ ਮੰਗੀ ਹੋਈ ਹੈ ਦਿਲੋਂ ਲੋਕ ਤੁਰੇ ਹੋਏ ਆ
ਜੀ,
ਬਹੁਤ ਜ਼ਿਆਦਾ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਇਹ ਰਾਜਨੀਤੀ ਬੜੀ ਹੋਈ ਹੈ, ਇਹ 16 ਨੇ ਸੱਚੀ ਗੱਲ ਹੈ ਰਾਜਨੀਤੀ ਨੀ ਅਸੀਂ ਉਹਦੇ ਬਹਿਸ ਕਰਦੀ ਕਿ ਪਟੀਸ਼ਨ ਮੈਂ ਕਿਸੇ ਇੱਕ ਬੰਦੇ ਕੋਲੋਂ ਸਾਈਨ ਕਰਾ ਕੇ ਆ ਜਾਂ ਪਟੀਸ਼ਨ ਤਾਂ ਹੀ ਫਾਈਲ ਹੋ ਜਾਣੀ ਹੈ।
20
ਲੱਖ ਲੋਕਾਂ ਦੇ ਸਾਈਨ ਕਰਾਉਣ ਦਾ ਮਤਲਬ ਹੈਗਾ ਇਸ ਡਰਾਈਵ ਦੇ ਜ਼ਰੀਏ ਪੰਜਾਬੀਆਂ ਨੂੰ ਉਹਦਾ ਹਕੂਕ ਕਾਨੂੰਨ ਤੌਰ ਤੇ ਹੈ ਜਾਂ ਨਹੀਂ ਅਸੀਂ ਇਹ ਗੱਲ ਦੱਸਣੀ ਹਰ ਘਰ ਪਹੁੰਚਦਾ ਕਰਨਾ
ਜੀ। ਸੋ ਮੈਨੂੰ ਲੱਗਦਾ ਬੜੇ ਵਿਸਤਾਰ ਤੁਸੀਂ ਗੱਲ ਸਮਝਾਈ ਹੈ ਕਿਉਂਕਿ ਇਹੀ ਸਵਾਲ ਸਾਡੇ ਕੋਲ ਅਕਸਰ ਆਉਂਦੇ ਆ। ਬਹੁਤ ਪਹਿਲਾਂ ਗੁਰਮੇਲ ਸਰਾਹ ਹੋਰਾਂ ਨੇ ਕਵਿਤਾ ਲਿਖੀ ਸੀ ਕਹਿੰਦੇ ਸੀ ਵੀ ਜਿਹੜੀਆਂ ਨਦੀਆਂ ਉਹ ਸਾਡੀਆਂ ਨੂੰਹਾਂ ਸਾਡੀਆਂ ਧੀਆਂ ਨੇ ਤੇ ਉਹ ਕਿਉਂਕਿ ਦੂਜੇ ਸੂਬਿਆਂ ਚੋਂ ਆ ਕੇ ਲੰਘਦੀਆਂ ਸਾਡੇ ਚਾਹੁੰਦੇ ਪਰ ਤੁਸੀਂ ਬੜੇ ਸਰਲ ਤਰੀਕੇ ਨਾਲ ਦੱਸਿਆ ਵੀ ਜੇ ਕੋਈ ਕੁਦਰਤੀ ਦਰਿਆ ਵਗ ਰਹੇ ਆ ਉਹ ਗੱਲ ਵੱਖਰੀ ਆ ਜੇ ਤੁਸੀਂ ਉਹਦੀ ਮੈਨੇਜਮੈਂਟ ਕਰਦੇ ਹੋ ਪ੍ਰੋਪਰ ਤਾਂ ਤੁਹਾਡਾ ਹੱਕ ਬਣ ਜਾਂਦਾ। ਸੋ ਇਹਦੇ ਵਿੱਚ ਕੋਈ ਦੋ ਰਾਏ ਨੀ ਮੈਨੇਜਮੈਂਟ ਹੋ ਰਹੀ ਹੈ ਪਰ ਹੁਣ ਬੈਂਸ ਸਾਹਿਬ ਅਸੀਂ ਮੰਨ ਲੈਂਦੇ ਹਾਂ ਦੇਖੋ ਪ੍ਰਦੇਸੀ ਹਮੇਸ਼ਾ ਵੱਧ ਚੜ ਕੇ ਸਾਥ ਦਿੰਦੇ ਆ ਤੁਹਾਡੇ 21 ਲੱਖ ਵਾਲਾ ਸਾਈਨ ਹੈ ਕੋਈ ਵੱਡੀ ਚੀਜ਼ ਨੀ ਇਹ ਹੋ ਜਾਣਗੇ ਇਹ ਕੋਈ ਵੱਡੀ ਗੱਲ ਨੀ ਪਰ ਤੁਹਾਨੂੰ ਕਿੱਥੋਂ ਤੱਕ ਤੁਸੀਂ ਆਸ਼ਵਸਤ ਹੋ ਵੀ ਜਦੋਂ ਬੀਜੇਪੀ ਵਰਗੀ ਸਰਕਾਰ ਜਿਹਦੇ ਬਹੁਤਾਤ ਸੂਬਿਆਂ ਚ ਰਾਜ ਹੋਵੇ ਜਿਹਨਾਂ ਦਾ ਨਾਲ ਲੱਗਦੇ ਹਰਿਆਣੇ ਰਾਜਸਥਾਨ ਨਾਲ ਰੌਲਾ ਉਹਨਾਂ ਚ ਵੀ ਉਹਨਾਂ ਦਾ ਰਾਜ ਹੋਵੇ ਤਾਂ ਉਦੋਂ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਕਿਵੇਂ ਇਸ ਗੱਲ ਨੂੰ ਸਿਰੇ ਚੜ੍ਹਨ ਦੇਣਗੇ?
ਡਾਕਟਰ ਸਾਹਿਬ ਪੰਜਾਬ ਤੁਸੀਂ ਸਵਾਲ ਕੀਤਾ ਜਦੋਂ ਆਪਾਂ ਦੇਸ਼ ਆਜ਼ਾਦ ਨਹੀਂ ਸੀ ਹੋਇਆ
ਜੀ ਜੀ
ਮਹਾਰਾਜਾ ਗੰਗਾ ਸਿੰਘ ਡੰਕ ਨਾਲ ਪੱਟ ਕੇ ਲੈ ਕੇ ਗਏ ਬੀਕਾਨੇਰ ਰਿਆਸਤ ਦੇ ਰਾਜੇ ਨੂੰ ਗਏ ਸੀ ਬੀਕਾਨੇਰ ਨੂੰ ਪਾਣੀ ਲੈ ਕੇ ਗਏ ਪਰ ਉਹ ਬ੍ਰਿਟਿਸ਼ ਗਵਰਨਮੈਂਟ ਨੂੰ ਪੈਸੇ ਦੇ ਕੇ ਗਏ। ਕੈਪਟਨ ਅਮਰਿੰਦਰ ਸਿੰਘ ਦਾ ਦਾਦਾ ਪਟਿਆਲਾ ਰਿਆਸਤ ਦਾ ਰਾਜਾ ਸੀ
ਜੀ ਜੀ
ਗੋਰੇ ਪਟਿਆਲਾ ਰਿਆਸਤ ਘੱਗਰ ਤੋਂ ਇੱਕ ਨਾਲਾ ਬਾਲਾ ਛਾਉਣੀ ਤੱਕ ਪੱਟ ਕੇ ਲੈ ਕੇ ਗਏ ਪਾਣੀ ਪੀਣ ਵਾਸਤੇ ਹੋਰ ਵਾਟਰ ਸਪਲਾਈ ਉਹ ਕੈਪਟਨ ਅਮਰਿੰਦਰ ਦੇ ਦਾਦੇ ਨੂੰ ਪਾਣੀ ਦੀ ਕੀਮਤ ਤਾਰ ਕੇ ਗਏ। ਹੁਣ ਬੀਜੇਪੀ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਰਿਆਣਾ ਦੇ ਨਰਵਾਣਾ ਬ੍ਰਾਂਚ ਦੇ ਜ਼ਰੀਏ ਦਿੱਲੀ ਨੂੰ ਪਾਣੀ ਜਾ ਰਿਹਾ ਜਿਹਦੇ ਵਿੱਚ ਪੰਜਾਬ ਦਾ 0.4 MM ਪਾਣੀ ਆਪਣਾ ਵੀ ਜਾਂਦਾ ਐਂਡ ਹਰਿਆਣੇ ਨੇ ਦਿੱਲੀ ਗਵਰਨਮੈਂਟ ਨੂੰ ਬਿੱਲ ਬਣਾ ਕੇ ਭੇਜਿਆ ਵੀ ਸਾਨੂੰ ਪਾਣੀ ਦੀ ਕੀਮਤ ਚਾਹੀਦੀ ਨੀ ਅਸੀਂ ਤੁਹਾਡਾ ਪਾਣੀ ਬੰਦ ਕਰ ਦਿਆਂ
ਜੀ ਜੀ
ਐਂਡ ਦਿੱਲੀ ਗਵਰਨਮੈਂਟ ਨੇ ਹਰਿਆਣੇ ਨੂੰ ਪਾਣੀ ਦੇਣ ਸ਼ੁਰੂ ਕਰਤੀ। ਬੀਜੇਪੀ ਦਾ ਮੁੱਖ ਮੰਤਰੀ ਖੱਟਰ ਜੇ ਦਿੱਲੀ ਚੋਂ ਪਾਣੀ ਦੀ ਕੀਮਤ ਲੈ ਸਕਦਾ ਪੰਜਾਬ ਚੋਂ ਨੀ ਲੈ ਸਕਦਾ
ਬਿਲਕੁਲ ਬਿਲਕੁਲ
ਦੁਨੀਆਂ ਦੇ ਅੰਦਰ ਕੋਈ ਦੇਸ਼ ਜਿਹਦੇ ਕੋਲ ਕੁਦਰਤੀ ਖਜ਼ਾਨਾ ਅਰਬ ਕੰਟਰੀ ਕੋਲ ਡੀਜ਼ਲ ਪੈਟਰੋਲ ਹੈ
ਐਮਪੀ
ਦੇ ਕੋਲ ਸਾਗਵਾਨ ਦੀ ਲੱਕੜ ਹੈ
ਆਸਾਮ
ਬਿਹਾਰ ਝਾਰਖੰਡ ਕੋਲ ਕੱਚਾ ਲੋਹਾ ਕੋਲਾ
ਜੀ
ਰਾਜਸਥਾਨ ਦੇ ਕੋਲ ਮਾਰਬਲ ਸਿਰਫ ਇੱਕ ਸੂਬਾ ਪੰਜਾਬ ਜੀ ਦਾ ਪਾਣੀ ਵਿੱਚਿਆ ਜਾ ਰਿਹਾ ਜ਼ਰੀਆ ਕੌਣ ਬਣਿਆ ਪੰਜਾਬ ਦੀ ਲੀਡਰਸ਼ਿਪ ਜ਼ਰੀਆ ਬਣੀ ਸੀ
ਜੀ
ਉਸ ਵੀ ਇਸ ਕਰਕੇ ਤੁਰੇ ਆ ਜਿਹੜਾ ਤੁਸੀਂ ਸਵਾਲ ਕੀਤਾ ਵੀ ਇਹ ਕਿੱਥੋਂ ਤੱਕ ਸੰਭਵ ਹੈ ਤੁਸੀਂ ਪਟੀਸ਼ਨ ਦਾਇਰ ਕਰਦੇ ਹੋਵੋਗੇ
ਜੀ
ਸਾਡਾ ਮੋਟਿਵ ਪਾਣੀ ਦੀ ਕੀਮਤ ਹਰ ਸੀਲੇ ਵਸੂਲ ਕਰਨਾ ਉਹਨੂੰ ਸਾਲ ਉਹਨੂੰ 2 ਸਾਲ ਉਹਨੂੰ 10 ਸਾਲ ਲੱਗ ਸਕਦੇ ਜਾਗਰੂਕ ਹੋ ਗਏ ਨਾ ਮੈਜੋਰਿਟੀ ਪੰਜਾਬੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਮੈਂ ਜਿਹੜੀ ਗੱਲ ਦੱਸ ਕੈਬਨਿਟ ਵਜ਼ੀਰ ਲੋਕਾਂ ਨੂੰ ਗੁੰਮਰਾਹ ਕੌਣ ਪ੍ਰਚਾਰ ਕਰ ਰਿਹਾ ਮਤਲਬ ਮੈਜੋਰਿਟੀ ਲੋਕਾਂ ਦੇ ਮਨ ਅੰਦਰ ਜਿਹੜਾ ਗਲਤ ਪ੍ਰਚਾਰ ਦਾ ਅਸਰ ਹੈ ਪਹਿਲਾਂ ਤਾਂ ਸਾਡਾ ਮੋਟਿਵ ਆ ਵੀ ਲੋਕਾਂ ਨੂੰ ਸਮਝਾਉਣਾ ਵੀ ਪੜ੍ਹ ਲਓ ਸਰਲ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਪੜ੍ਹਨ ਤੋਂ ਬਾਅਦ ਬੰਦਾ ਕੋਨਫੀਡੈਂਟ ਹੁੰਦਾ ਵੀ ਦੁਨੀਆਂ ਸਾਡਾ ਰਾਈਟ ਹੈ ਗੱਡੀ ਚੱਲਣੀ ਸਾਡੇ ਜਵਾਬ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ ਜੇ ਸਾਨੂੰ ਇਹ ਪਾਣੀ ਦੀ ਕੀਮਤ ਮਿਲ ਜਾਵੇ ਕਿਸੇ ਨੂੰ ਵਿਦੇਸ਼ ਜਾਣ ਦੀ ਲੋੜ ਹੀ ਨਹੀਂ ਸਰਮਾਇਆ ਕੁਦਰਤ ਨੇ ਅਨਮੋਲ ਰਕਮ ਪਾਣੀ ਵਾਸਤੇ ਕੀਤਾ ਸਾਡੇ ਕੋਲ ਤਾਂ ਸਰਮਾਇਆ ਹੀ ਇੰਨਾ ਪਾਣੀ ਦੀ ਵੰਡ ਰਿਪੇਰੀਅਨ ਅਨੁਸਾਰ ਕੰਡਰ ਦਾ ਸਿਧਾਂਤ ਹੈਗਾ ਫਿਰ ਉਹ ਸਤਲੁਜ ਜਿਹੜਾ ਹਿਮਾਚਲ ਤੋਂ ਨਿਕਲ ਕੇ ਸਾਡੇ ਕੋਲ ਸਾਡੇ ਤੋਂ ਬਾਅਦ ਪਾਕਿਸਤਾਨ ਜਾਂਦਾ
ਜੀ
ਹਿਮਾਚਲ ਦੇ ਵਿੱਚ 4 ਕਿਲੋਮੀਟਰ ਵਗਦਾ ਐਂਡ ਪੰਜਾਬ ਦੇ ਵਿੱਚ 6 ਕਿਲੋਮੀਟਰ ਹੈ ਪਾਣੀ ਦੀ ਵੰਡ ਹੋਣੀ ਹੈ ਕੀਮਤ ਨਹੀਂ ਕੁਦਰਤੀ ਤੌਰ ਤੇ ਲੱਗਦਾ ਪਿਆ ਕੀਮਤ ਉੱਥੇ ਹੈ ਜਿੱਥੇ ਕੋਈ ਸੂਬਾ ਰਿਪੇਰੀਅਨ ਸਟੇਟ ਨਹਿਰ ਬਣਾ ਕੇ ਦੂਸਰੇ ਸਟੇਟ ਨੂੰ ਦਿੰਦਾ ਉਹ ਪਾਣੀ ਦੀ ਕੀਮਤ ਲੈ ਸਕਦਾ ਜਾਂ ਉਹ ਪਾਣੀ ਬੰਦ ਕਰ
ਸਕਦਾ
ਦੇਖਾਂਗੇ ਪਰ ਬੜਾ ਡਿਫੀਕਲਟ ਬੜਾ ਔਖਾ ਤੁਰੇ ਆ ਪੰਜਾਬੀ ਲੋਕ ਸਪੋਰਟ ਕਰਨਗੇ ਪੰਜਾਬ ਸਪੋਰਟ ਕਰੂਗਾ ਵੋਟ ਜਿਹਨੂੰ ਮਰਜ਼ੀ ਪਾ ਲੈਣ ਕੋਈ ਵੋਟ ਦੀ ਰਾਜਨੀਤੀ ਨੀ ਹੈਗੀ ਉਹਦੇ ਮਰਜ਼ੀ ਪਾਉਣ ਬਟ ਆਪਣੇ ਹਕੂਕ ਪ੍ਰਤੀ ਜਾਗਰੂਕ ਆਪਣੇ ਹਕੂਕ ਦੀ ਪ੍ਰਾਪਤੀ ਲਈ ਇਕੱਠੇ ਕਰਨ ਦਾ ਜਿਹੜਾ ਮੋਟਿਵ ਹੈ
ਨਹੀਂ ਬਿਲਕੁਲ ਜੀ, ਅਸੀਂ ਤਾਂ ਪਹਿਲਾਂ ਇਹ ਗੱਲ ਕਹੀ ਆ ਵੀ ਜਿਹੜਾ ਇਹ ਵੋਟਾਂ ਤੋਂ ਅੱਗੇ ਪਿੱਛੇ ਜਦੋਂ ਮਸਲਾ ਉੱਠਿਆ, ਹਰਿਆਣਾ ਦੀ ਤਾਂ ਮੰਨ ਸਕਦੇ ਆ ਅੱਜ ਉਹ ਗੱਲ ਕਰ ਰਹੇ ਆ ਤਾਂ ਉਹਨਾਂ ਦੀਆਂ ਵੋਟਾਂ ਆਉਣ ਵਾਲੀਆਂ, ਪਰ ਜੇ ਅੱਜ ਪੰਜਾਬ ਚ ਇਹ ਮਸਲਾ ਉੱਠਿਆ ਤਾਂ ਕਿਤੇ ਨਾ ਕਿਤੇ ਥੋੜਾ ਜਿਹਾ ਆਸ ਦੀ ਕਿਰਨ ਜਾਪਦੀ ਆ ਵੀ ਬਿਨਾਂ ਵੋਟਾਂ ਤੋਂ ਵੀ ਮਸਲੇ ਉੱਠ ਸਕਦੇ ਆ। ਸੋ ਬੰਸ ਸਾਹਿਬ, ਜਾਂਦੇ ਜਾਂਦੇ ਤੁਸੀਂ ਸਾਡੇ ਸਰੋਤਿਆਂ ਨੂੰ ਇਹ ਦੱਸੋ ਵੀ ਤੁਸੀਂ ਸਾਡੇ ਜਿਹੜੇ ਸਰੋਤੇ, ਖਾਸ ਕਰਕੇ 70-80 ਕੰਟਰੀਆਂ ਚੋਂ ਟ੍ਰੈਫਿਕ ਜੁੜਿਆ ਹੋਇਆ, ਤੇ ਉਹ ਤੁਹਾਨੂੰ ਕਿਸ ਰੂਪ ਚ ਤੇ ਕਿਵੇਂ ਹੈਲਪ ਕਰ ਸਕਦੇ?
ਅੱਛਾ ਜੀ, ਡਾਟਾ ਦਿੱਤਾ ਆਨਲਾਈਨ ਸਿਗਨੇਚਰ ਮੈਨੂੰ ਸਾਥ ਕੀਤੀ ਹੈ ਮੇਰੇ ਸੋਸ਼ਲ ਪੇਜ ਦੇ ਉੱਤੇ ਲਿਆ ਕੇ ਟਾਪ ਦੇ ਉੱਤੇ ਲਿੰਕ ਅਸੀਂ ਕੀਤਾ ਹੋਇਆ
ਜੀ,
ਉਸ ਲਿੰਕ ਨੂੰ ਖੋਲ ਕੇ ਉਹਦੇ ਤੇ ਸਾਈਨ ਕਰ ਸਕਦੇ ਹੋ।
ਠੀਕ ਹੈ ਜੀ।
ਦੂਸਰਾ ਨੰਬਰ, ਅਸੀਂ ਇਹ ਸਾਰੀ ਸਟੇਸ਼ਨਰੀ ਜਿਹੜੀ ਆ, ਮੇਰਾ 25 ਤਰੀਕ ਤੱਕ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦਾ ਦੌਰਾ ਮੈਂ ਰੱਖਿਆ ਹੋਇਆ
ਜੀ।
25 ਤਰੀਕ ਤੋਂ ਬਾਅਦ ਮੈਂ ਜਿਹੜੀ ਇਹ ਡਰਾਈਵ ਪੂਰੇ ਜ਼ੋਰ ਸ਼ੋਰ ਨਾਲ ਸਟਾਰਟ ਹੋਊਗੀ। ਇੱਕ ਬਿਹੇਵੀਅਰ ਜਿਹੜਾ ਹਰ ਆਪਣੇ ਪਾਰਟੀ ਯੂਨਿਟ ਨੂੰ ਹਰੇਕ ਕੰਟਰੀ ਦੇ ਵਿੱਚ ਭੇਜਾਂਗੇ ਤਾਂ ਜੋ ਅੱਗੇ ਉਹ ਹਰੇਕ ਗੁਰਦੁਆਰਾ ਸਾਹਿਬ ਮੰਦਰ ਤੇ ਪੰਜਾਬੀਆਂ ਦਾ ਜ਼ਿਆਦਾ ਆਉਣ ਜਾਣ ਹੈਗਾ
ਜੀ ਜੀ,
ਉੱਥੇ ਉਹ ਕੈਂਪ ਲਾ ਲੈਣ
ਜੀ,
ਤੇ ਮੈਂ ਹਾਰਡ ਕਾਪੀ ਜਿਹੜੀ ਉੱਥੇ ਸਟੇਸ਼ਨਰੀ ਪਹੁੰਚੇਗੀ ਉੱਥੇ ਸਾਈਨ ਕਰਨਗੇ ਤੇ ਵੀ ਚੱਲੇਗਾ। ਆਨਲਾਈਨ ਸਾਡੇ ਕੋਲ ਖੁਸ਼ੀ ਵੀ ਗੱਲ ਹੈ ਜਦੋਂ ਅਸੀਂ ਆਨਲਾਈਨ ਸਿਗਨੇਚਰ ਸਟਾਰਟ ਕੀਤੀ, ਆਨਲਾਈਨ ਲਿੰਕ ਸ਼ੇਅਰ ਕੀਤਾ, 5 ਮਿੰਟਾਂ ਦੇ ਵਿੱਚ 25,000 ਲੋਕਾਂ ਦੇ ਸਾਈਨ ਹੋ ਗਿਆ। ਇਉਂ ਲੱਗ ਰਿਹਾ ਵੀ ਲੋਕ ਜਿਹੜੇ ਆ ਉਹ ਇਸ ਵਾਰ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਮੁਹਿੰਮ ਨਾਲ ਸਾਡਾ ਪਾਣੀ ਸਾਡਾ ਹੱਥ ਜਨ ਅੰਦੋਲਨ ਹੈ ਨਾਲ ਜੁੜਨਗੇ ਨੀ, ਨਾਲ ਦੀ ਨਾਲ ਸਾਰੀ ਜਾਣਕਾਰੀ ਪਾਣੀਆਂ ਦੇ ਉੱਤੇ ਪ੍ਰਾਪਤ ਕਰਨਗੇ ਵੀ ਕੀ ਇਹ ਸਾਡਾ ਕਾਨੂੰਨ ਅਧਿਕਾਰ ਹੈ। ਪੰਜਾਬੀ ਵੀਰਾਂ ਨੂੰ ਮੇਰੀ ਅਪੀਲ ਹੈਗੀ ਹੈ, ਜਿੰਨੇ ਤੁਸੀਂ ਅਬਰੋਡ ਬੈਠੇ ਹੋ ਆਨਲਾਈਨ ਵੀ ਸਾਈਨ ਕਰ ਸਕਦੇ ਹੋ, ਤੇ ਬਹੁਤ ਵੱਡਾ ਤੁਹਾਡਾ ਜਿਹੜਾ ਰਿਸ਼ਤੇਦਾਰੀ ਦੋਸਤੀ ਜਾਂ ਸਰਕਲ ਪੰਜਾਬ ਚ, ਉਹਨਾਂ ਨੂੰ ਵੀ ਜ਼ਰੂਰ ਤੁਸੀਂ ਇਸ ਗੱਲ ਲਈ ਬੇਨਤੀ ਕਰਿਓ
ਜੀ। ਜੀ ਬਿਲਕੁਲ ਜੀ, ਕੋਸ਼ਿਸ਼ ਆ ਸਾਡੇ ਸੂਝਵਾਨ ਸਰੋਤੇ, ਜਿੱਥੇ ਕਿਤੇ ਲੁਕਾਈ ਦੀ ਭਲੇ ਦੀ ਗੱਲ ਆਉਂਦੀ ਹੈ, ਸਰਬੱਤ ਦੇ ਭਲੇ ਦੀ ਗੱਲ ਆ, ਉੱਥੇ ਇੱਕ ਟੋਕ ਕੇ ਖੜਦੇ ਆ ਜੀ। ਤੇ ਇਹ ਕੋਈ ਮਸਲਾ ਇਕੱਲੇ ਬੈਂਸ ਸਾਹਿਬ ਦਾ ਨਹੀਂ, ਕੋਈ ਮਸਲਾ ਇਕੱਲੇ ਇੱਕ ਬੰਦੇ ਦਾ ਨਹੀਂ, ਇਕੱਲੇ ਸਿਆਸਤਾਂ ਬਹੁਤ ਹੋਈਆਂ ਇਸ ਦੇ ਉੱਤੇ, ਤੇ ਹੁਣ ਟਾਈਮ ਆ ਗਿਆ ਜੀ ਕੰਮ ਕਰਨ ਦਾ। ਸੋ ਸਾਡਾ ਪਾਣੀ ਦੀ ਜਿਹੜੀ ਬੈਂਸ ਸਾਹਿਬ ਨੇ ਉਹਨਾਂ ਦੇ ਪੇਜ ਦੇ ਉੱਤੇ ਜਿਹੜਾ ਲਿੰਕ ਆ, ਅਸੀਂ ਵੀ ਰੇਡੀਓ ਦੇ ਉੱਤੇ ਤੇ ਅਖਬਾਰ ਦੇ ਉੱਤੇ ਪੇਜ ਜ਼ਰੂਰ ਸ਼ੇਅਰ ਕਰਾਂਗੇ, ਇਹਨਾਂ ਦਾ ਲਿੰਕ ਸ਼ੇਅਰ ਕਰਾਂਗੇ, ਤੇ ਜਿੰਨੇ ਵੀ ਸਾਡੇ ਨਾਲ ਜੁੜੇ ਸਰੋਤੇ ਆ, ਬੇਨਤੀ ਆ ਵੀ ਅੱਜ ਤੁਸੀਂ ਦਿਖਾ ਦਿਓ ਵੀ ਹਾਂ ਕਿੰਨਾ ਕੁ ਫਰਕ ਆ ਸਕਦਾ ਇੱਕ ਅਪੀਲ ਨਾਲ, ਤੇ ਅੱਜ ਜਿਹੜੀ ਇਹ ਜਿਹੜੀ ਗਿਣਤੀ ਆ ਸਾਈਨਾਂ ਦੀ ਉਹਦੇ ਵਿੱਚ ਚੋਖਾ ਵਾਧਾ ਹੋਣਾ ਚਾਹੀਦਾ ਆਉਣ ਵਾਲੇ ਇੱਕ ਘੰਟੇ ਦੇ ਵਿੱਚ। ਸੋ ਇਸੇ ਉਮੀਦ ਨਾਲ ਅਸੀਂ ਅੱਜ ਬੈਂਸ ਸਾਹਿਬ ਨੂੰ ਇਸ ਪ੍ਰੋਗਰਾਮ ਦੇ ਵਿੱਚ ਲਿਆ। ਸੋ ਬਹੁਤ ਬਹੁਤ ਮਿਹਰਬਾਨੀ ਬੈਂਸ ਸਾਹਿਬ, ਤੁਸੀਂ ਵੱਡੇ ਤੜਕੇ ਉੱਠੇ ਹੋ, ਸਦਿਆਂ ਉੱਠ ਕੇ ਸਾਡੇ ਨਾਲ ਜੁੜੇ ਹੋ।
ਬਹੁਤ ਸ਼ੁਕਰੀਆ ਬਰਾੜ ਸਾਹਿਬ, ਤੁਸੀਂ ਮੈਨੂੰ ਬੜਾ ਕੀਮਤੀ ਸੈਗਮੈਂਟ ਦੇ ਵਿੱਚ ਟਾਈਮ ਦਿੱਤਾ ਤੁਹਾਡਾ, ਤੁਹਾਡੇ ਸਾਰੇ ਟੀਮ ਦਾ ਬਹੁਤ ਬਹੁਤ ਸ਼ੁਕਰੀਆ, ਸੁਣਨ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ, ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ। ਸੋ ਦੋਸਤੋ, ਇਸ ਸਨ ਸਰਦਾਰ ਸਿਮਰਨਜੀਤ ਸਿੰਘ ਬੈਂਸ, ਜਿਹੜੇ ਕਿ ਸਾਡੇ ਨਾਲ ਇਸ ਟਾਈਮ ਲੁਧਿਆਣੇ ਤੋਂ ਜੁੜੇ ਹੋਏ ਸਨ, ਤੇ ਉਹਨਾਂ ਨੇ ਥੋੜੀ ਜਿਹੀ ਜਿਹੜੀ ਇਹ ਮੁਹਿੰਮ ਹੈ ਇਹਨੂੰ ਸਰਲ ਕਰਕੇ ਸਾਡੇ ਨਾਲ ਸਾਂਝਾ ਕੀਤਾ। ਦੇਖੋ, ਮੈਂ ਪਹਿਲਾਂ ਸ਼ੁਰੂ ਚ ਉਹਨਾਂ ਨੂੰ ਵੀ ਕਿਹਾ ਤੇ ਤੁਹਾਨੂੰ ਵੀ ਦੁਬਾਰਾ ਕਹਿ ਰਿਹਾ ਵੀ ਅਸੀਂ ਜਿਹੜੇ ਦੁੱਧ ਦੇ ਮੱਚੇ ਹੋਏ ਆ ਤੇ ਅਸੀਂ ਲੱਸੀ ਨੂੰ ਵੀ ਫੂਕ ਕੇ ਪੀਨੇ ਆ। ਸਾਨੂੰ ਇਹ ਪਾਣੀਆਂ ਦੇ ਮਸਲਿਆਂ ਤੇ ਬਹੁਤ ਵਾਰ ਵਰਤ ਲਿਆ ਗਿਆ, ਬਹੁਤ ਵਾਰ ਸਾਨੂੰ ਸਾਡੀਆਂ ਭਾਵਨਾਵਾਂ ਨਾਲ ਖੇਡਿਆ ਗਿਆ, ਸਾਡੇ ਜਜ਼ਬਾਤਾਂ ਨਾਲ ਖੇਡਿਆ ਗਿਆ। ਪਰ ਇਸ ਵਾਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਿਨਾਂ ਇਲੈਕਸ਼ਨਾਂ ਤੋਂ ਜੇ ਇੱਕ ਗੱਲ ਉੱਠ ਰਹੀ ਆ, ਮੁੱਦਾ ਬਣ ਰਿਹਾ, ਤਾਂ ਹੋ ਸਕਦਾ ਵੀ ਅਸੀਂ ਇਹ ਨਾ ਹੋਵੇ ਵੀ ਪਹਿਲਾਂ ਸ਼ੇਰ ਸ਼ੇਰ ਕਹਿੰਦੇ ਹੋਏ ਤੇ ਜੋ ਸੱਚੀ ਸ਼ੇਰ ਆ ਰਿਹਾ ਤੇ ਅਸੀਂ ਉਦੋਂ ਆਪ ਨੂੰ ਪ੍ਰੋਟੈਕਟ ਨਾ ਕਰੀਏ। ਸੋ ਇੱਕ ਵਾਰ ਹੋਰ ਕੋਸ਼ਿਸ਼ ਕਰੀਏ, ਉਂਝ ਵੀ ਤਾਂ ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਹਾਂ, ਉਂਝ ਵੀ ਤਾਂ ਅਸੀਂ ਦਿਨ ਰਾਤ ਹਰ ਥਾਂ ਦੇ ਉੱਤੇ ਵੱਧ ਚੜ ਕੇ ਆਪਦੇ ਆਪ ਨੂੰ ਸਿੱਟਦੇ ਹਾਂ, ਆਪਦੇ ਆਪ ਨੂੰ ਪੇਸ਼ ਕਰਦੇ ਹਾਂ, ਆਪਦੇ ਆਪ ਨੂੰ ਲੁਟਾਉਣੇ ਵੀ ਹਾਂ। ਪਰ ਜੇ ਇੱਕ ਪਟੀਸ਼ਨ ਸਾਈਨ ਕਰਨ ਨਾਲ ਤੁਹਾਡਾ ਦੇਖੋ ਕੁਝ ਜਾਣ ਲੱਗਿਆ ਨੀ, ਤੁਹਾਡੇ 2 ਮਿੰਟ ਜ਼ਿੰਦਗੀ ਦੇ ਲੱਗਣੇ ਆ, ਖੁਦ ਵੀ ਕਰੋ, ਸ਼ੇਅਰ ਵੀ ਕਰੋ, ਵੱਧ ਤੋਂ ਵੱਧ ਕਰੋ ਤਾਂ ਕਿ ਲੋਕਾਂ ਨੂੰ ਤੱਕ ਪਹੁੰਚੇ ਵੀ ਹਾਂ ਕਿੰਨੇ ਕੁ ਜਾਗਰੂਕ ਲੋਕ ਆ ਜਾਂ ਕਿੰਨੇ ਕੁ ਨੂੰ ਇਸ ਮੁਹਿੰਮ ਬਾਰੇ ਪਤਾ। ਹੁਣ ਆ ਰਿਪੇਰੀਅਨ ਬਿੱਲ ਬਾਰੇ ਜਾਂ ਰਿਪੇਰੀਅਨ ਕਾਨੂੰਨ ਬਾਰੇ ਮੈਂ ਚਲੋ ਮੇਰੇ ਵਰਗਾ ਤਾਂ ਪੜ੍ਹਦਾ ਰਹਿੰਦਾ ਤਾਂ ਉਹ ਪਤਾ ਵੀ ਕੀ ਉਹ ਹੈ ਟੋਟਲ ਬਿੱਲ ਜਾਂ ਕੀ ਕਹਾਣੀ ਆ, ਪਰ ਆਮ ਬੰਦੇ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ, ਤੇ ਉਹ ਬੜੀ ਸਰਲ ਭਾਸ਼ਾ ਚ ਤੁਹਾਨੂੰ ਬੈਂਸ ਸਾਹਿਬ ਨੇ ਇਦੋਂ ਪਹਿਲਾਂ ਦੱਸ ਦਿੱਤਾ ਜੀ। ਸੋ ਉਮੀਦ ਕਰਦੇ ਹਾਂ ਜੀ ਆਉਣ ਵਾਲੇ ਜਿਹੜੇ ਕੁਝ ਕੁ ਘੰਟਿਆਂ ਦੇ ਵਿੱਚ ਜਿਹੜੀ ਇਹ ਪਟੀਸ਼ਨ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਸਾਈਨ ਹੋਣਗੇ ਤਾਂ ਕਿ ਅਸੀਂ ਵੀ ਬਣਦਾ ਆਪਣਾ ਯੋਗਦਾਨ ਇਸ ਕਾਰਜ ਚ ਪਾ ਸਕੀਏ। ਸੋ ਮੈਸੇਜ ਬਹੁਤ ਆ ਰਹੇ ਆ ਜੀ, ਸੁਨੇਹੇ ਬਹੁਤ ਆ ਰਹੇ ਆ, ਪਰ ਮੇਰਾ ਟਾਈਮ ਵੀ ਕਹਿੰਦਾ ਵੀ ਭੱਜੂ ਭੱਜੂ ਕਰ ਰਿਹਾ ਤੇ, ਪਰ ਮੈਂ ਕੋਸ਼ਿਸ਼ ਕਰਦਾ ਜੀ ਕੁਝ ਇੱਕ ਸੁਨੇਹੇ ਜਿਹੜੇ ਸੱਜਣਾਂ ਦੇ ਆਏ ਆ ਉਹਨਾਂ ਨੂੰ ਜਰੂਰ ਤੁਹਾਡੇ ਨਾਲ ਸਾਂਝਾ ਕਰਦਾ। ਲਓ ਜੀ, ਕੁਲਦੀਪ ਸਿੰਘ ਸੰਧੂ ਹੋਰਾਂ ਨੇ ਨੰਬਰ ਮੰਗਿਆ ਜੀ ਸਾਡਾ, ਕੋਈ ਨੀ ਜੀ ਭੇਜ ਦਿਆਂਗੇ। ਤੇ ਧਣੀ ਸਾਹਿਬ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੇ ਕੁਲਵੀਰ ਸਿੰਘ ਸੰਧੂ ਹੋਰਾਂ ਨੇ ਕਿਹਾ ਜੀ ਅਸੀਂ ਪਰਮਾਨੈਂਟ ਲਿਸਨਰ ਹਾਂ, ਪਰਮਾਨੈਂਟ ਲਿਸਨਰ ਹੈ। ਸੁਰਜੀਤ ਸਿੰਘ ਧਾਲੀਵਾਲ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਇਆ, ਕਹਿੰਦੇ ਅਸੀਂ ਸੰਡੇ ਦੇ ਸ਼ੋਅ ਨੂੰ ਇੰਜੋਏ ਕਰਦੇ ਹਾਂ ਜੀ। ਸੋ ਬਹੁਤ ਮਿਹਰਬਾਨੀ ਜੀ ਤੁਹਾਡੀ। ਤੇ ਨਾਲ ਸਾਡੇ ਨਾਲ ਜੁੜੇ ਆ ਜੀ ਜੀ ਐਸ ਚਾਲਮਾ ਜੀ, ਪਲੀਜ਼ ਆਸਕ ਪੰਜਾਬ ਰਿਵਰ ਕਮਿੰਗ ਫਰੋਮ ਹਿਮਾਚਲ, ਸੋ ਦੈਨ ਵੀ ਆਲਸੋ ਗੋਇੰਗ ਟੂ ਪੇ ਟੂ ਹਿਮਾਚਲ ਥੈਂਕਸ। ਸੋ ਮੈਨੂੰ ਲੱਗਦਾ ਚਾਲ ਸਾਹਿਬ ਤੁਹਾਡਾ ਜਵਾਬ ਮਿਲ ਗਿਆ ਹੋਣਾ, ਕਿਉਂਕਿ ਮੈਨੂੰ ਵੀ ਇਹ ਪਹਿਲਾਂ ਕਾਫੀ ਪਹਿਲਾਂ ਇਹ ਸਵਾਲ ਹੁੰਦਾ ਸੀ, ਪਰ ਜਦੋਂ ਮੈਂ ਰਿਪੇਰੀਅਨ ਬਿੱਲ ਪੜਿਆ ਤਾਂ ਮੇਰਾ ਵੀ ਸਵਾਲ ਖਤਮ ਹੋ ਗਿਆ ਸੀ। ਪਰ ਅੱਜ ਆਪਾਂ ਬੈਂਸ ਸਾਹਿਬ ਦੇ ਮੂੰਹ ਹੀ ਸੁਣ ਲਈ ਹੈ ਗੱਲ। ਉਹਨਾਂ ਨੇ ਰਿਵਰ ਮੈਨੇਜਮੈਂਟ ਦੀ ਗੱਲ ਵੀ ਚਾਲ ਸਾਹਿਬ ਨੇ ਕੀਤੀ ਹੈ, ਸੋ ਕਾਫੀ ਵਿਸਥਾਰ ਚ ਮੈਨੂੰ ਲੱਗਦਾ ਬੈਂਸ ਸਾਹਿਬ ਨੇ ਦੱਸਿਆ। ਪਰ ਮੈਂ ਤੁਹਾਨੂੰ ਦੱਸਦਾ ਜੀ, ਬੈਂਸ ਸਾਹਿਬ ਨੂੰ ਤੁਸੀਂ ਉਹਨਾਂ ਦੇ ਪੇਜ ਤੇ ਜਾ ਕੇ ਡਾਇਰੈਕਟ ਮੈਸੇਜ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਈ ਮਨ ਚ ਸਵਾਲ ਆ, ਉਹ ਜ਼ਰੂਰ ਜਵਾਬ ਦੇਣਗੇ। ਜਗਤਾਰ ਸਿੰਘ ਗਿੱਲ ਹਾਂਗਕਾਂਗ ਤੋਂ ਕਹਿੰਦੇ ਪਟੀਸ਼ਨ ਤੋਂ ਪਹਿਲਾਂ ਇਹਨਾਂ ਦੀ ਗੱਲ ਸਹੀ ਜਾਣਕਾਰੀ ਆਮ ਲੋਕਾਂ ਨੂੰ ਹੋਣੀ ਚਾਹੀਦੀ, ਜੋ ਜਨਤਾ ਜਾਗਰਤ ਹੋਵੇ ਤੇ ਲਾਮਬੰਦ ਕਰਨਾ ਸੌਖਾ ਹੁੰਦਾ, ਸਾਡੇ ਪੜ੍ਹਾਈ ਤੰਤਰ ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਬਿਲਕੁਲ ਜੀ ਬਿਲਕੁਲ। ਤੇ ਜਸਪ੍ਰੀਤ ਸਿੰਘ ਸ਼ੈਪਟਨ ਤੋਂ ਜੁੜਿਆ ਭਾਜੀ, ਮਿਸ ਕਰਾਂਗੇ ਲਿੰਕ ਕਿੱਥੇ ਮਿਲਣਾ। ਸੋ ਜੀ ਮੈਂ ਸਰਬਜੀਤ ਨੂੰ ਕਹਿਣਾ ਵੀ ਅਰਮਨ ਰੇਡੀਓ ਦੇ ਪੇਜ ਦੇ ਉੱਤੇ ਹੁਣੇ ਲਿੰਕ ਪਾ ਦਿਓ ਜੀ। ਤੇ ਬਾਕੀ ਜਿਹੜੇ ਤੁਸੀਂ ਸਿਮਰਨਜੀਤ ਸਿੰਘ ਬੈਂਸ ਹੋਰਾਂ ਦੇ ਪੇਜ ਤੋਂ ਜਾ ਕੇ ਵੀ ਲਿੰਕ ਲੈ ਸਕਦੇ ਹੋ। ਸੋ ਕਰ ਦਿਓ ਜੀ, ਅੱਜ ਕੱਢ ਦਿਓ ਵੱਟ ਸਾਈਨ ਕਰਨ ਵਾਲੇ, ਪਤਾ ਲੱਗੇ ਕੋਈ 10-20 ਹਜ਼ਾਰ ਬੰਦਾ ਤਾਂ ਸਾਈਨ ਕਰੇ ਆ ਜਾਂ ਰੇਡੀਓ ਕੰਨੀਓ। ਸੋ ਜ਼ਰੂਰ ਚੰਗਾ ਲੱਗੂਗਾ ਸਾਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆਪਣਾ ਟਾਈਮ ਲਾਇਆ, ਕਿਉਂਕਿ ਸਾਡਾ ਇੱਥੇ ਪ੍ਰਮੋਟ ਕਿਸੇ ਸਿਆਸਤ ਨੂੰ ਪ੍ਰਮੋਟ ਕਰਨਾ ਕੋਈ ਮਸਲਾ ਨਹੀਂ, ਸਾਡੇ ਲਈ ਸਾਰੇ ਸਿਆਸਤਦਾਨ ਇੱਕੋ ਬਰਾਬਰ ਨੇ। ਹਾਂ, ਜੋ ਚੰਗੀ ਆਵਾਜ਼ ਕਰ ਸਾਡੇ ਹੱਕ ਨਾਲ, ਹਾਂ ਦਾ ਨਾਰਾ ਮਾਰਦੇ ਨਾਲ ਅਸੀਂ ਖੜਦੇ ਹਾਂ, ਚੰਗੇ ਕੌਜ ਚ ਹਰ ਥਾਂ ਤੇ ਅਸੀਂ ਖੜਾਂਗੇ। ਤੇ ਜੇ ਕੱਲ ਨੂੰ ਬੈਂਸ ਸਾਹਿਬ ਵੀ ਕੋਈ ਗਲਤ ਕਿਸੇ ਮੁਹਿੰਮ ਦਾ ਹਿੱਸਾ ਬਣਦੇ ਆ ਜਾਂ ਕੋਈ ਗਲਤ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਇਹਨਾਂ ਦੇ ਅਗੇਂਸਟ ਵੀ ਖੜਾਂਗੇ। ਪਰ ਫਿਲਹਾਲ ਹਾਲੇ ਤੱਕ ਜਿਹੜਾ ਇਹਨਾਂ ਦਾ ਜੀਵਨ ਜਾਚ ਰਿਹਾ ਜਾਂ ਜਿੱਦਾਂ ਕਿ ਇਹਨਾਂ ਨੇ ਹੁਣ ਤੱਕ ਸਿਆਸਤ ਕੀਤੀ ਆ, ਉਹ ਬੜੀ ਸਾਫ਼ ਸੁਥਰੀ ਸਿਆਸਤ ਆ, ਸੋ ਸਾਨੂੰ ਵਿਸ਼ਵਾਸ ਕਰਨਾ ਬਣਦਾ। ਸੋ ਮੈਨੂੰ ਲੱਗਦਾ ਜੀ ਪ੍ਰੋਗਰਾਮ ਦੇ ਵਿੱਚ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਆ, ਕਿਉਂਕਿ ਰਿਵਰਲੈਂਡ ਦੀ ਧਰਤੀ ਦੇ ਉੱਤੇ ਆ ਜੀ, ਸੰਤਰਿਆਂ ਦੀ ਪਿਕਿੰਗ ਹੋ ਰਹੀ ਆ, ਤੇ ਜਿਹੜੇ ਮੇਰੇ ਸੱਜਣ ਮਿੱਤਰ ਆ ਉਹ ਉਡੀਕ ਰਹੇ ਆ ਜੀ ਬਠਿੰਡੇ ਵਾਲੀ ਚਾਹ ਨੂੰ। ਹੁਣ ਬਠਿੰਡੇ ਵਾਲੀ ਚਾਹ ਜਿਹਨੇ ਵੀ ਪੀਣੀ ਆ ਤੇ ਉਹ ਆ ਸਕਦਾ ਜੀ ਸਾਡੇ ਬਲੌਗ ਦੇ ਉੱਤੇ। ਅੱਜ ਸਿਡਨੀ ਤੋਂ ਸਾਡੇ ਕੁਝ ਇੱਕ ਸੱਜਣ ਮਿੱਤਰ ਚੱਲੇ ਵੀ ਹੋਏ ਆ ਮੇਰੇ ਕੋਲੇ ਆਉਣ ਲਈ, ਮਿਲਣ ਲਈ। ਉਹਨਾਂ ਦਾ ਹੁਣੇ ਮੈਸੇਜ ਆਇਆ, ਕਹਿੰਦੇ ਬਾਈ ਅੱਜ ਮਿਲ ਸਕਦੇ ਹੋ। ਬਿਲਕੁਲ ਮਿਲ ਸਕਦੇ ਆ ਜੀ, ਬਿਲਕੁਲ ਮਿਲਾਂਗੇ ਵੀ ਤੁਹਾਨੂੰ, ਮੈਂਡਰੀਨਾ ਵੀ ਖਵਾਵਾਂਗੇ, ਬਠਿੰਡੇ ਵਾਲੀ ਚਾਹ ਵੀ ਪਿਆਵਾਂਗੇ, ਤੇ ਜੇ ਇਸ ਤੋਂ ਵੱਧ ਕੇ ਕੁਛ ਹੋਰ ਖਾਣਾ ਪੀਣਾ ਹੋਏ ਤਾਂ ਫਿਰ ਆਪਦਾ ਲਈ ਆਇਓ, ਸਾਨੂੰ ਵੀ ਖਵਾ ਦਿਓ, ਕਿਉਂਕਿ ਅਸੀਂ ਵੀ ਇੱਥੇ ਬਰਾਨੀ ਬਾਹਣਾ ਚ ਬੈਠੇ ਹਾਂ, ਸਾਡੇ ਕੋਲੇ ਤਾਂ ਇੰਨਾ ਕੁ ਕੁਛ ਹੀ ਮਿਲਦਾ। ਸੋ ਅਡਾਲਟਰ ਚਾਹੂੰਗਾ ਸੱਜਣਾ ਮਿੱਤਰਾਂ ਤੋਂ, ਤੇ ਅੱਜ ਦੇ ਪ੍ਰੋਗਰਾਮ ਦੌਰਾਨ ਅਸੀਂ ਕਈ ਅਪੀਲਾਂ ਬੇਨਤੀਆਂ ਕੀਤੀਆਂ ਪੇਂਡੂ ਆਸਟ੍ਰੇਲੀਆ ਪ੍ਰਤੀ, ਨਹਿਰੀ ਪਾਣੀਆਂ ਦੇ ਪ੍ਰਤੀ, ਤੇ ਸਾਰੀਆਂ ਬੇਨਤੀਆਂ ਨਾ ਦਿਲੋਂ ਆਈਆਂ ਬੇਨਤੀਆਂ ਸਨ, ਇਹਨਾਂ ਦੀ ਲੋੜ ਆ, ਤੇ ਇਹਨੂੰ ਕੱਲੀ ਨਾ ਇੱਕ ਕੰਨ ਚ ਪਾ ਕੇ ਦੂਜੇ ਚ ਕੰਨ ਚ ਕੱਢਣ ਵਾਲੀ ਗੱਲ ਨਹੀਂ ਹੈ। ਇਹਨਾਂ ਦੇ ਉੱਤੇ ਥੋੜਾ ਜਿਹਾ ਅੱਜ ਸੀਰੀਅਸਲੀ ਸੋਚਿਓ, ਆਪਦਾ ਇੱਕ ਇਨਸਾਨੀ ਫਰਜ਼ ਸਮਝਦੇ ਹੋਏ ਇਹ ਚੀਜ਼ਾਂ ਸ਼ੇਅਰ ਜ਼ਰੂਰ ਕਰੋਗੇ ਅੱਜ, ਮੈਨੂੰ ਤੁਹਾਡੇ ਤੋਂ ਪੂਰੀ ਆਸ ਆ। ਸੋ ਮਿਲਦੇ ਹਾਂ ਜੀ ਹੁਣ ਮੰਗਲਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਲਹਿਰਾਂ ਦੇ ਵਿੱਚ, ਪਰ ਫਿਲਹਾਲ ਮੈਨੂੰ ਦਿਓ ਜੀ ਇਜਾਜ਼ਤ, ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਦਾ ਪਾਣੀ ਹਵਾ ਤੇ ਸੋਚ ਸਭ ਕੁਝ ਗੰਧਲਾ ਹੋ ਚੁੱਕਿਆ। ਪੰਜਾਬ ਦੇ ਕੁਝ ਪਿੰਡਾਂ ਤੇ ਪੰਛੀ ਝਾਤ ਮਾਰਦਿਆਂ ਸੇਖੋਂ ਜੰਡ ਵਾਲੇ ਨੇ